ਉਮੀਦ ਕਰਦੇ ਆ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਹੈ ਔਰ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਵੇ। ਤੇ ਲਓ ਜੀ ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੋ ਚੁੱਕਾ ਹੈ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦਾ। ਸੋ ਤੁਹਾਡੀ ਉਡੀਕ ਦੀਆਂ ਘੜੀਆਂ ਖਤਮ ਕਰਦੇ ਆ, ਪ੍ਰੋਗਰਾਮ ਲੈ ਕੇ ਹਾਜ਼ਰ ਆ। ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਲਕਸ਼ ਮਾਈਗ੍ਰੇਸ਼ਨ ਤੋਂ ਰੋਹਿਤ ਮੋਹਨ ਜੀ ਵੀ ਜੁੜ ਚੁੱਕੇ ਨੇ। ਰੋਹਿਤ ਜੀ ਨੂੰ ਵੀ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਚ। ਰੋਹਿਤ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਜੀ ਸੋ ਦੋਸਤੋ, ਇਹਦੇ ਨਾਲ ਹੀ ਤੁਹਾਨੂੰ ਜ਼ਰੂਰ ਦੱਸਦੇ ਜਾਈਏ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਪਣੇ ਸਵਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝੇ ਕਰ ਸਕਦੇ ਹੋ। ਸਾਡੇ ਨਾਲ ਜੁੜਨ ਦੇ ਹਮੇਸ਼ਾ ਦੇ ਲਈ ਜਿਹੜੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ ਉਹੀ ਨੇ। ਸੋ ਇਹ ਚੱਲ ਰਹੀ ਵੀਡੀਓ ਦੇ ਹੇਠਾਂ ਦਿੱਤੇ ਹੋਏ ਦੋ ਜਿਹੜੇ ਲਿੰਕ ਨੇ ਉਹਨਾਂ ਦੇ ਉੱਤੇ ਜਾ ਕੇ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ, ਯਾਨੀ ਕਿ ਜਿਹੜਾ ਫੋਨ ਨੰਬਰ ਦਿੱਤਾ ਗਿਆ ਕਾਲ ਕਰਕੇ ਤੁਸੀਂ ਆਪਣਾ ਸਵਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ ਪੁੱਛ ਸਕਦੇ ਹੋ ਪ੍ਰੋਗਰਾਮ ਦੌਰਾਨ। ਔਰ ਇਹਦੇ ਨਾਲ ਹੀ ਜਿਹੜੀ ਈਮੇਲ ਐਡਰੈਸ ਦਿੱਤਾ ਗਿਆ, ਈਮੇਲ ਪਤਾ ਦਿੱਤਾ ਗਿਆ, ਉਸ ਈਮੇਲ ਪਤੇ ਤੇ ਤੁਸੀਂ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ ਈਮੇਲ ਦੇ ਰਾਹੀਂ। ਇਸ ਤੋਂ ਇਲਾਵਾ ਤੁਸੀਂ ਟੈਲੀਗ੍ਰਾਮ ਐਪ ਦੇ ਰਾਹੀਂ ਵੀ ਆਪਣਾ ਸਵਾਲ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਔਰ ਇਹ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣਾ ਸਵਾਲ ਛੱਡ ਸਕਦੇ ਹੋ ਔਰ ਅਸੀਂ ਉਹ ਸਵਾਲ ਪ੍ਰੋਗਰਾਮ ਦੌਰਾਨ ਸ਼ਾਮਲ ਕਰ ਸਕਦੇ ਹਾਂ। ਸੋ ਇਹ ਸਾਰੇ ਜ਼ਰੀਏ ਨੇ ਜਿਨ੍ਹਾਂ ਜ਼ਰੀਏ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਹੈ, ਸ਼ਿਰਕਤ ਕਰਨੀ ਹੈ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਬਹੁਤ ਸਾਰੇ ਫਿਕਰ ਹੋਣਗੇ, ਬਹੁਤ ਸਾਰੇ ਸਵਾਲ ਹੋਣਗੇ, ਕਿਉਂਕਿ ਥੋੜੀ ਜਿਹੀ ਇੱਕ ਜਿਹੜੀ ਅਪਡੇਟ ਆ ਉਸ ਨੂੰ ਲੈ ਕੇ ਕੁਛ ਕੁ ਉਮੀਦਾਂ ਬਣੀਆਂ ਨੇ, ਕੁਛ ਚਿੰਤਾਵਾਂ ਵੀ ਬਣੀਆਂ ਨੇ। ਸੋ ਅੱਜ ਦੇ ਪ੍ਰੋਗਰਾਮ ਚ ਤੁਹਾਡੀਆਂ ਉਹ ਚਿੰਤਾਵਾਂ ਅਸੀਂ ਸ਼ਾਮਲ ਕਰਾਂਗੇ। ਇਸ ਵੇਲੇ ਸਾਡੇ ਨਾਲ ਕੁਛ ਦੋਸਤ ਫੋਨ ਕਾਲ ਦੇ ਜ਼ਰੀਏ ਜੁੜਨ ਦੀ ਕੋਸ਼ਿਸ਼ ਚ ਨੇ। ਅਸੀਂ ਜੁੜ ਰਹੇ ਸਰੋਤਿਆਂ ਨੂੰ ਜ਼ਰੂਰ ਕਹਾਂਗੇ ਕਿ ਉਹ ਥੋੜੀ ਜਿਹੀ ਉਡੀਕ ਕਰਨ, ਫੋਨ ਕਾਲ ਜਿਹੜੀ ਉਹਨਾਂ ਦੀ ਬਹੁਤ ਜਲਦੀ ਅਸੀਂ ਆਨ ਏਅਰ ਕਰਾਂਗੇ। ਫਿਲਹਾਲ ਅਸੀਂ ਰੋਹਿਤ ਜੀ ਤੋਂ ਜਾਣਨਾ ਚਾਹਾਂਗੇ ਕਿ ਇਸ ਹਫਤੇ ਕੀ ਖਾਸ ਅਪਡੇਟਸ ਰਹੀਆਂ ਔਰ ਉਹਨਾਂ ਅਪਡੇਟਸ ਦੇ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਅਗਲੇ ਸਵਾਲਾਂ ਵੱਲ ਅਸੀਂ ਵਧਾਂਗੇ। ਜੀ ਰੋਹਿਤ ਜੀ।
ਹਾਂਜੀ, ਜਿਹੜੀ ਪਹਿਲੀ ਮੇਨ ਅਪਡੇਟ ਤਾਂ ਹੈਗੀ ਆ ਨਾਰਥਰਨ ਟੈਰੀਟਰੀ ਵੱਲੋਂ, ਉਹ ਸਬ ਕਲਾਸ 190 ਜਿਹੜੀ ਕਿ ਡਾਇਰੈਕਟ ਪੀਆਰ ਹੁੰਦੀ ਆ ਉਹਦੇ ਲਈ ਆ। ਉਹ ਚ ਕਿਉਂਕਿ ਹੁਣ ਫਾਈਨੈਂਸ਼ੀਅਲ ਈਅਰ ਸ਼ੁਰੂ ਹੋਣ ਵਾਲਾ ਹੈ, ਅਗਲਾ ਆਫ ਫਾਈਨੈਂਸ਼ੀਅਲ ਈਅਰ ਖਤਮ ਹੋਣ ਵਾਲਾ, ਤਾਂ ਹੁਣ ਹੌਲੀ ਹੌਲੀ ਜਿਹੜੀਆਂ ਡਿਪਾਰਟਮੈਂਟ ਨੇ ਚੇਂਜਿਸ ਕਰਨੀਆਂ ਆ ਜਾਂ ਸਟੇਟ ਨੇ ਵੀ ਜੋ ਵੀ ਆਪਣੀਆਂ ਚੇਂਜਿਸ ਕਰਨੀਆਂ ਉਹ ਆਉਣੀਆਂ ਸ਼ੁਰੂ ਹੋ ਜਾਣੀਆਂ ਆ। ਸਭ ਤੋਂ ਪਹਿਲੀ ਚੇਂਜ ਨਾਰਥਰਨ ਟੈਰੀਟਰੀ ਨੇ ਕਰ ਦਿੱਤੀ ਹੈ। ਉਨ੍ਹਾਂ ਨੇ ਸਬ ਕਲਾਸ 190 ਲਈ ਕੁਝ ਪੋਟੈਂਸ਼ੀਅਲ ਚੇਂਜਿਸ ਦੱਸੀਆਂ ਆ ਜੋ ਕਿ 1 ਜੁਲਾਈ 2020 ਤੋਂ ਇਫੈਕਟਿਵ ਹੋਣਗੀਆਂ। ਉਹ ਹੈਗੀਆਂ ਆ ਜੋ ਨਾਰਥਰਨ ਟੈਰੀਟਰੀ ਦੇ ਗ੍ਰੈਜੂਏਟਸ ਹੋਗੇ, ਉਸ ਉਹਨਾਂ ਨੇ ਇਹ ਕਿਹਾ ਕਿ ਜੋ ਵੀ ਬੱਚਾ ਨਾਰਥਰਨ ਟੈਰੀਟਰੀ ਚ ਪੜ੍ਹਾਈ ਕਰੂਗਾ ਉਹ ਐਲੀਜੀਬਲ ਹੋ ਜਾਊਗਾ 190 ਲਈ, ਪ੍ਰੋਵਾਈਡਡ ਕੁਝ ਕੰਡੀਸ਼ਨਸ ਲਿਖੀਆਂ ਉਹਨਾਂ ਨੇ। ਉਹ ਚ ਇਹ ਆ ਕਿ ਇੱਕ ਤਾਂ ਸਭ ਤੋਂ ਪਹਿਲਾਂ ਹੈ ਕਿ 2 ਸਾਲ ਦੀ ਸਟੱਡੀ ਜਿਹੜੀ ਆ ਉਹ ਨਾਰਥਰਨ ਟੈਰੀਟਰੀ ਦੇ ਵਿੱਚ ਹੋਣੀ ਚਾਹੀਦੀ ਆ। ਏਦਾਂ ਨਹੀਂ ਹੈ ਕਿ ਤੁਸੀਂ ਸਿਰਫ 1 ਸਾਲ ਦਾ ਡਿਪਲੋਮਾ ਕਰਨ ਤੋਂ ਐਲੀਜੀਬਲ ਹੋ ਜਾਓਗੇ, ਘੱਟੋ ਘੱਟ 2 ਸਾਲ ਦੀ ਸਟੱਡੀ ਜਿਹੜੀ ਕਿ ਡਿਪਾਰਟਮੈਂਟ ਦੀ ਰੈਗੂਲੇਸ਼ਨ ਦੇ ਹਿਸਾਬ ਨਾਲ ਬਣਦੀ ਆ ਉਹ ਕੀਤੀ ਹੋਣੀ ਚਾਹੀਦੀ ਆ। ਫਿਰ ਤੁਸੀਂ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਨਾਰਥਰਨ ਟੈਰੀਟਰੀ ਦੇ ਵਿੱਚ ਘੱਟੋ ਘੱਟ 6 ਮਹੀਨੇ ਤੁਸੀਂ ਉੱਥੇ ਰਹੇ ਹੋਣੇ ਚਾਹੀਦਾ। ਮੀਨਸ ਏਦਾਂ ਨਹੀਂ ਕਿ 2 ਸਾਲ ਦੀ ਸਟੱਡੀ ਕੰਪਲੀਟ ਕੀਤੀ ਜਿੱਦਾਂ ਆਪਾਂ 485 ਵੀਜ਼ਾ ਪਾਏਗਾ ਏਦਾਂ ਸਿੱਧੀ ਤੁਸੀਂ ਐਲੀਜੀਬਿਲਿਟੀ ਬਣੋਗੇ। ਉਹ ਕਹਿੰਦੇ ਉਸ ਤੋਂ ਬਾਅਦ ਵੀ ਤੁਸੀਂ ਕਮਿਟਮੈਂਟ ਜਿਹੜੀ ਸ਼ੋ ਕਰੋ ਕਿ ਤੁਸੀਂ ਸਾਡੀ ਸਟੇਟ ਦੇ ਵਿੱਚ ਰਹੋਗੇ, ਉਹ 6 ਮਹੀਨੇ ਐਟਲੀਸਟ ਰਹਿਣਾ, ਤੇ ਉਸ 6 ਮਹੀਨੇ ਚ ਤੁਹਾਨੂੰ ਜੈਨੂਇਨ ਐਫਰਟਸ ਕਰਨੀਆਂ ਪੈਣੀਆਂ ਆ ਕਿ ਆਪਣੀ ਜਿਹੜੀ ਵੀ ਤੁਹਾਡੀ ਨੋਮੀਨੇਟਡ ਆਕੂਪੇਸ਼ਨ ਹੈ, ਹੁਣ ਇਗਜ਼ਾਮਪਲ ਹੈ ਜਿੱਦਾਂ ਮੰਨ ਲਓ ਤੁਸੀਂ ਬੈਚਲਰ ਆਫ ਅਕਾਊਂਟਿੰਗ ਕਰ ਲੈਂਦੇ ਹੋ, ਤਾਂ ਉਹ 2 ਸਾਲ ਦੀ ਤਾਂ ਹੁਣ ਘੱਟੋ ਘੱਟ 3 ਸਾਲ ਲੱਗ ਜਾਂਦੇ ਹੋ, ਉਸ ਤੋਂ ਬਾਅਦ ਵੀ ਤੁਸੀਂ 6 ਮਹੀਨੇ ਐਫਰਟਸ ਕਰਨੀਆਂ, ਤੁਸੀਂ ਜੋਬਸ ਅਪਲਾਈ ਕਰਨੀਆਂ ਆਪਣੇ ਫੀਲਡ ਦੇ ਵਿੱਚ। ਏਦਾਂ ਨਹੀਂ ਹੈ ਕਿ ਤੁਸੀਂ ਕੋਈ ਸਟੂਡੈਂਟ ਵੀਜ਼ਾ ਤੇ ਜਦੋਂ ਸੀਗੇ ਤੁਸੀਂ ਕੋਈ ਹੋਰ ਆਪਣੇ ਫੀਲਡ ਤੋਂ ਇਲਾਵਾ ਕਿਤੇ ਜੋਬ ਕਰਦੇ ਪਏ ਆ ਤਾਂ ਤੁਸੀਂ ਉਹੀ ਜੋਬ ਉਸ ਤੋਂ ਬਾਅਦ ਵੀ ਕੰਟੀਨਿਊ ਕਰੀ ਜਾਓ। ਨਹੀਂ, ਸਟੇਟ ਇਹ ਦੇਖਣਾ ਚਾਹੋਗੇ ਕਿ ਜੋ ਤੁਸੀਂ ਸਟੱਡੀ ਕੀਤੀ ਹੈ ਕਿ ਤੁਸੀਂ ਉਹਦੇ ਆਪਣੀ ਫੀਲਡ ਲਈ ਸੀਰੀਅਸ ਹੈਗੇ ਜਾਂ ਨਹੀਂ ਹੈਗੇ, ਤੁਸੀਂ ਕਿੰਨੀ ਜੈਨੂਇਨ ਐਫਰਟ ਉਸੀ ਫੀਲਡ ਦੇ ਵਿੱਚ ਆਪਣੀ ਜੋਬ ਲੈਂਦੀ ਕੀਤੀ ਆ। ਜ਼ਰੂਰੀ ਨਹੀਂ ਆ ਕਿ ਤੁਸੀਂ ਤੁਹਾਨੂੰ ਜੋਬ ਮਿਲੇ, ਬਟ ਤੁਸੀਂ ਆਪਣੀ ਐਫਰਟਸ ਕੀਤੀਆਂ ਹੋਣੀ ਚਾਹੀਦੀਆਂ ਹੈ ਤੇ ਤੁਹਾਨੂੰ ਸਟਰੋਂਗ ਕਮਿਟਮੈਂਟ ਦਿਖਾਉਣੀ ਪੈਣੀ ਹੈ ਕਿ ਤੁਸੀਂ ਨਾਰਥਰਨ ਟੈਰੀਟਰੀ ਹੀ ਰਹੋਗੇ ਤਾਂ ਉੱਥੇ ਕੰਮ ਕਰੋਗੇ। ਏਦਾਂ ਨਹੀਂ ਹੈ ਕਿ ਤੁਸੀਂ ਸਾਰੀ ਜਿੱਦਾਂ ਦੌੜ ਲੱਗੀ ਹੁੰਦੀ ਹੈ ਕਿ ਵਿਕਟੋਰੀਆ ਜਾਂ ਨਿਊ ਸਾਊਥ ਵੇਲਸ ਦੇ ਵਿੱਚ ਤੁਸੀਂ ਚਲ ਜਾਓਗੇ ਉੱਥੋਂ ਆਪਣੀ PR ਲੈ ਕੇ। ਸੋ 2 ਸਾਲ ਦੀ ਸਟੱਡੀ, 6 ਮਹੀਨੇ ਉੱਥੇ ਰਹਿਣਾ, ਆਪਣੀ ਨੋਮੀਨੇਟਡ ਆਕੂਪੇਸ਼ਨ ਦੇ ਵਿੱਚ ਐਫਰਟਸ ਕਰਨੀਆਂ, ਉਹ ਜਿਹੜਾ ਆ ਉਹ ਤੁਹਾਨੂੰ ਡਾਇਰੈਕਟ 190 ਨਾਰਥਰਨ ਟੈਰੀਟਰੀ ਦੇ ਲਈ ਐਲੀਜੀਬਲ ਕਰ ਦਊਗਾ। ਹਾਂਜੀ, ਅਗਰ ਤੁਸੀਂ ਆਪਣੀ 2 ਸਾਲ ਦੀ ਸਟੱਡੀ ਕੰਪਲੀਟ ਕਰਕੇ ਕੋਈ ਬਾਕੀ ਚੀਜ਼ਾਂ ਪ੍ਰੂਵ ਨਹੀਂ ਕਰ ਪਾਏ ਕਿ ਤੁਸੀਂ ਆਪਣੀ ਫੀਲਡ ਦੇ ਵਿੱਚ ਜੋਬ ਲੈਣ ਦੀ ਕੋਸ਼ਿਸ਼ ਕੀਤੀ ਹੈ, ਅਗਰ ਸਟੇਟ ਨੂੰ ਲੱਗਾ ਕਿ ਤੁਸੀਂ ਐਫਰਟਸ ਨਹੀਂ ਕੀਤੀਆਂ, ਪਰ ਇਹਦਾ ਮਤਲਬ ਇਹ ਨਹੀਂ ਕਿ ਸਟੇਟ ਤੁਹਾਨੂੰ ਕੁਝ ਫੇਵਰ ਨਹੀਂ ਦਊਗਾ, ਬਟ ਉਹ ਤੁਹਾਨੂੰ 190 ਦੀ ਜਗ੍ਹਾ ਫਿਰ ਉਹ 491 ਸਬ ਕਲਾਸ ਜਿਹੜੀ ਹੈ ਉਹ ਆਫਰ ਕਰੂਗਾ। ਆਹ ਚੇਂਜ ਆ ਜਿਹੜੀ ਨਾਰਥਨ ਟੈਰੀਟਰੀ ਨੇ ਲਿਆਣੀ ਆ 1 ਜੁਲਾਈ 2020 ਤੋਂ। ਹੁਣ ਜੇ ਆਪਾਂ ਦੂਜੀ ਅਪਡੇਟ ਦੀ ਗੱਲ ਕਰੀਏ ਤਾਂ ਲੇਬਰ ਐਮ ਪੀ ਨੇ ਕਿਹਾ ਹੈ ਗਵਰਨਮੈਂਟ ਨੂੰ, ਕਿਉਂਕਿ ਮਾਈਗ੍ਰੇਸ਼ਨ ਜਿੱਦਾਂ ਉਹਨਾਂ ਨੇ ਸਿੱਧਾ ਕਹਿਤਾ ਕਿ 85% ਕੱਟ ਆ ਲਗਾ ਦੇਣਾ ਆ, ਪਰ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਪਾਰਟਨਰ ਵੀਜ਼ਾ ਦੀ ਫਾਈਲਸ ਲੱਗੀਆਂ ਹੋਈਆਂ ਨੇ, ਕਿਉਂਕਿ ਬਾਕੀ ਟੈਂਪਰੇਰੀ ਤਾਂ ਮਨਾ ਹੀ ਕੀਤਾ ਹੋਇਆ ਲਿਆਉਣ ਤੋਂ ਉਹਨਾਂ ਨੇ, ਹੁਣ ਪਤਾ ਨੀ ਕਿੰਨੇ ਕੁ ਟਾਈਮ ਤੱਕ ਰਹੂਗਾ ਪੈਣ ਇਹ, ਕਿ ਐਟਲੀਸਟ ਜਿਨ੍ਹਾਂ ਦੇ ਮੈਰਿਜਿਸ ਹੋਈ ਹੋਈ ਆ, ਜਿਨ੍ਹਾਂ ਦੀ ਫਾਈਲ ਆਪਸ਼ਨ ਤੋਂ ਐਪਲੀਕੇਸ਼ਨ ਲੱਗੀਆਂ ਹੋਈਆਂ ਤੇ ਉਹਨਾਂ ਦਾ ਟਾਈਮ ਹੋ ਚੁੱਕਾ ਆ, ਉਹ ਕਹਿੰਦੇ ਉਹਨਾਂ ਨੂੰ ਕਿੰਨੀ ਐਡੀ ਬਹੁਤ ਲੰਬੀ ਲਾਈਨ ਆ, ਬਹੁਤ ਸਾਰੀ ਐਪਲੀਕੇਸ਼ਨ ਆ ਜੋ ਡਿਪਾਰਟਮੈਂਟ ਨੇ ਪ੍ਰੋਸੈਸ ਨਹੀਂ ਕੀਤੀ। ਤਾਂ ਉਹਨਾਂ ਨੇ ਇਹ ਕਿਹਾ ਕਿ ਇਕਨੋਮਿਕ ਗਰੋਥ ਜਿਹੜੀ ਉਹ ਮਾਈਗ੍ਰੇਸ਼ਨ ਤੇ ਬਹੁਤ ਡਿਪੈਂਡ ਕਰਦੀ ਹੈ, ਤਾਂ ਇਸ ਕਰਕੇ ਐਟਲੀਸਟ ਉਹ ਪਾਰਟਨਰ ਵੀਜ਼ੇ ਜਿਹੜੇ ਆ ਉਹ ਜਲਦੀ ਤੋਂ ਜਲਦੀ ਦਿੱਤੇ ਜਾਣ। ਇੱਕ ਤਰੀਕੇ ਨਾਲ ਥੋੜੀ ਜਿਹੀ ਗੁੱਡ ਨਿਊਜ਼ ਉਹਨਾਂ ਲਈ ਹੈ ਕਿ ਜਿਹਨਾਂ ਨੇ ਇੱਥੇ ਬੈਠੇ ਆ ਉਹਨਾਂ ਦੇ ਆਪਣੇ ਪਾਰਟਨਰ ਦੀ ਵੇਟ ਕਰ ਰਹੇ ਆ, ਟਾਈਮ ਫਰੇਮ ਉਹਨਾਂ ਨੂੰ 10 ਤੋਂ 12 ਮਹੀਨੇ ਹੋ ਚੁੱਕਾ ਆ। ਅਗਰ ਏਦਾਂ ਦਾ ਕੁਛ ਵੀ ਕੇਸ ਸਾਡੇ ਸਰੋਤਿਆਂ ਵਿੱਚ ਹੈਗਾ ਆ ਜਿਹਨਾਂ ਨੇ ਆਪਣੇ ਪਾਰਟਨਰ ਵੀਜ਼ਾ ਲਾਏ ਹੋਏ ਆ ਤੇ ਉਹਨਾਂ ਦੇ ਸਪਾਊਸ ਆਫਸ਼ੋਰ ਹੈਗੇ ਆ ਤੇ ਉਹਨਾਂ ਨੂੰ ਟਾਈਮ ਹੋ ਚੁੱਕਾ ਹੈ ਆਪਣੀ ਫਾਈਲ ਲਾਏ ਹੋਏ, ਤਾਂ ਉਹ ਡਿਪਾਰਟਮੈਂਟ ਨੂੰ ਇਨਕੁਆਇਰੀ ਭੇਜ ਸਕਦੇ ਆ। ਡਿਪਾਰਟਮੈਂਟ ਨੂੰ ਜਿਹੜੀ ਆ ਉਹ ਇੰਸਟਰਕਸ਼ਨ ਹੈਗੀਆਂ ਵੈਸੇ ਵੀ ਕਿ ਉਹ ਪਾਰਟਨਰ ਵੀਜ਼ਾ ਜਲਦੀ ਤੋਂ ਜਲਦੀ ਪ੍ਰੋਸੈਸ ਕਰ ਲੈਣ।
ਜੀ ਸੋ ਰੋਹਿਤ ਜੀ, ਇੱਕ ਹੋਰ ਚਲੋ ਇਹ ਅਪਡੇਟਸ ਦੇ ਨਾਲ ਭਾਵੇਂ ਸੰਬੰਧਿਤ ਨਾ ਹੋਵੇ ਪਰ ਸੁਣਨ ਦੇ ਵਿਚ ਇਹ ਵੀ ਆਇਆ ਕਿ ਸਕਿਲਡ ਆਕੂਪੇਸ਼ਨ ਲਿਸਟ ਜਿਹੜੀ ਹੈ ਉਹ ਵੀ ਅਪਡੇਟ ਹੋ ਚੁੱਕੀ ਹੈ ਰੀਸੈਂਟਲੀ।
ਹਾਂਜੀ,
ਇਹਦੇ ਬਾਰੇ ਥੋੜਾ ਜਿਹਾ ਦੱਸੋ।
ਇਹਨਾਂ ਨੇ ਜਿਹਦਾ, ਹਾਂਜੀ, ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਵੀ ਨਵਾਂ ਸਾਲ ਆਉਂਦਾ ਹੈ ਉਸ ਤੋਂ ਪਹਿਲਾਂ ਰਿਕਮੈਂਡੇਸ਼ਨ ਜਿਹੜੀਆਂ ਆ ਉਹ ਜਾਂਦੀਆਂ ਆ। ਇਹ ਗਵਰਨਮੈਂਟ ਦਾ ਡਿਸੀਜਨ ਨਹੀਂ ਹੁੰਦਾ, ਉਹ ਇੱਕ ਬੁਲੇਟਿਨ ਹੁੰਦਾ ਹੈ, ਉਹਨੂੰ ਟ੍ਰੈਫਿਕ ਲਾਈਟ ਬੁਲੇਟਿਨ ਕਹਿੰਦੇ ਆ। ਉਹਦੇ ਵਿੱਚ ਇਸੀ ਰਿਕਮੈਂਡੇਸ਼ਨ ਦੇ ਬੇਸ ਤੇ ਅੱਗੇ ਫਿਰ ਡਿਪਾਰਟਮੈਂਟ ਜਿਹੜਾ ਆ ਉਹ ਚੇਂਜਸ ਕਰਦਾ ਆ ਨਵੇਂ ਆਉਣ ਵਾਲੇ ਫਾਈਨੈਂਸ਼ੀਅਲ ਈਅਰ ਚ ਕਿ ਉਹ ਕਿਹੜੀ ਕਿਹੜੀਆਂ ਲਿਸਟ, ਜਿਹਦਾ 3 ਲਿਸਟਾਂ ਆ, ਇੱਕ ਮੀਡੀਅਮ ਲੌਂਗ ਟਰਮ ਲਿਸਟ ਆ, ਇੱਕ ਸ਼ਾਰਟ ਟਰਮ ਲਿਸਟ ਆ ਤੇ ਇੱਕ ਆਰਓਐਲ ਲਿਸਟ ਆ। ਹੁਣ ਉਸ ਰਿਕਮੈਂਡੇਸ਼ਨ ਦੇ ਹਿਸਾਬ ਨਾਲ ਜਾਂ ਤਾਂ ਕਈ ਕੈਟਾਗਰੀਜ਼ ਜਿਹੜੀਆਂ ਆ ਉਹ ਇੰਟਰਚੇਂਜ ਹੁੰਦੀਆਂ ਆ, ਜਿੱਦਾਂ ਮੀਡੀਅਮ ਤੋਂ ਸ਼ਾਰਟ ਟਰਮ ਚੱਲ ਜਾਂਦੀਆਂ, ਸ਼ਾਰਟ ਟਰਮ ਚ ਆਰਓਐਲ ਚੱਲ ਜਾਂਦੀਆਂ, ਇੱਕ ਦੂਸਰੇ ਚ ਸ਼ਿਫਟ ਹੁੰਦੀਆਂ। ਜਾਂ ਕੀ ਹੁੰਦਾ ਕਿ ਪਹਿਲਾਂ ਉਹ ਕੈਟਾਗਰੀ ਹੁੰਦੀ ਨਹੀਂ ਆ ਤਾਂ ਉਹ ਐਡੀਸ਼ਨ ਹੋ ਜਾਂਦੀ ਹੈ, ਜਿਹੜੀ ਕਿ ਵਧੀਆ ਗੱਲ ਆ। ਬਟ ਕਈ ਵਾਰੀ ਕੀ ਹੁੰਦਾ ਕਿ ਉਹ ਕੈਟਾਗਰੀ ਹੈਗੀ ਆ, ਹਲੇ ਬੱਚਿਆਂ ਦੇ ਵੀਜ਼ੇ ਆ ਰਹੇ ਸੀ ਬਟ ਉਹ ਕੰਪਲੀਟਲੀ ਵੀ ਰਿਮੂਵ ਹੋ ਜਾਂਦੀਆਂ ਆ। ਹਲੇ ਜਿਹੜੀ ਆਪਾਂ ਅੱਜ ਗੱਲ ਕਰਾਂਗੇ ਕਿ ਕਿਹੜੀ ਕਿਹੜੀ ਆਕੂਪੇਸ਼ਨ ਹੈਗੀਆਂ, ਉਹ ਜਸਟ ਇੱਕ ਰਿਕਮੈਂਡੇਸ਼ਨ ਆ, ਉਹ ਹਲੇ ਗਵਰਨਮੈਂਟ ਦਾ ਫਾਈਨਲ ਡਿਸੀਜਨ ਨਹੀਂ ਹੈਗਾ। ਹੁਣ ਇਹਦੇ ਵਿੱਚ ਜਿਹੜੀ ਮੇਨ ਚੀਜ਼ ਇਹਦੇ ਵਿੱਚ ਇਹ ਆ ਕਿ ਜਿਹੜੀ ਮੇਜਰ ਜਿਹੜੀ ਹੁੰਦੀ ਆ, ਜਿਹੜੀ ਇੰਪੈਕਟ ਕਰਦੀ ਆ, ਇੱਕ ਤਾਂ ਹੁੰਦੀ ਆ ਕਿ ਜਿਹੜੀ ਮੇਨ ਲਿਸਟ ਆ, ਜਿਹੜੀ ਮੇਨ ਲਿਸਟ ਤੋਂ ਜਿਹੜੇ ਕੱਢ ਕੇ ਉਹ ਦੂਸਰੀ ਲਿਸਟ ਚ ਪਾ ਦਿੱਤੇ ਜਾਂਦੇ ਆ। ਹੁਣ ਕੁਛ ਕੈਟਾਗਰੀਜ਼ ਹੈਗੀਆਂ ਜਿਹੜੀਆਂ ਕਿ ਬਹੁਤ ਸਾਰੇ ਐਪਲੀਕੈਂਟਸ ਨੂੰ ਇੰਪੈਕਟ ਕਰੂਗੀਆਂ। ਇਹਦੇ ਵਿੱਚ ਆਪਾਂ 1 by 1 ਡਿਸਕਸ ਕਰਦੇ ਹਾਂ ਤੇ ਦੂਜੀ ਜਿਹੜੀ ਆ ਨੈਗੇਟਿਵ ਇੰਪੈਕਟ ਜਿਹੜਾ ਪਾਉਂਦੀ ਹੈ ਕਿ ਜਿਹੜੀ ਪਰਮਾਨੈਂਟਲੀ ਰਿਮੂਵ ਕਰ ਦਿੱਤੀ ਆ। ਹੁਣ ਜੇ ਆਪਾਂ ਪਹਿਲੀ ਗੱਲ ਕਰੀਏ ਕਿ ਜਿਹੜੀ ਇਹਨਾਂ ਨੇ ਮੀਡੀਅਮ ਲਿਸਟ ਚੋਂ ਆਕੂਪੇਸ਼ਨ ਕੱਢ ਕੇ ਸ਼ਾਰਟ ਟਰਮ ਚ ਲੈ ਕੇ ਜਿਹੜੇ ਜਾ ਰਹੇ ਆ, ਹੁਣ ਹੈ ਤਾਂ ਰਹੂਗੀ ਤਾਂ ਸਹੀ ਕੈਟਾਗਰੀ ਉਹ, ਬਟ ਫਰਕ ਕਿੱਥੇ ਪੈਂਦਾ ਜਾ ਕੇ? ਫਰਕ ਉੱਥੇ ਪੈਂਦਾ ਕਿ ਜਿਹੜੇ ਮੀਡੀਅਮ ਲਿਸਟ ਵਾਲੇ ਹੁੰਦੇ ਆ ਉਹ ਸਿੱਧੀ ਡਾਇਰੈਕਟ 189 ਲਈ ਐਲੀਜੀਬਲ ਹੋ ਜਾਂਦੇ ਆ, ਡਾਇਰੈਕਟ ਪੀ ਆਰ ਲਈ, ਪਲੱਸ ਉਹ 485 ਵੀਜ਼ਾ ਲਈ ਵੀ ਐਲੀਜੀਬਲ ਹੁੰਦੇ ਆ। ਜਦੋਂ ਆਪਣੀ ਪੜ੍ਹਾਈ 2 ਸਾਲ ਦੀ ਕੰਪਲੀਟ ਕਰਕੇ ਬਾਕੀ ਰਿਕੁਆਇਰਮੈਂਟਾਂ ਪੂਰੀਆਂ ਕਰਕੇ ਉਹ 485 ਵੀਜ਼ਾ ਲਈ ਐਲੀਜੀਬਲ ਹੁੰਦੇ ਆ। ਬਟ ਅਗਰ ਉਹੀ ਕੈਟਾਗਰੀ ਜਿਹੜੀ ਆ ਇਹ ਮੀਡੀਅਮ ਤੋਂ ਸ਼ਾਰਟ ਟਰਮ ਚ ਚਲੀ ਜਾਊਗੀ ਤਾਂ ਉਹਨਾਂ ਦੀ 485 ਦੀ ਐਲੀਜੀਬਿਲਟੀ ਖਤਮ ਹੋ ਜਾਣੀ ਪਹਿਲੀ ਗੱਲ, ਤੇ ਦੂਜੀ ਗੱਲ ਉਹ ਡਾਇਰੈਕਟ 189 ਵੀਜ਼ਾ ਜਿਹੜਾ ਪੀ ਆਰ ਲਈ ਵੀ ਐਲੀਜੀਬਲ ਨਹੀਂ ਰਹਿੰਦੇ। ਹੁਣ ਇਹ ਚ ਉਹਨਾਂ ਨੇ ਕੁਛ ਕੁ ਮੇਨ ਕੈਟਾਗਰੀਜ ਰੱਖੀਆਂ ਆ, ਜਿਹ ਚ ਹੁਣ ਆਪਣੇ ਜਿਹੜੇ ਇੰਡੀਆ ਤੋਂ ਸਟੂਡੈਂਟਸ ਆ ਬਹੁਤ ਸਾਰੇ ਲੈਂਦੇ ਇਹਦੇ ਵਿੱਚ, ਇੱਕ ਦੋ ਜਿਹੜੀਆਂ ਇਹਦੇ ਵਿੱਚ ਕੈਟਾਗਰੀਜ਼ ਹੈਗੀ ਜਿਹੜੀ ਉਹਨਾਂ ਨੇ ਕਿਹਾ ਕਿ ਰਿਮੂਵ ਕਰ ਦਈਏ ਮੀਡੀਅਮ। ਉਹ ਚ ਸਭ ਤੋਂ ਇੰਪੋਰਟੈਂਟ ਆ ਪੇਂਟਿੰਗ ਟ੍ਰੇਡ ਵਰਕਰਸ। ਹੁਣ ਪੇਂਟਿੰਗ ਜਿਹੜੀ ਆ ਉਹ ਬਹੁਤ ਸਟੂਡੈਂਟ ਕਰਦੇ ਆ, ਇਸੀ ਰੀਜ਼ਨ ਨਾਲ ਕਰਦੇ ਕਿ 485 ਵੀਜ਼ਾ ਪਊਗਾ, ਅੱਗੇ ਜਾ ਕੇ ਡਾਇਰੈਕਟ ਪੀ ਆਰ ਦੇ ਚਾਂਸਿਸ ਹੁੰਦੇ ਆ। ਬਟ ਰਿਕਮੈਂਡੇਸ਼ਨ ਨਾ ਪੇਂਟਿੰਗ ਟ੍ਰੇਡ ਵਰਕਰ, ਵਾਲ ਤੇ ਫਲੋਰ ਟਾਇਲਰ, ਕੈਬਿਨੇਟ ਮੇਕਰ, ਲੋਕਸਮਿਥ, ਮੋਟਰਸਾਈਕਲ ਮਕੈਨਿਕ ਤੇ ਆਟੋਮੋਟਿਵ ਇਲੈਕਟ੍ਰੀਸ਼ਨ ਜਿਹੜੇ ਆ ਉਹ ਮੀਡੀਅਮ ਲਿਸਟ ਚੋਂ ਕੱਢ ਦਿੱਤੇ ਜਾਣ ਤੇ ਸ਼ਾਰਟ ਟਰਮ ਚ ਚਲੇ ਜਾਓਗੇ। ਦੈਟਸ ਅ ਰਿਕਮੈਂਡੇਸ਼ਨ। ਹੋਪਫੁਲੀ ਐਟਲੀਸਟ ਪੇਂਟਿੰਗ ਤੇ ਕੈਬਨਿਟ ਮੇਕਰ ਨਹੀਂ ਜਾਣਾ ਚਾਹੀਦਾ, ਨਹੀਂ ਤਾਂ ਇਹ ਨੈਗੇਟਿਵਲੀ ਇੰਪੈਕਟ ਕਰੂਗਾ ਇੱਥੇ ਸਟੂਡੈਂਟਸ ਨੂੰ। ਦੂਜੀ ਜਿਹੜੀ ਲਿਸਟ ਆ ਉਹ ਇਹ ਆ ਕਿ ਜਿਹੜੀ ਪਰਮਾਨੈਂਟਲੀ ਹੀ ਰਿਮੂਵ ਕਰਨ ਦਿੱਤੀਆਂ ਜਾਊਗੀਆਂ। ਹੁਣ ਉਹ ਪਰਮਾਨੈਂਟਲੀ ਰਿਮੂਵ ਦਾ ਮਤਲਬ ਆ ਉਹ ਕਿਸੇ ਵੀ ਵੀਜ਼ੇ ਲਈ ਐਲੀਜੀਬਲ ਨਹੀਂ ਹੋਊਗੇ, ਚਾਹੇ ਉਹ ਆਪਾਂ 189 ਦੀ ਗੱਲ ਕਰੀਏ, ਚਾਹੇ 190 ਦੀ ਗੱਲ ਕਰੀਏ, ਚਾਹੇ ਆਪਾਂ 491 ਵੀਜ਼ਾ ਦੀ ਗੱਲ ਕਰੀਏ। ਉਹਦੇ ਵਿੱਚ ਸਭ ਤੋਂ ਜਿਹੜੀ ਮੇਨ ਆਕੂਪੇਸ਼ਨ ਹਿੱਟ ਕਰੂਗੀ ਆਪਣੇ ਇੰਡੀਅਨ ਸਟੂਡੈਂਟਸ ਨੂੰ ਉਹ ਹੈਗੀ ਆ ਹੇਅਰ ਡਰੈਸਿੰਗ ਦੀ। ਅਗਰ ਇਹ ਰਿਕਮੈਂਡੇਸ਼ਨ ਮੰਨੀ ਗਈਆਂ ਔਰ ਹੇਅਰ ਡਰੈਸਰ ਜਿਹੜਾ ਅਗਰ ਰਿਮੂਵ ਹੋ ਗਿਆ ਤਾਂ ਅਨਫੋਰਚੁਨੇਟਲੀ ਜਿੰਨੇ ਵੀ ਸਟੂਡੈਂਟਸ ਇੱਥੇ ਹੇਅਰ ਡਰੈਸਿੰਗ ਜਿਨ੍ਹਾਂ ਨੇ ਪੜ੍ਹਾਈ ਕੀਤੀ ਆ ਜਾਂ ਜਿਨ੍ਹਾਂ ਨੇ ਆਪਣੀ ਸਕਿੱਲ ਅਸੈਸਮੈਂਟ ਕਰਾ ਕੇ ਆਪਣੀਆਂ ਆਪਸ਼ਨਸ ਦੇਖ ਰਹੇ ਆ 491 ਦੀਆਂ, ਉਹ ਉਹਨਾਂ ਲਈ ਬਹੁਤ ਨੈਗੇਟਿਵ ਹੋਊਗਾ। ਉਹਨਾਂ ਲਈ ਸਾਰੇ ਜਿਹੜੇ ਦਰਵਾਜ਼ੇ ਆ ਉਹ PR ਲਈ ਬੰਦ ਹੋ ਜਾਊਗੇ। ਹੁਣ ਇਸ ਲਈ ਮੇਨ ਹੇਅਰ ਡਰੈਸਿੰਗ ਦਿੱਤਾ ਗਿਆ, ਬਾਕੀ ਕਮਿਊਨਿਟੀ ਵਰਕਰ ਵੀ ਆ ਗਿਆ ਇਹਦੇ ਵਿੱਚ, ਤੇ ਵਹੀਕਲ ਟ੍ਰਿਮਰ, ਕਰੀਅਰ ਕਾਉਂਸਲ, ਹੋਰ ਵੀ 4-5 ਕੈਟਾਗਰੀਜ਼ ਹੈਗੀਆਂ, ਬਟ ਮੇਨ ਜਿਹੜੀ ਆ ਉਹ ਹੇਅਰ ਡਰੈਸਰ ਤੇ ਕਮਿਊਨਿਟੀ ਵਰਕਰ ਜਿਹੜੇ ਆ ਅਫੈਕਟ ਕਰੂਗੀਆਂ।
ਰੋਹਿਤ ਜੀ ਸਾਡੇ ਨਾਲ ਜੀ ਜੀ ਕੁਛ ਦੋਸਤ ਇਸ ਵੇਲੇ ਬਣੇ ਹੋਏ ਨੇ, ਇੱਕ ਕਾਲਰ ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਨੇ, ਅਸੀਂ ਗੱਲਬਾਤ ਜਿਹੜੀ ਅੱਗੇ ਜਾਰੀ ਰੱਖਾਂਗੇ। ਜੇਕਰ ਤੁਹਾਡੀ ਇਜਾਜ਼ਤ ਹੋਵੇ ਅਸੀਂ ਕਾਲਰ ਨੂੰ ਲੈ ਲਈਏ ਇਸ ਵੇਲੇ ਨਾਲ।
ਹਾਂਜੀ ਡੈਫੀਨੇਟ
ਜੀ, ਸਾਡੇ ਨਾਲ ਕਾਲਰ ਬਣੇ ਨੇ ਜੀ 221 ਤੋਂ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਤੁਹਾਡਾ ਸਵਾਗਤ ਕਰਦੇ ਹਾਂ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸੁਨੀਲ ਗੱਲ ਕਰ ਰਹੇ ਜੀ ਮੈਲਬਨ ਤੋਂ।
ਜੀ ਸੁਨੀਲ ਜੀ, ਕੀ ਸਵਾਲ ਹੈ?
ਹਾਂਜੀ, ਮੈਂ ਪੁੱਛਣਾ ਸੀਗਾ ਜਿਹੜਾ 491 ਫੈਮਿਲੀ ਸਪੋਂਸਰਸ਼ਿਪ ਹੁੰਦੀ ਹੈ ਉਹਦੇ ਵਿੱਚ ਜਿਹੜਾ ਜਿਸ ਬੰਦੇ ਨੇ ਸਪੋਂਸਰ ਕਰਨਾ ਉਹ ਰੀਜਨਲ ਏਰੀਆ ਚ ਹੈਗਾ, ਬਟ ਜਿਹੜਾ ਐਪਲੀਕੈਂਟ ਹੈ ਉਹ ਉਹਦੀ ਲੋਕੇਸ਼ਨ ਕੋਈ ਵੀ ਹੋ ਸਕਦੀ ਹੈ?
ਹਾਂਜੀ, ਉਹਦੀ ਲੋਕੇਸ਼ਨ ਕੋਈ ਵੀ ਹੋ ਸਕਦੀ ਹੈ, ਕਿਉਂਕਿ ਉਹਦੀ ਜਿਹੜੀ ਰਿਕੁਆਇਰਮੈਂਟ ਸ਼ੁਰੂ ਹੁੰਦੀ ਹੈ ਰੀਜਨਲ ਏਰੀਆ ਦੇ ਵਿੱਚ ਸ਼ਿਫਟ ਹੁੰਦੀ ਉਹ ਵੀਜ਼ਾ ਆਉਣ ਤੋਂ ਬਾਅਦ ਹੁੰਦੀ ਹੈ। ਹਾਂਜੀ, ਤੁਸੀਂ ਉੱਥੇ ਪਹਿਲਾਂ ਹੈਗੇ ਆ ਉਹ ਫਾਇਦਾ ਹੁੰਦਾ ਹੈ, ਰਿਕਮੈਂਡਡ ਹੁੰਦਾ ਹੈ, ਬਟ ਕੋਈ ਇਹਦੇ ਵਿੱਚ ਖਾਸ ਜ਼ਰੂਰਤ ਨਹੀਂ, ਇਹਦੀ ਰਿਕੁਆਇਰਮੈਂਟ ਨਹੀਂ ਹੈ ਕਿ ਤੁਸੀਂ ਵੀਜ਼ਾ ਪਾਉਣ ਤੋਂ ਪਹਿਲਾਂ ਰੀਜਨਲ ਏਰੀਆ ਦੇ ਵਿੱਚ ਹੋਣੀ ਚਾਹੀਦੀ ਹੈ, ਤੁਸੀਂ ਉਹ ਕਿਤੇ ਵੀ ਹੋ ਸਕਦੇ ਹੋ।
ਵੀਜ਼ਾ ਆਉਣ ਤੋਂ ਬਾਅਦ ਵੀ ਜਿੱਥੇ ਫੈਮਿਲੀ ਮੈਂਬਰ ਆ ਉਹੀ ਰੀਜਨਲ ਏਰੀਆ ਚਾਹੀਦਾ ਜਾਂ ਉਹ ਵੀ ਕੋਈ ਵੀ ਹੋ ਸਕਦਾ?
ਉਹ ਕੋਈ ਵੀ ਹੋ ਸਕਦਾ।
ਹਾਂਜੀ,
ਕੋਈ ਵੀ ਹੋ ਸਕਦਾ,
ਕੋਈ ਵੀ ਏਰੀਆ ਹੋ ਸਕਦਾ।
ਓਕੇ ਓਕੇ
ਜੀ ਜੀ।
ਅੱਛਾ, ਇਹ ਮਤਲਬ ਇਹ ਜ਼ਰੂਰੀ ਨਹੀਂ ਹੈ ਜਿੱਥੇ ਫੈਮਿਲੀ ਮੈਂਬਰ ਆਪਣਾ ਕੋਲ ਰਹਿ ਰਿਹਾ ਕਿ ਉਹ ਉਸੇ ਏਰੀਆ ਚ ਜਾਂ ਉਸੇ ਸਟੇਟ ਚ ਰਹਿਣਾ, ਏਦਾਂ ਨਹੀਂ ਹੈ ਨਾ?
ਨਹੀਂ ਜੀ, ਕਿਉਂਕਿ ਜਦੋਂ ਤੁਹਾਡਾ 491 ਆਉਂਦਾ ਹੈ ਤੁਹਾਡੀ ਜਿਹੜੀ ਬਾਅਦ ਤੋਂ ਫੁੱਲ PR ਦੀ ਜਿਹੜੀ ਐਲੀਜੀਬਿਲਟੀ ਆ ਉਹ 3 ਸਾਲ ਬਾਅਦ ਬਣਦੀ ਆ, 191 ਦੀ ਐਲੀਜੀਬਿਲਟੀ ਬਣੂਗੀ। ਔਰ 191 ਦੀ ਜਿਹੜੀ ਰਿਕੁਆਇਰਮੈਂਟ ਆ ਉਹ ਇਹ ਆ ਕਿ ਤੁਸੀਂ ਕਿਸੇ ਵੀ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਸਪੈਸੀਫਾਈਡ ਰੀਜਨਲ ਏਰੀਆ ਦੇ ਵਿੱਚ ਰਹਿੰਦੇ ਹੋਣਾ ਚਾਹੀਦਾ ਤੇ ਉੱਥੇ ਤੁਸੀਂ 3 ਸਾਲ ਕੰਮ ਕੀਤਾ ਹੋਣਾ ਚਾਹੀਦਾ ਤੇ ਮਿਨੀਮਮ ਸੈਲਰੀ ਬੈਂਚਮਾਰਕ ਮੀਟ ਹੋਣਾ ਚਾਹੀਦਾ। ਔਰ ਇਹ ਕਿਤੇ ਵੀ ਰਿਕੁਆਇਰਮੈਂਟ ਨਹੀਂ ਆ ਕਿ ਜਿੱਥੇ ਤੁਹਾਡੇ ਰਿਲੇਟਿਵ ਨੇ ਤੁਹਾਨੂੰ ਸਪੋਂਸਰ ਕੀਤਾ ਕਿ ਤੁਸੀਂ ਉਸੇ ਪੋਸਟ ਕੋਡ ਦੇ ਵਿੱਚ ਰਹਿੰਦੇ ਹੋਣਾ ਚਾਹੀਦਾ।
ਓਕੇ ਓਕੇ ਓਕੇ, ਠੀਕ ਹੈ ਜੀ, ਥੈਂਕ ਯੂ
ਜੀ। ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ। ਰੋਹਿਤ ਜੀ, ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਆਕੂਪੇਸ਼ਨ ਲਿਸਟ ਦੇ ਵਿੱਚੋਂ ਸਕਿਲਡ ਜਿਹੜੀ ਆਕੂਪੇਸ਼ਨ ਲਿਸਟ ਆ, ਹਨਾ, ਉਹਦੇ ਵਿੱਚੋਂ ਕਿਹੜੇ ਕਿਹੜੇ ਕੋਰਸਿਸ ਜਿਹੜੇ ਆ ਜਾਂ ਕਿਹੜੇ ਕਿਹੜੇ ਟ੍ਰੇਡ ਜਿਹੜੇ ਆ ਉਹਨਾਂ ਨੂੰ ਖਤਰਾ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ? ਸੋ ਜਿਨ੍ਹਾਂ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਕਿ ਹੇਅਰ ਡਰੈਸਰ ਤੇ ਜਿਹੜੇ ਕਮਿਊਨਿਟੀ ਵਰਕਰਸ ਆ ਉਹਨਾਂ ਦੇ ਲਈ ਮੁਸ਼ਕਲਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀਆਂ, ਇਸ ਤੋਂ ਇਲਾਵਾ ਜੇ ਅਸੀਂ ਅੱਗੇ ਗੱਲ ਕਰੀਏ ਤਾਂ ਹੋਰ ਕਿਹੜੇ ਕਿਹੜੇ ਇਹੋ ਜਿਹੇ ਕੋਰਸ?
ਇਹਦੇ ਵਿੱਚ ਦੇਖੋ ਹੁਣ ਇਹਦੇ ਵਿੱਚ ਕੁਝ ਪੋਜ਼ਿਟਿਵਸ ਵੀ ਹੈਗੇ ਆ ਰਿਕਮੈਂਡੇਸ਼ਨ ਦੇ ਵਿੱਚ, ਵਿੱਚ ਪੋਜ਼ਿਟਿਵ ਜਿਹੜੇ ਹੈਗੇ ਆ ਉਹ ਹੁਣ ਕੁਝ ਏਦਾਂ ਦੀ ਕੈਟਾਗਰੀ ਆ ਜੋ ਆਪਣੇ ਐਪਲੀਕੇ ਸਟੂਡੈਂਟਸ ਜਿਹੜੇ ਆ ਕਾਫੀ ਇਹਦੇ ਵਿੱਚ ਸਟੱਡੀ ਕਰਕੇ ਜੋਬ ਵੀ ਕਰਦੇ ਆ, ਬਟ ਉਹ ਆਪਸ਼ਨ ਨਹੀਂ ਸੀਗੀ ਪਹਿਲਾਂ। ਹੁਣ ਉਹਦੇ ਵਿੱਚ PCA ਆ ਜਾਂਦੇ ਆ, ਜਿਵੇਂ ਪਰਸਨਲ ਕੇਅਰ ਅਸਿਸਟੈਂਟ ਆ, ਫਿਰ ਨਰਸਿੰਗ ਸਪੋਰਟ ਵਰਕਰ ਆ, ਏਜਡ ਕੇਅਰ ਆ ਜਾਂ ਡਿਸੇਬਲਡ ਕੇਅਰਰ ਹੈਗੇ ਆ। ਹੁਣ ਇਹ ਵਾਲੀਆਂ ਕੈਟਾਗਰੀਜ਼ ਆ ਇਹ ਰਿਕਮੈਂਡਡ ਆ ਕਿ ਇਹਨਾਂ ਦੀ ਐਡੀਸ਼ਨ ਕਰਤੀ ਜਾਵੇ, ਕਿਉਂਕਿ ਇਹ ਪਹਿਲਾਂ ਆ ਵਾਲੀ ਕੈਟਾਗਰੀ ਕਿਸੇ ਵੀ ਉਹਦੇ ਵਿੱਚ ਲਿਸਟ ਵਿੱਚ ਨਹੀਂ ਹੈਗੀਆਂ, ਤੇ ਇਹਨਾਂ ਦੀ ਰਿਕਮੈਂਡੇਸ਼ਨ ਇਹ ਆ ਕਿ ਇਹਨਾਂ ਨੂੰ ਸ਼ਾਰਟ ਟਰਮ ਲਿਸਟ ਦੇ ਵਿੱਚ ਪਾ ਦਿੱਤਾ ਜਾਵੇ। ਸ਼ਾਰਟ ਟਰਮ ਲਿਸਟ ਵਿੱਚ ਆਉਣ ਦਾ ਮਤਲਬ ਇਹ ਹੋ ਜਾਊਗਾ ਕਿ ਐਪਲੀਕੈਂਟਸ ਦੀ ਜਿਹੜੀ ਆ 491 ਤੇ 190 ਦੋਨਾਂ ਦੀ ਐਲੀਜੀਬਿਲਟੀ ਬਣ ਜਾਊਗੀ, ਡਿਪੈਂਡਿੰਗ ਕਿ ਕਿਸ ਸਟੇਟ ਦੇ ਵਿੱਚ ਇਹ ਐਡੀਸ਼ਨ ਹੋ ਸਕਦੀਆਂ ਆ।
जी बिल्कुल। ਤੇ ਇਹਦੇ ਨਾਲ ਹੀ ਸਾਡੇ ਕੋਲ ਕੁਝ ਹੋਰ ਦੋਸਤ ਇਸ ਵੇਲੇ ਜੁੜ ਰਹੇ ਨੇ ਫੇਸਬੁੱਕ ਵੀਡੀਓ ਦੇ ਜ਼ਰੀਏ ਵੀ ਈਮੇਲ ਦੇ ਜ਼ਰੀਏ ਵੀ ਔਰ ਇਸ ਵੇਲੇ ਇੱਕ ਫੋਨ ਕਾਲ ਦੇ ਰਾਹੀਂ ਵੀ ਦੋਸਤ ਜੁੜੇ ਨੇ ਅਸੀਂ ਉਹਨਾਂ ਨੂੰ ਸ਼ਾਮਲ ਕਰ ਲੈਣੇ 648 ਤੋਂ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਮੈਡਮ ਮੈਂ ਮਨਜੀਤ ਬੋਲ ਰਿਹਾ ਜੀ ਸਿਡਨੀ ਤੋਂ
ਜੀ ਮਨਜੀਤ ਜੀ ਕੀ ਸਵਾਲ ਹੈ
ਮੈਮ ਮੈਂ ਪੁੱਛਣਾ ਸੀਗਾ ਜੀ ਮੇਰੇ ਕੋਲ ਸਕਿੱਲ ਅਸੈਸਮੈਂਟ ਹੈਗੀ ਆ ਰੈਜੀਡੈਂਸ਼ੀਅਲ ਕੇਅਰ ਆਫਿਸਰ ਦੀ
ਜੀ
ਤੇ ਮੈਂ ਇਸ ਵੇਲੇ ਡਿਪਲੋਮਾ ਕਰ ਰਿਹਾ ਕਮਿਊਨਿਟੀ ਵਰਕਰ ਦਾ ਤੇ ਮੈਂ ਇਹਦੇ ਰਿਗਾਰਡਿੰਗ ਪੁੱਛਣਾ ਸੀ ਕਿ ਮੇਰਾ ਓਰੀਜਨਲ ਏਰੀਆ ਕੁਝ ਹੋ ਸਕਦਾ
ਜੀ ਰੋਹਿਤ ਜੀ
ਦੇਖੋ ਰੈਜੀਡੈਂਸ਼ੀਅਲ ਕੇਅਰ ਆਫਿਸਰ ਜਿਹੜਾ ਆ ਉਹ ਹੱਲੇ ਐਟ ਦ ਮੋਮੈਂਟ ਆਪਸ਼ਨਸ ਨਹੀਂ ਹੈਗੀਆਂ ਜ਼ਿਆਦਾ ਵੈਸੇ ਸ਼ਾਰਟ ਟਰਮ ਲਿਸਟ ਦੇ ਵਿੱਚ ਹੈਗਾ ਆ ਤੁਸੀਂ ਇਹ ਚੀਜ਼ ਜੋਬ ਕਰਦੇ ਹੋ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਵੈਸੇ
ਮੈਨੂੰ ਵੀ ਗੋਇੰਗ ਟੂ ਬੀ ਆਲਮੋਸਟ 5 ਇਅਰਸ
5 ਇਅਰਸ ਹੋ ਗਿਆ ਦੇਖੋ ਨਿਊ ਸਾਊਥ ਵੇਲਸ ਦੇ ਵਿੱਚ ਤਾਂ ਅਨਫੋਰਚੁਨੇਟਲੀ ਐਟ ਦ ਮੋਮੈਂਟ ਆਪਸ਼ਨ ਨਹੀਂ ਹੈ ਬਟ ਵਿਕਟੋਰੀਆ ਦੇ ਵਿੱਚ ਅਗਰ ਤੁਸੀਂ ਰੀਜਨਲ ਏਰੀਆ ਦੇ ਵਿੱਚ ਤੁਹਾਨੂੰ ਕੋਈ ਜੋਬ ਆਫਰ ਲੈਟਰ ਮਿਲਦੀ ਹੈ ਤਾਂ ਉਹਦੇ ਵਿੱਚ ਤੁਹਾਡੀ ਆਪਸ਼ਨਸ ਡੈਫੀਨੇਟਲੀ ਬਣ ਸਕਦੀ ਹੈ
ਹਾਂਜੀ ਓਕੇ ਜੀ ਓਕੇ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ
ਗੁੱਡ ਲੱਕ
ਨੋ ਪ੍ਰੋਬਲਮ ਜੀ
ਅਗਲਾ ਸਵਾਲ ਜੀ ਰੋਹਿਤ ਜੀ ਅਗਲਾ ਸਵਾਲ ਸ਼ਾਮਲ ਕਰਦੇ ਆ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝ ਬਣਾਈ ਹੋਈ ਹੈ ਜੀ ਪਰਵਿੰਦਰ ਸਿੰਘ ਹੋਰਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਇਹਨਾਂ ਨੇ ਪੁੱਛਿਆ ਜੀ ਇੰਟਰਨੈਸ਼ਨਲ ਟ੍ਰੈਵਲ ਬੈਨ ਕਹਿੰਦੇ ਕਦੋਂ ਤੱਕ ਹਟ ਸਕਦੇ ਆ ਜੀ ਆਈ ਐਮ ਫਰੋਮ ਇੰਡੀਆ ਇਨ ਔਨ ਵਿਜ਼ਟਰ ਵੀਜ਼ਾ ਇੰਡੀਆ ਦੇ ਵਿੱਚ ਨੇ ਔਰ ਟ੍ਰੈਵਲ ਬੈਨ ਦੇ ਬਾਰੇ ਪੁੱਛ ਰਹੇ ਨੇ ਕੋਈ ਆਈਡੀਆ ਰੋਹਿਤ ਜੀ
ਦੇਖੋ ਟ੍ਰੈਵਲ ਬੈਨ ਹਲੇ ਇਹਦੇ ਬਾਰੇ ਕੋਈ ਆਈਡੀਆ ਨਹੀਂ ਹੈਗਾ ਹਲੇ ਕਿ ਕਦੋਂ ਤੱਕ ਖੁੱਲੂਗਾ ਬਟ ਪ੍ਰੈਸ਼ਰ ਬਹੁਤ ਆ ਗਵਰਨਮੈਂਟ ਦੇ ਉੱਤੇ ਉਹਦਾ ਰੀਜ਼ਨ ਇਹ ਆ ਕਿ ਇਕਨੋਮੀ ਜਿਹੜੀ ਆ ਉਹ ਮਾਈਗ੍ਰੇਸ਼ਨ ਤੇ ਡਿਪੈਂਡ ਬਹੁਤ ਕਰਦੀ ਆ ਬਟ ਇਹਨਾਂ ਮਿਨਿਸਟਰ ਐਲਨ ਟਚ ਨੇ ਹੁਣੇ ਇਹਨੇ ਸਟੇਟਮੈਂਟ ਦਿੱਤੀ ਸੀਗੀ ਕਿ ਗਵਰਨਮੈਂਟ ਨੇ ਹਲੇ ਕੋਈ ਡਿਸੀਜਨ ਨਹੀਂ ਲਿੱਤਾ ਹੈ ਕਿ ਬਾਰਡਰ ਕਦੋਂ ਓਪਨ ਹੋ ਗਏ ਬਟ ਆਉਣ ਵਾਲੇ ਕੁਛ ਸਮੇਂ ਲਈ 3 ਜਾਂ 4 ਮਹੀਨੇ ਲਈ ਇਹ ਬੰਦ ਤਾਂ ਰਹੂਗੇ ਕਿਉਂਕਿ ਕੋਵਿਡ-19 ਕਰਕੇ ਨਹੀਂ ਚਾਹੁੰਦੇ ਕਿ ਅਨਲੈਸ ਕਿ ਇੰਨਾ ਕੋ ਫੁੱਲ ਪਰੂਫ ਪਲਾਨ ਹੋਵੇ ਕਿ ਕਿੱਦਾਂ ਇਹ ਇਨਵਰਟ ਟ੍ਰੈਫਿਕ ਨੂੰ ਮੈਨੇਜ ਕਰੂਗੇ ਤਦ ਤੇ ਇਹ ਨਹੀਂ ਖੋਲ ਸਕਦੇ ਹਾਂ ਇਹ ਪਲੈਨਿੰਗ ਇਹਨਾਂ ਦੀ ਡੈਫੀਨੇਟਲੀ ਉੱਤੇ ਕੰਮ ਜ਼ਰੂਰ ਚੱਲ ਰਿਹਾ ਹੈ ਕਿ ਬਾਰਡਰ ਜਿਹੜਾ ਉਹ ਕਿੱਦਾਂ ਖੋਲਣਾ ਹੈ ਤੇ ਉਹਦਾ ਜਿਹੜਾ ਐਕਸ਼ਨ ਪਲਾਨ ਕੀ ਹੋਊਗਾ ਕਿ ਕੋਵਿਡ-19 ਕਰਕੇ ਸਿਚੁਏਸ਼ਨ ਖਰਾਬ ਨਾ ਹੋਵੇ ਚੀਫ ਮੈਡੀਕਲ ਆਫਿਸਰ ਜਿਹੜਾ ਆਸਟ੍ਰੇਲੀਆ ਉਹਨਾਂ ਨੇ ਵੀ ਇਹੀ ਕਿਹਾ ਕਿ 3 ਤੋਂ 4 ਮਹੀਨੇ ਆਪਾਂ ਘੱਟੋ ਘੱਟ ਦੇਖ ਰਹੇ ਹਾਂ ਕੰਸਿਡਰਿੰਗ ਦਾ ਪਲੈਨਿੰਗ ਜਿੱਦਾਂ ਚੱਲਦੀ ਪਈ ਆ ਹੁਣ ਐਕਸੈਪਸ਼ਨ ਜਿਹੜੀ ਆ ਉਹ ਸਿਰਫ ਨਿਊਜ਼ੀਲੈਂਡ ਹੋ ਸਕਦੀ ਆ ਕਿਉਂਕਿ ਇੰਡੀਆ ਦਾ ਹਲੇ ਟਾਈਮ ਲੱਗੂਗਾ ਥੋੜਾ ਬਾਕੀ ਇਹਦੇ ਵਿੱਚ ਕੁਝ ਹੋਰ ਵੀ ਚੀਜ਼ਾਂ ਹੈਗੀਆਂ ਆ ਜਿਹੜੀਆਂ ਕਿ ਟੈਂਪਰੇਰੀ ਵੀਜ਼ੇ ਲਈ ਅਲੱਗ ਅਲੱਗ ਵੀਜ਼ੇ ਲਈ ਅਲੱਗ ਅਲੱਗ ਤਰੀਕੇ ਨਾਲ ਹੋਗੀਆਂ ਰੀਜ਼ਨ ਉਹਦਾ ਇਹ ਆ ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਰਿਲੈਕਸੇਸ਼ਨ ਉੱਥੇ ਦੇਣੀਆਂ ਜਿੱਥੇ ਇਹਨਾਂ ਦੀ ਇਕਨੋਮੀ ਨੂੰ ਫਾਇਦਾ ਹੁੰਦਾ ਆ ਜਿੱਥੇ ਇਹਨਾਂ ਨੂੰ ਹਾਰਡ ਹਿੱਟ ਨਾ ਹੋਵੇ ਇਕਨੋਮੀ ਨੂੰ ਤਾਂ ਇਸ ਕਰਕੇ ਇਹ ਇੰਟਰਨੈਸ਼ਨਲ ਟ੍ਰੈਵਲ ਜਿਹੜਾ ਉਹ ਫੇਜ਼ਿਸ ਦੇ ਵਿੱਚ ਖੋਲਿਆ ਜਾ ਸਕਦਾ ਆ ਇਹ ਜਿਹੜਾ ਮੈਨੂੰ ਜੋ ਇਸ ਤਰੀਕੇ ਨਾਲ ਲੱਗ ਰਿਹਾ ਕਿ ਇਹ ਫੇਜ਼ਿਸ ਦੇ ਵਿੱਚ ਖੋਲਿਆ ਜਾਊਗਾ ਕਿ ਪਹਿਲਾਂ ਕੁਝ ਪਰਟੀਕੁਲਰ ਵੀਜ਼ਿਸ ਨਹੀਂ ਫਿਰ ਸੈਕੰਡ ਸਟੇਜ ਤੇ ਥਰਡ ਸਟੇਜ ਏਦਾਂ ਚੱਲੂਗਾ
ਜੀ ਮੈਂ ਅਗਲਾ ਸਵਾਲ ਵੀ ਤੁਹਾਡੇ ਤੋਂ ਇਹੀ ਪੁੱਛਣਾ ਸੀ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰਸ ਨੇ ਉਹਨਾਂ ਦੇ ਲਈ ਕਿੰਨੀ ਕੁ ਉਮੀਦ ਆ ਕਿ ਕਦੋਂ ਤੱਕ ਖੁੱਲ ਸਕਦਾ ਖੈਰ ਤੁਸੀਂ ਇਹਦੇ ਵਿੱਚ ਗੱਲ ਦੇ ਜਵਾਬ ਦੇ ਵਿੱਚ ਹੀ ਵੈਸੇ ਦੱਸ ਹੀ ਦਿੱਤਾ ਅਗਲਾ ਸਵਾਲ ਸ਼ਾਮਲ ਕਰ ਲੈਂਦੇ ਹਾਂ ਜੱਸੀ ਹੰਜਰਾ ਹੋਰਾਂ ਦਾ ਇਹਨਾਂ ਨੇ ਪੁੱਛਿਆ 190 ਨਿਊ ਸਾਊਥ ਵੇਲਸ ਮੋਟਰ ਮਕੈਨਿਕ ਆਈ ਥਿੰਕ ਚਾਂਸਿਸ ਪੁੱਛ ਰਹੇ ਨੇ ਕਿੰਨੇ ਕੁ ਨੇ ਸਤਿ ਸ਼੍ਰੀ ਅਕਾਲ ਵੀ ਬੁਲਾਈ ਹੈ ਜੀ
ਸਤਿ ਸ਼੍ਰੀ ਅਕਾਲ ਜੀ ਮੋਟਰ ਮਕੈਨਿਕ 190 ਚਾਂਸਿਸ ਡੈਫੀਨੇਟਲੀ ਹੈਗੇ ਆ ਪ੍ਰੋਵਾਈਡਡ ਕਿ ਉੱਥੇ ਦੀ ਉਹਨਾਂ ਦੀ ਕੰਡੀਸ਼ਨਸ ਮੀਟ ਹੁੰਦੀਆਂ ਹੋਣ ਤੇ ਆਪਣੇ ਜਿਹੜੇ ਪੁਆਇੰਟਸ ਆ ਉਹ ਮੈਕਸੀਮ ਤੋਂ ਮੈਕਸੀਮ ਅਗਰ ਤੁਸੀਂ ਕਰ ਸਕਦੇ ਹੋ ਪਰ ਨਿਊ ਸਾਊਥ ਵੇਲਸ ਡੈਫੀਨੇਟਲੀ ਐਡਵਾਂਟੇਜ ਉਹਨਾਂ ਨੂੰ ਦਿੰਦਾ ਹੈ ਕਿ ਜਿੰਨਾ ਨੂੰ ਉੱਥੇ ਦਾ ਐਕਸਪੀਰੀਅੰਸ ਹੁੰਦਾ ਨਿਊ ਸਾਊਥ ਵੇਲਸ ਦਾ ਤੇ ਪਲੱਸ ਇੰਗਲਿਸ਼ ਜਿਨ੍ਹਾਂ ਦੇ ਬੈਂਡ ਜ਼ਿਆਦਾ ਹੁੰਦਾ
ਜੀ ਤੇ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਬਣੇ ਹੋਏ ਨੇ ਸ਼ਾਮਲ ਕਰਦੇ ਆ ਕ੍ਰਾਂਤੀਵੀਰ ਕੌਰ ਹੋਰਾਂ ਦਾ ਮੈਸੇਜ ਇਹਨਾਂ ਨੇ ਪੁੱਛਿਆ ਕਹਿੰਦੇ ਆਈ ਵਾਜ਼ ਸੈਕਸ਼ਨ 48 ਬੈਰਡ ਬਟ 80 ਜਸਟ ਰਿਮਿਟਡ ਮਾਈ ਰਿਵਿਊ ਆਫ ਸਟੂਡੈਂਟ ਵੀਜ਼ਾ ਰਿਫਿਊਜ਼ਲ ਨਾਓ ਵੰਸ ਆਈ ਗੈਟ ਵੀਜ਼ਾ ਡੂ ਆਈ ਨੀਡ ਟੂ ਇਨਫੋਰਮ ਸਟੇਟ ਐਜ ਮਾਈ ਸਾਊਥ ਆਸਟ੍ਰੇਲੀਆ ਨੋਮੀਨੇਸ਼ਨ ਫਾਈਲ ਵਾਜ਼ ਔਨ ਹੋਲਡ
ਹਾਂਜੀ ਡੈਫੀਨੇਟਲੀ, ਕਿਉਂਕਿ ਤੁਹਾਡਾ ਸੈਕਸ਼ਨ 48 ਬਾਰ ਜਿਹੜਾ ਆ ਉਹ ਲਿਮਿਟ ਹੋ ਚੁੱਕਾ ਹੈ, ਤੁਹਾਡੇ ਤੇ ਐਪਲੀਕੇਬਲ ਨਹੀਂ ਹੋਣਾ ਚਾਹੀਦਾ. ਤੁਸੀਂ ਤੁਹਾਡੀ ਰਿਸਪੋਨਸਿਬਿਲਟੀ ਬਣਦੀ ਹੈ ਕਿ ਤੁਸੀਂ ਸਾਊਥ ਆਸਟ੍ਰੇਲੀਆ ਨੂੰ ਆਪਣਾ ਜਿਹੜਾ ਕਰੰਟ ਸਟੇਟਸ ਆ ਉਹ ਦੱਸ ਦਿਓ, ਤਾਂ ਕਿ ਉਹ ਜਿਹੜੀ ਤੁਹਾਡੀ ਫਾਈਲ ਆ ਅਪਰੂਵ ਕਰਕੇ ਤਾਂ ਤੁਸੀਂ ਨਵੀਂ ਫਾਈਲ ਆਪਣੀ ਲਾਂਚ ਕਰ ਸਕੋ.
ਜੀ ਦੀਪ ਥਿੰਦ ਅਗਲਾ ਸਵਾਲ ਪੁੱਛ ਰਹੇ ਨੇ 190 ਦੇ ਕੀ ਚਾਂਸਿਸ ਹੈ ਜੀ, ਕਹਿੰਦੇ ਸੋਫਟਵੇਅਰ ਇੰਜੀਨੀਅਰ ਨੇ 75 ਪੁਆਇੰਟਸ ਇਨ ਟਸਮੈਨੀਆ.
ਦੇਖੋ ਤਸਮੈਨੀਆ ਜਿਹੜਾ ਆ ਅੱਜ ਦੀ ਡੇਟ ਦੇ ਵਿੱਚ ਥੋੜਾ ਹਾਰਡ ਹੋ ਗਿਆ ਹੋਇਆ ਆ ਅਪਰੂਵਲ ਲਈ, ਇਨਵੀਟੇਸ਼ਨ ਦੇਣ ਲਈ. ਡਿਪੈਂਡ ਕਰਦਾ ਹੈ ਕਿ ਤੁਹਾਡੀ ਸਿਚੁਏਸ਼ਨ ਕੀ ਆ, ਉੱਥੇ ਦੀ ਰਿਕੁਆਇਰਮੈਂਟਸ ਕਿਸ ਤਰੀਕੇ ਨਾਲ ਤੁਸੀਂ ਮੀਟ ਕਰ ਰਹੇ ਹੋ. ਜਦੋਂ ਆਪਾਂ ਤਸਮਾਨੀਆ ਜਾਂ ਵਿਕਟੋਰੀਆ ਦੀ ਗੱਲ ਕਰਦੇ ਹਾਂ, ਅਗਰ ਉਹਨਾਂ ਦੀ ਰਿਕੁਆਇਰਮੈਂਟਸ ਪੂਰੀਆਂ ਹੁੰਦੀਆਂ ਨੇ, ਅਗਰ ਉਹ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਨਹੀਂ ਹੈ, ਤਾਂ ਕਿੰਨੇ ਪੁਆਇੰਟਸ ਆ ਉਹ ਮੈਟਰ ਨਹੀਂ ਕਰਦੇ. ਮੈਟਰ ਇਹ ਕਰਦਾ ਆ ਕਿ ਤੁਹਾਡੇ ਜਿਹੜੇ ਸਟੇਟ ਦੀ ਰਿਕੁਆਇਰਮੈਂਟ ਆ ਉਹ ਤੁਸੀਂ ਪੂਰੀਆਂ ਕਰ ਚੁੱਕੇ ਹੋ ਜਾਂ ਨਹੀਂ ਕਰ ਚੁੱਕੇ.
ਜੀ ਅਗਲਾ ਸਵਾਲ ਸ਼ਾਮਲ ਕਰਦੇ ਹਰਪ੍ਰੀਤ ਸਿੰਘ ਹੋਰਾਂ ਦਾ. ਇਨ੍ਹਾਂ ਨੇ ਪੁੱਛਿਆ, ਕਹਿੰਦੇ ਸਰ ਜਿਸ ਤਰ੍ਹਾਂ ਕਿ ਮਾਸਟਰ ਆਫ ਇਨਫਾਰਮੇਸ਼ਨ ਟੈਕਨੋਲੋਜੀ ਕਰਨ ਤੋਂ ਬਾਅਦ ਅਗਰ ਰੀਜਨਲ ਏਰੀਆ ਚ TR 3 ਈਅਰ ਦੀ ਮਿਲਦੀ ਆ, ਕੀ ਅਸੀਂ ਉਸ ਚ ਸ਼ੈਫ ਦਾ ਟ੍ਰੇਡ ਕੋਰਸ ਕਰ ਸਕਦੇ ਹਾਂ ਜੀ?
ਹਾਂਜੀ ਡੈਫੀਨੇਟਲੀ ਜੀ, ਜਿਹੜੀ ਤੁਹਾਨੂੰ TR ਮਿਲਦੀ ਹੈ ਉਹਦੇ ਵਿੱਚ ਤੁਹਾਡੇ ਕੋਈ ਕੰਡੀਸ਼ਨਸ ਨਹੀਂ ਹੁੰਦੀਆਂ ਤੁਹਾਡੇ ਵੀਜ਼ਾ ਦੇ ਵਿੱਚ, ਤਾਂ ਉਹਦੇ ਵਿੱਚ ਤੁਸੀਂ ਕੋਈ ਵੀ ਕੋਰਸ ਕਰ ਸਕਦੇ ਹੋ, ਉਹ ਚਾਹੇ ਤੁਹਾਡੇ ਸ਼ੈਫ ਦਾ ਹੋਵੇ, ਚਾਹੇ ਮੋਟਰ ਮਕੈਨਿਕ ਦਾ ਹੋਵੇ, ਜਾਂ ਤੁਸੀਂ ਹੋਰ ਕੋਈ ਪੜ੍ਹਾਈ ਕਰਨੀ ਹੋਵੇ, ਉਹ ਤੁਸੀਂ ਫ੍ਰੀ ਆ. ਤੁਸੀਂ ਤੁਹਾਡਾ ਜੋ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਈ ਹਾਈ ਚਾਂਸਿਸ ਹੋ ਸਕਦੇ ਆ PR ਦੇ, ਤੁਸੀਂ ਉਹ ਕੋਰਸ ਕਰ ਸਕਦੇ
ਹੋ. ਜੀ ਠੀਕ. ਪਰਮਿੰਦਰ ਲਿੱਟ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ, ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਇਹ. ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਪਹਿਲਾਂ ਤਾਂ ਕਹਿੰਦੇ ਜੀ ਸਰ ਮੇਰੀ ਸਕਿੱਲ ਅਸੈਸਮੈਂਟ 2 ਜੁਲਾਈ ਨੂੰ ਐਕਸਪਾਇਰ ਹੋ ਜਾਣੀ ਆ, ਮੇਰਾ ਆਕੂਪੇਸ਼ਨ ICT ਟ੍ਰੇਨਰ ਆ ਤੇ ਰੀਅਪਲਾਈ ਕਰਨ ਲਈ ACS2 ਸੈਲਰੀ ਐਵੀਡੈਂਸ ਲਾਈਕ ਫਾਰਮ 16 ETC ਮੰਗਦਾ ਜੀ, ਬਟ ਡਿਊ ਟੂ ਲਾਕਡਾਊਨ ਇਨ ਇੰਡੀਆ these are not possible, so I have only income tax return. Sir, is naal ho javegi kende skill assessment?
ਦੇਖੋ ਜੋ ਰਿਕੁਆਇਰਮੈਂਟ ਹੈ ECS ਦੀਆਂ ਉਹ ਆਪਾਂ ਨੂੰ ਮੀਟ ਕਰਨੀਆਂ ਪੈਣੀਆਂ ਆ, ਕਿਉਂਕਿ ਅਗਰ ਆਪਾਂ ਕਹੀਏ ਕਿ ਲਾਕਡਾਊਨ ਕਰਕੇ ਆਪਾਂ ਫਾਰਮ 16 ਨਹੀਂ ਮਿਲਦਾ, ਤੁਹਾਨੂੰ ਲੈ ਲੈਣਾ ਚਾਹੀਦਾ, ਕਿਉਂਕਿ ECS ਨੇ ਜਦੋਂ ਪ੍ਰੋਸੈਸਿੰਗ ਕਰਨੀ ਹੈ ਤਾਂ ਉਹਦੇ ਵਿੱਚ ਇਹ ਕੋਈ ਵੀ ਉਹਨਾਂ ਨੇ ਰਿਲੈਕਸੇਸ਼ਨ ਨਹੀਂ ਦੇਣੀ ਕਿ ਤੁਸੀਂ COVID-19 ਦੇ ਬੰਦ ਹੋਣ ਕਰਕੇ ਕੋਈ ਡਾਕੂਮੈਂਟ ਨਹੀਂ ਦੇ ਸਕੇ. ਫਾਰਮ 16 ਜਾਂ ਅਦਰ ਡਾਕੂਮੈਂਟ ਜਿਹੜੇ ਆ ਉਹ ਅੱਜ ਦੇ ਟਾਈਮ ਦੇ ਵਿੱਚ ਮੇਰੇ ਖਿਆਲ ਲਈ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਪਰਸਨਲੀ ਲੈਣ ਜਾਈਏ. ਜਿਹੜਾ ਤੁਹਾਡਾ ਇੰਪਲੋਇਰ ਆ ਤੁਸੀਂ ਉਹਨਾਂ ਨੂੰ ਫੋਨ ਕਰਕੇ ਆਪਣਾ ਸਕੈਨ ਕਾਪੀਆਂ ਮੰਗਾ ਸਕਦੇ ਹੋ ਤੇ ਉਹੀ ਤੁਸੀਂ ਜਿਹੜੀਆਂ ਉਹ ਅਟੈਚ ਕਰ ਸਕਦੇ ਹੋ, ਕਿਉਂਕਿ ECS ਨੇ ਵੀ ਇਹੀ ਕਹਿਣਾ ਕਿ ਅਗਰ ਤੁਸੀਂ ਫਾਰਮ 16 ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਲਾਂਚ ਕਰਦੇ ਹੋ ਤੁਹਾਨੂੰ ਫਾਰਮ 16 ਦਾ ਪਹਿਲਾਂ ਹੀ ਮਿਲਦਾ ਹੈ, ਉਸ ਤੋਂ ਬਾਅਦ ਹੀ ਟੈਕਸ ਰਿਟਰਨ ਲਾਂਚ ਹੁੰਦੀ ਹੈ, ਤਾਂ ਉਹਦੀ ਕਾਪੀ ਤਾਂ ਆਈਡੀਲੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ. ਬਟ ਮੇਰੀ ਰਿਕਮੈਂਡੇਸ਼ਨ ਇਹ ਹੈ ਕਿ ਤੁਸੀਂ ਉਸ ਤੋਂ ਬਿਨਾਂ ਆਪਣੀ ਫਾਈਲ ਨਾ ਲਾਈਓ, ਆਪਣੇ ਸਾਰੇ ਡਾਕੂਮੈਂਟ ਜਿੰਨੇ ਵੀ ਸੈਲਰੀ ਰਿਲੇਟਡ ਜਿਹੜੇ ਹੈਗੇ ਆ ਜਾਂ ਇੰਪਲੋਇਮੈਂਟ ਰਿਲੇਟਡ ਤੁਹਾਡੇ ਕੋਲ ਹੋਣੇ ਚਾਹੀਦੇ ਆ, ਉਹ ਸਾਰੇ ਡਾਕੂਮੈਂਟ ACS ਦੀ ਫਾਈਲ ਨਾਲ ਅਟੈਚ ਜ਼ਰੂਰ ਕਰਨੇ ਆ, ਕਿਉਂਕਿ ECS ਇੰਪਲੋਇਮੈਂਟ ਵਰਕ ਐਕਸਪੀਰੀਅੰਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਸਖਤੀ ਵਰਤਦਾ ਹੈ.
ਜੀ ਰੋਹਿਤ ਜੀ ਨਾਲ ਹੀ ਪੁੱਛ ਰਹੇ ਨੇ, ਕਹਿੰਦੇ ਸਰ ਸਕਿੱਲ ਅਸੈਸਮੈਂਟ ਅੰਡਰ ACS ਬਾਡੀ ਦਾ ਰਿਜ਼ਲਟ ਕਿੰਨੇ ਟਾਈਮ ਚ ਆ ਜਾਂਦਾ ਜੀ?
ਜਿਹੜਾ ਉਹਨਾਂ ਦਾ ਨਾਰਮਲ ਪ੍ਰੋਸੈਸਿੰਗ ਟਾਈਮ ਆ ACS ਦਾ ਉਹ ਅਰਾਊਂਡ 2 ਤੋਂ 3 ਮਹੀਨੇ ਆ ਜੀ, ਤੇ ਤੁਸੀਂ 3 ਮਹੀਨੇ ਦੇ ਆਲੇ ਦੁਆਲੇ ਲਗਾ ਕੇ ਚੱਲ ਸਕਦੇ ਹੋ ਜਿਹਦੇ ਵਿੱਚ ਤੁਹਾਡੀ ਉਹ ਅਪਰੂਵਲ ਆ ਸਕਦੀ ਹੈ.
ਜੀ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜਸਪ੍ਰੀਤ ਸਿੱਧੂ ਮਾਖਾ ਦਾ. ਇਹ ਪੁੱਛ ਰਹੇ ਨੇ ਰਿਸਰਚ ਆਫ ਮਾਸਟਰ ਕਰਨ ਤੋਂ ਬਾਅਦ ਅਸੀਂ ਡਾਇਰੈਕਟ ਸਕਿੱਲ ਅਸੈਸਮੈਂਟ ਕਰਾ ਸਕਦੇ ਹਾਂ ਜੀ? ਕਹਿੰਦੇ
ਦੇਖੋ ਜੀ ਉਹ ਡਿਪੈਂਡ ਕਰਦਾ ਹੈ ਕਿ ਆਪਣੀ ਕਿਹੜੀ ਅਸੀਂ ਸਟੱਡੀ ਕੀਤੀ ਆ, ਕਿਹੜੀ ਆਕੂਪੇਸ਼ਨ ਆ, ਹਰ ਆਕੂਪੇਸ਼ਨ ਦੀ ਰਿਕੁਆਇਰਮੈਂਟਸ ਜਿਹੜੀਆਂ ਆ ਉਹ ਅਲੱਗ ਅਲੱਗ ਹੁੰਦੀਆਂ ਆ, ਉਹ ਡਿਪੈਂਡ ਕਰਦਾ ਜੀ ਤੁਹਾਡੀ ਸਟੱਡੀ ਤੇ.
ਬਿਲਕੁਲ. ਸੁਖ ਸੁਖਵਿੰਦਰ ਪੁੱਛ ਰਹੇ ਨੇ ਫਾਈਲ ਆਸਟ੍ਰੇਲੀਅਨ ਅੰਬੈਸੀ ਚ ਹੈ ਜੀ ਤੇ ਕਲਾਸਿਸ 27 ਜੁਲਾਈ ਨੂੰ ਨੇ. ਸੁਖਵਿੰਦਰ ਜੀ ਤੁਹਾਡਾ ਸਵਾਲ ਅਸਲ ਦੇ ਵਿੱਚ ਕੀ ਆ ਮੈਨੂੰ ਸਮਝ ਨਹੀਂ ਆਇਆ, ਜੇਕਰ ਤੁਸੀਂ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸੋ ਤਾਂ ਜ਼ਰੂਰ ਮੈਂ ਸ਼ਾਮਲ ਕਰਦੀ ਹਾਂ ਦੁਬਾਰਾ. ਜੀ ਰੋਹਿਤ ਜੀ
ਥੋੜਾ ਜਿਹਾ ਮੈਨੂੰ ਜੋ ਲੱਗ ਰਿਹਾ ਪੁੱਛ ਰਹੇ ਨੇ, ਇਹਨਾਂ ਨੇ ਇੰਡੀਆ ਤੋਂ ਫਾਈਲ ਲਗਾਈ ਹੋਈ ਆ ਤੇ ਇਹਨਾਂ ਦੀ ਕਲਾਸਿਸ ਸਟਾਰਟ ਹੋਣ ਵਾਲੀਆਂ ਹੈ ਤੇ ਫਾਈਲ ਪ੍ਰੋਸੈਸਿੰਗ ਚ. ਦੇਖੋ ਏਦਾਂ ਦੇ ਬਹੁਤ ਸਾਰੇ ਬੱਚੇ ਹੈਗੇ ਇਸ ਟਾਈਮ ਜਿਹੜੇ ਇੰਡੀਆ ਫਸ ਚੁੱਕੇ ਆ, ਤੇ ਜਿਨ੍ਹਾਂ ਦੀਆਂ ਕਲਾਸਿਸ ਜਾਂ ਤਾਂ ਸਟਾਰਟ ਹੋਣ ਵਾਲੀਆਂ ਜਾਂ ਹੋ ਚੁੱਕੀਆਂ ਵੀ ਨੇ। ਹੁਣ ਉਹਨਾਂ ਚੋਂ ਕਈ ਐਪਲੀਕੈਂਟਸ ਏਦਾਂ ਦੇ ਆ ਕਿ ਜਿਨ੍ਹਾਂ ਦੀ ਫਾਈਲ ਜਿਹੜੀ ਇਨ ਪ੍ਰੋਸੈਸ ਆ ਔਰ ਕਈਆਂ ਦਾ ਵੀਜ਼ਾ ਗ੍ਰਾਂਟ ਹੋ ਗਿਆ ਹੈ। ਦੇਖੋ ਈਵਨ ਦੋ ਟਰੈਵਲ ਬੈਨ ਚੱਲਦਾ ਪਿਆ ਆ, ਅਲਾਉ ਹੈ ਨੀ ਇੰਟਰਨੈਸ਼ਨਲ ਟਰੈਵਲ ਇੰਡੀਆ ਦੇ ਵਿੱਚ, ਖਾਸ ਕਰ ਨਹੀਂ ਸਿਰਫ ਸਟੂਡੈਂਟ ਵੀਜ਼ਾ ਦੀਆਂ ਫਾਈਲਾਂ ਜਿਹੜੀਆਂ ਆ ਉਹ ਹਾਲੇ ਵੀ ਪ੍ਰੋਸੈਸ ਹੋ ਰਹੀਆਂ ਨੇ ਤੇ ਵੀਜ਼ਾ ਗ੍ਰਾਂਟ ਹੋ ਰਹੇ ਨੇ। ਹੁਣ ਜਿਨ੍ਹਾਂ ਨੂੰ ਗ੍ਰਾਂਟ ਹੋ ਰਹੇ ਨੇ ਟਰੈਵਲ ਉਹ ਵੀ ਨਹੀਂ ਕਰ ਸਕਦੇ, ਤੇ ਜਿਨ੍ਹਾਂ ਨੂੰ ਹਾਲੇ ਇਨ ਪ੍ਰੋਸੈਸ ਆ ਕੋਵਿਡ ਕਰਕੇ ਡਿਲੇਸ ਚੱਲ ਰਹੀਆਂ ਉਹ ਤਾਂ ਚਲੋ ਬਿਲਕੁਲ ਹੀ ਨਹੀਂ ਕਰ ਸਕਦੇ ਕਿਉਂਕਿ ਵੀਜ਼ਾ ਹੀ ਹੈ ਨਹੀਂ। ਹੁਣ ਇਸ ਸਿਚੁਏਸ਼ਨ ਚ ਕੀ ਕੀਤਾ ਜਾਵੇ? ਦੇਖੋ ਇਸ ਸਿਚੁਏਸ਼ਨ ਬਾਰੇ ਡਿਪਾਰਟਮੈਂਟ ਨੂੰ ਪੂਰੀ ਤਰ੍ਹਾਂ ਪਤਾ ਹੈ, ਉਹ ਵੀ ਫੁੱਲੀ ਅਵੇਅਰ ਆ ਆਹ ਸਿਚੁਏਸ਼ਨ ਨਾ। ਹੁਣ ਇਸ ਕੇਸ ਦੇ ਵਿੱਚ ਸਾਰਿਆਂ ਨੂੰ ਇਹੀ ਹਦਾਇਤ ਦਿੱਤੀ ਜਾ ਰਹੀ ਹੈ ਕਿ ਉਹ ਆਪਣੀ ਆਪਣੀ ਯੂਨੀਵਰਸਿਟੀਆਂ ਜਾਂ ਕਾਲਜਿਸ ਜਿਨ੍ਹਾਂ ਤੋਂ ਉਹਨਾਂ ਨੇ ਸੀਯੂਜ ਲਿੱਤੀ ਹੈ ਉਹਨਾਂ ਨਾਲ ਆਪਣੀ ਅਰੇਂਜਮੈਂਟਸ ਕਰ ਲੈਣ। ਉਸ ਅਰੇਂਜਮੈਂਟਸ ਦੇ ਅੰਡਰ ਜਾਂ ਤਾਂ ਆਨਲਾਈਨ ਕਲਾਸਿਸ ਆ ਜਾਂ ਤੁਸੀਂ ਉਹਨਾਂ ਨੂੰ ਕਹਿ ਕੇ ਡੈਫਰਮੈਂਟ ਕਰਾ ਸਕਦੇ ਹੋ। ਤੋ ਡਿਪਾਰਟਮੈਂਟ ਜਿਹੜਾ ਉਹ ਫੁੱਲੀ ਫਲੈਕਸੀਬਲ ਰਹੇਗਾ, ਤੁਸੀਂ ਕੋਈ ਵੀ ਅਰੇਂਜਮੈਂਟ ਜੋ ਕਾਲਜ ਨਾਲ ਕਰ ਰਹੇ ਹੋ ਆਪਣੀ ਪੜ੍ਹਾਈ ਕੰਟੀਨਿਊ ਕਰਨ ਲਈ ਜਾਂ ਆਪਣੀ ਪੜ੍ਹਾਈ ਡਿਲੇ ਸ਼ੁਰੂ ਕਰਨ ਲਈ, ਉਹ ਡਿਪਾਰਟਮੈਂਟ ਉਹਨੂੰ ਅਕਸੈਪਟ ਕਰੂਗਾ। ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਆ ਜਿਹੜੀ ਮੈਂ ਉਹ ਐਡ ਕਰਨੀ ਚਾਹੂੰਗਾ। ਇੱਕ ਜਿੱਦਾਂ ਪਿੱਛੇ ਵੀ ਇੱਕ ਕੁਐਸਚਨ ਪੁੱਛਿਆ ਸੀਗਾ ਕਿ ਟਰੈਵਲ ਜਿਹੜਾ ਆ ਉਹ ਕਦੋਂ ਸ਼ੁਰੂ ਹੋ ਰਿਹਾ। ਹੁਣ ਇਸ ਟਰੈਵਲ ਨਾਲ ਰਿਲੇਟਡ ਕਈਆਂ ਨੂੰ ਬਹੁਤ ਜ਼ਿਆਦਾ ਮੇਜਰ ਡਿਫੀਕਲਟੀਜ਼ ਉਹਨਾਂ ਨੂੰ ਫੇਸ ਕਰਨੀ ਪੈ ਰਹੀ ਹੈ ਜਿਹਨਾਂ ਨੂੰ ਵੀਜ਼ਾ ਗ੍ਰਾਂਟ ਹੋਇਆ। ਜਿਹੜਾ ਸੁਖਵਿੰਦਰ ਜੀ ਉਹਨਾਂ ਨੇ ਪੁੱਛਿਆ ਸੀ ਕਿ ਜਿਨ੍ਹਾਂ ਦਾ ਤਾਂ ਇਨ ਪ੍ਰੋਸੈਸ ਆ, ਹੁਣ ਕਈਆਂ ਦਾ ਗ੍ਰਾਂਟ ਹੋ ਗਿਆ। ਹੁਣ ਗ੍ਰਾਂਟ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਫਸਟ ਅਰਾਈਵਲ ਡੇਟ ਮੈਂਸ਼ਨ ਕਰਦਾ ਹੈ ਡਿਪਾਰਟਮੈਂਟ। ਹੁਣ ਫਸਟ ਅਰਾਈਵਲ ਡੇਟ ਜਿਹੜੀ ਆ ਉਹ ਅਗਰ ਤੁਸੀਂ ਉਸ ਡੇਟ ਨੂੰ, ਚਾਹੇ ਉਹ ਪੀ ਆਰ ਹੋਵੇ ਚਾਹੇ ਉਹ ਕੋਈ ਵੀ ਵੀਜ਼ਾ ਹੋਵੇ, ਅਗਰ ਤੁਸੀਂ ਉਸ ਡੇਟ ਨੂੰ ਵੀ ਆਸਟ੍ਰੇਲੀਆ ਦੇ ਵਿੱਚ ਐਂਟਰ ਨਹੀਂ ਕਰਦੇ ਤਾਂ ਵੀਜ਼ਾ ਜਿਹੜਾ ਆ ਉਹ ਡਿਪਾਰਟਮੈਂਟ ਆਟੋਮੈਟਿਕਲੀ ਕੈਂਸਲ ਕਰ ਦਿੰਦਾ ਆ। ਬਟ ਹੁਣ ਕੋਵਿਡ-19 ਦੇ ਚੱਲਦੇ ਹੋਏ ਡਿਪਾਰਟਮੈਂਟ ਨੇ ਇਹ ਵੀ ਰਿਲੈਕਸੇਸ਼ਨ ਦਿੱਤੀ ਹੈ ਕਿ ਜਿਹੜਾ ਬੱਚਾ ਜਿਹੜਾ ਵੀਜ਼ਾ ਹੋਲਡਰ ਉਸ ਕੰਡੀਸ਼ਨ ਨੂੰ ਮੀਟ ਨਾ ਨਹੀਂ ਕਰ ਪਾਇਆ ਕਿ ਮੰਨ ਲਓ ਕਿਸੇ ਦੀ 190 ਆਈ ਸੀ ਜਾਂ 189 ਆਈ ਸੀ ਜਿਹਦੇ ਵਿੱਚ ਉਹਨਾਂ ਨੇ ਫਸਟ ਅਰਾਈਵਲ ਡੇਟ ਲਿਖੀ ਹੋਈ ਸੀ ਕਿ 15 May 2020 ਤੱਕ ਤੁਹਾਡੀ ਫਸਟ ਅਰਾਈਵਲ ਡੇਟ ਆ। ਹੁਣ ਟਰੈਵਲ ਬੈਨ ਨਹੀਂ ਆ ਸਕਦੇ, ਦੈਟਸ ਓਕੇ, ਉਹ ਕਹਿੰਦੇ ਕੋਈ ਗੱਲ ਨਹੀਂ। ਜਦੋਂ ਵੀ ਟਰੈਵਲ ਬੈਨ ਖਤਮ ਹੋਊਗਾ, ਜਦੋਂ ਵੀ ਤੁਸੀਂ ਏਅਰਪੋਰਟ ਤੇ ਜਾਣਾ ਆ, ਤੁਸੀਂ ਸਿੰਪਲ ਉਹ ਡਿਪਾਰਟਮੈਂਟ ਵੱਲੋਂ ਇੱਕ ਅਪਡੇਟ ਆ ਉਹ ਤੁਸੀਂ ਲੈ ਕੇ ਜਾ ਸਕਦੇ ਹੋ। ਵੈਸੇ ਉਹਦੀ ਵੀ ਲੋੜ ਨਹੀਂ ਪੈਣੀ, ਉਹਨਾਂ ਨੂੰ ਆਟੋਮੈਟਿਕਲੀ ਪਤਾ ਆ ਕਿ ਕੋਵਿਡ-19 ਕਰਕੇ ਉਹ ਕੰਡੀਸ਼ਨ ਮੀਟ ਨਹੀਂ ਹੋਈ ਸੀ ਤੇ ਡਿਪਾਰਟਮੈਂਟ ਵੀਜ਼ਾ ਜਿਹੜੇ ਉਹ ਕੈਂਸਲ ਨਹੀਂ ਕਰ ਸਕਦਾ ਤੇ ਉਸ ਤੋਂ ਬਾਅਦ ਵੀ ਟਰੈਵਲ ਕਰ ਪਾਉਗੇ ਸਾਰੇ ਜਾਣੇ।
ਠੀਕ, ਅੱਗੇ ਕਾਲਰ ਬਣੇ ਨੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਜੀ। ਸਾਡੇ ਨਾਲ ਬਣੇ ਨੇ 965 ਤੋਂ ਅਗਲੇ ਕਾਲਰ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ।
ਮੈਂ ਮਨਜੀਤ ਦੁਆਰਾ ਗੱਲ ਕਰਦਾ ਸੀ ਪਹਿਲਾਂ ਮੈਂ ਤੁਹਾਡਾ ਕੁਐਸਚਨ ਰਹਿ ਗਿਆ ਸੀ ਪਹਿਲਾਂ ਸਰ ਮੈਂ ਤੋਂ ਨਾ ਪਹਿਲਾਂ ਅਸੈਸਮੈਂਟ ਵੀਟਾ ਅਸੈਸ ਦੇ ਕੋਲੋਂ ਆ ਮੈਂ ਲਈ ਹੋਈ 2018 ਦੇ ਵਿੱਚ ਮੈਂ ਲਈ ਸੀਗੀ ਰੈਜੀਡੈਂਸ਼ੀਅਲ ਕੇਅਰ ਆਫਿਸਰ ਚ ਪਰ ਉਹ
ਤੁਸੀਂ ਸੇਫ ਰਹੋਗੇ ਉਹਦੇ ਵਿੱਚ। ਇਸ ACWA ਤੋਂ ਆ ਹੁਣ ਅਥਾਰਟੀ ਜਿਹੜੀ ਹੈ, ਹਾਂਜੀ
ਹਾਂਜੀ,
ਜਿਹੜੀ ਤੁਹਾਡੀ ਸਕਿੱਲ ਅਸੈਸਮੈਂਟ
ਮੇਰੇ ਕੋਲ ਵੀਟਾ ਟੈਸਟ ਦੇ ਕੋਲੋਂ ਮੈਂ ਲਈ ਸੀਗੀ।
ਨਹੀਂ ਨਹੀਂ, ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਤੁਸੀਂ ACWA ਤੋਂ ਅਸੈਸਮੈਂਟ ਕਰਾਓ। ਤੁਸੀਂ ਆਪਣੀ ਦੁਬਾਰਾ ਤੋਂ ਸਕਿੱਲ ਅਸੈਸਮੈਂਟ ACWA ਤੋਂ ਲੈ ਲਓ ਤਾਂ ਉਹ ਸੇਫ ਰਹੂਗਾ ਤੁਹਾਡੇ ਲਈ।
ਓਕੇ ਸਰ ਜੀ, ਓਕੇ ਜੀ। ਤੇ ਸਰ ਫਿਰ ਮੇਰੀ ਏ ਵਾਲੀ ਨਹੀਂ ਚੱਲੂਗੀ ਵੀਟਾ ਟੈਸਟ ਵਾਲੀ?
ਦੇਖੋ ਇਹਦੇ ਵਿੱਚ ਥੋੜੀ ਲੀਗਲ ਕੰਪਲੀਕੇਸ਼ਨ ਹੋ ਸਕਦੀਆਂ। ਇਹਦੇ ਵਿੱਚ ਯਾਦ ਇਹ ਹੈ ਕਿ ਮੈਨੂੰ ਥੋੜਾ ਜਿਹਾ ਨਾ ਇਹਦੇ ਵਿੱਚ, ਮੈਂ ਤੁਹਾਨੂੰ ਟੂ ਬੀ ਓਨੈਸਟ ਐਟ ਦਾ ਮੂਮੈਂਟ ਮੈਂ ਤੁਹਾਨੂੰ ਕੋਈ ਵੀ ਡਾਇਰੈਕਟ ਆਨਸਰ ਨਹੀਂ ਦੇਣਾ ਚਾਹੁੰਦਾ ਇਹਦੇ ਲਈ। ਇੰਸਟੀਟਿਊਸ਼ਨ ਜਨਰਲੀ ਇਹੀ ਹੁੰਦਾ ਹੈ ਕਿ ਨਵੀਂ ਜਦੋਂ ਵੀ ਅਸੈਸਮੈਂਟ ਬੋਡੀਜ ਚੇਂਜ ਹੁੰਦੀਆਂ ਆਲਵੇਜ ਰਿਕਮੈਂਡਡ ਹੁੰਦਾ ਕਿ ਨਵੀਂ ਅਸੈਸਮੈਂਟ ਬੋਡੀ ਤੋਂ ਹੀ ਸਕਿੱਲ ਅਸੈਸਮੈਂਟ ਕਰਾਈ ਜਾਵੇ। ਬਟ ਟੂ ਬੀ ਸਪੈਸੀਫਿਕ ਤੁਹਾਡੇ ਕੇਸ ਦੇ ਵਿੱਚ ਪੁਰਾਣੀ ਚੱਲੂਗੀ ਕਿ ਨਹੀਂ ਚੱਲੂਗੀ, ਮੈਨੂੰ ਇਹਦੇ ਵਿੱਚ ਡਿਟੇਲ ਡਿਪਾਰਟਮੈਂਟ ਦੀ ਪਾਲਿਸੀ ਮੈਨੂ ਤੋਂ ਰੈਫਰੈਂਸ ਲੈਣੀ ਪੈਣੀ ਹੈ। ਇਸ ਚ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਅਗਰ ਤੁਸੀਂ ਮੈਨੂੰ ਕੱਲ ਅਲੱਗ ਤੋਂ ਫੋਨ ਕਰ ਲਈ ਹੋ ਤਾਂ ਮੈਂ ਤੁਹਾਡੀ ਉਹਦੀ ਡਿਟੇਲ ਅਸੈਸਮੈਂਟ ਕਰ ਦੂੰਗਾ ਤੁਹਾਡਾ।
ਸਰ ਮੇਰੇ ਕੋਲ ਹੈ ਨੀ ਕੋਈ ਕੰਟੈਕਟ ਨੰਬਰ ਤੁਹਾਡਾ?
ਕੰਟੈਕਟ ਨੰਬਰ ਵੀਡੀਓ ਜਿਹੜੀ ਚੱਲ ਰਹੀ ਹੈ ਜੀ ਮਨਜੀਤ ਜੀ, ਉਸ ਵੀਡੀਓ ਦੀ ਸ਼ੁਰੂਆਤ ਦੇ ਵਿਚ ਵੀ ਅਸੀਂ ਨੰਬਰ ਸਾਂਝਾ ਕਰਦੇ ਹਾਂ ਔਰ ਜਦੋਂ ਪ੍ਰੋਗਰਾਮ ਖਤਮ ਹੋਏਗਾ ਵੀਡੀਓ ਦੇ ਅਖੀਰ ਦੇ ਵਿਚ ਨੰਬਰ ਜਿਹੜਾ ਅਸੀਂ ਜ਼ਰੂਰ ਸਾਂਝਾ ਕਰਾਂਗੇ।
ਓਕੇ ਓਕੇ ਮੈਮ, ਥੈਂਕ ਯੂ, ਥੈਂਕ ਯੂ
ਜੀ, ਧੰਨਵਾਦ ਮਨਜੀਤ ਜੀ ਜੀ। ਰੋਹਿਤ ਜੀ ਅੱਗੇ ਸਾਡੇ ਨਾਲ ਸੁਖਪ੍ਰੀਤ ਜੀ ਜੁੜੇ ਨੇ ਟੈਲੀਗ੍ਰਾਮ ਦੇ ਜ਼ਰੀਏ, ਇਨ੍ਹਾਂ ਨੇ ਪੁੱਛਿਆ ਕਹਿੰਦੇ ਆਈ ਹੈਵ 75 ਪੁਆਇੰਟਸ ਇਨਕਲੂਡਿੰਗ ਸਟੇਟ ਪੁਆਇੰਟਸ ਐਂਡ 3 ਈਅਰ ਐਕਸਪੀਰੀਅੰਸ ਐਜ਼ ਅ ਸ਼ੈਫ ਇਨ ਵਿਕਟੋਰੀਆ, 7 ਈਚ ਪੀ ਟੀ ਸਕੋਰ ਐਂਡ ਨਾਓ ਲਿਵਿੰਗ ਐਂਡ ਵਰਕਿੰਗ ਇਨ ਨਿਊ ਸਾਊਥ ਵੇਲਸ ਐਜ਼ ਅ ਸ਼ੈਫ, ਹਾਊ ਮੈਨੀ ਚਾਂਸਿਸ ਆਈ ਹੈਵ ਐਂਡ ਹਾਊ ਲੌਂਗ ਫਾਰ ਦਾ 190।
ਦੇਖੋ ਅਗਰ ਇੰਨਾ ਐਕਸਪੀਰੀਅੰਸ ਹੈਗਾ ਹੈ ਪਲੱਸ ਨਿਊ ਸਾਊਥ ਵੇਲਸ ਦੇ ਵਿੱਚ ਮੂਵ ਹੋ ਗਿਆ ਕਿ ਜਿਹੜਾ ਬਹੁਤ ਵਧੀਆ ਸਟੈਪ ਲਿਆ ਆ, ਆਉਣ ਵਾਲੇ ਸਮੇਂ ਦੇ ਵਿੱਚ ਡੈਫੀਨੇਟਲੀ ਚਾਂਸਿਸ ਹੈਗੇ ਆ ਹਾਈ ਕਿ ਤੁਹਾਨੂੰ ਇਹਨਾਂ ਨੂੰ ਇਨਵੀਟੇਸ਼ਨ ਆ ਸਕਦੀ ਹੈ। ਬਟ ਫਿਰ ਵੀ ਮੈਂ ਇੱਕ ਹੋਰ ਰਿਕਮੈਂਡੇਸ਼ਨ ਦਊਂਗਾ, 7 ਇੰਚ ਬਹੁਤ ਵਧੀਆ ਬੈਂਡ ਹੈਗੇ ਆ, ਅਗਰ ਤਾਂ 8 ਇੰਚ ਲੈ ਸਕਦੇ ਹੋ ਫਿਰ ਤਾਂ ਤੁਸੀਂ ਮੰਨ ਕੇ ਚਲੋ ਕਿ 99% ਤੁਹਾਨੂੰ ਜਿਹੜੀ ਆ ਉਹ ਇਨਵੀਟੇਸ਼ਨ ਆਊਗੀ ਆਊਗੀ। ਬਟ ਹੈਵਿੰਗ ਸੈਡ ਦੈਟ 75 ਤੇ ਵੀ ਤੁਹਾਡੇ ਚਾਂਸਿਸ ਹੈਗੇ ਆ ਕਿਉਂਕਿ ਤੁਹਾਡੇ ਦੋਨੋਂ ਚੀਜ਼ਾਂ ਰਿਕੁਆਇਰਮੈਂਟ ਵੈਸੇ ਵੀ ਫੁਲਫਿਲ ਹੁੰਦੀਆਂ ਪਈਆਂ, ਤੁਹਾਡੇ ਕੋਲ ਵਰਕ ਐਕਸਪੀਰੀਅੰਸ ਵੀ ਹੈਗਾ, ਤੁਸੀਂ ਨਿਊ ਸਾਊਥ ਵੇਲਸ ਵੀ ਮੂਵ ਹੋ ਗਏ ਹੋਏ ਆ, 7 ਇੰਚ ਵੀ ਹੈਗੇ ਆ, ਹਾਈ ਚਾਂਸਿਸ ਆ ਇਨਵੀਟੇਸ਼ਨ ਆਉਣ ਦੇ। ਬਟ ਨਾਲ ਨਾਲ ਮੇਰੀ ਇਹੀ ਐਡਵਾਈਸ ਰਹੂਗੀ ਕਿ ਤੁਸੀਂ 8 ਇੰਚ ਦੀ ਤਿਆਰੀ ਅਗਰ ਕਰ ਸਕਦੇ ਹੋ ਤਾਂ ਉਹ ਵੀ ਜ਼ਰੂਰ ਕਰੋ
ਜੀ। ਤੇ ਰੋਹਿਤ ਜੀ ਅਗਲਾ ਸਵਾਲ ਸ਼ਾਮਲ ਕਰਦੇ ਆ ਜਸਬੀਰ ਸਿੰਘ ਹੋਰਾਂ ਦਾ, ਇਹ ਪੁੱਛ ਰਹੇ ਨੇ ਆਕੂਪੇਸ਼ਨ ਸ਼ੈਫ ਹੈ ਜੀ, ਕਹਿੰਦੇ ਜੋਬ ਰੈਡੀ ਡਨ ਫਰੋਮ ਵਿਕਟੋਰੀਆ ਮੈਲਬਰਨ, ਜਸਟ ਵੇਟਿੰਗ ਫਾਰ ਪੀ ਟੀ ਰਿਜ਼ਲਟ, ਆਈ ਐਮ ਕਹਿੰਦੇ ਮੈਰਿਡ, ਸਪਾਊਸ ਡਜ਼ਨਟ ਹੈਵ 6 ਐਂਡ ਸਕਿੱਲ ਅਸੈਸਮੈਂਟ ਨਾਟ ਹੀ ਕਲੀਅਰ ਐਸ ਵੈਲ, ਵਟ ਇਜ਼ ਦਾ ਬੈਸਟ ਆਪਸ਼ਨ ਫਾਰ ਮੀ।
ਦੇਖੋ ਜਸਬੀਰ ਜੀ, ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੇ ਕੁ ਪੁਆਇੰਟ ਜਿਹੜੇ ਆ ਉਹ ਆਪਣੇ ਕਰ ਸਕਦੇ ਹੋ, ਥੋੜੇ ਜੇ ਤੁਹਾਡੇ ਸਪਾਊਸ ਕਰਕੇ ਥੋੜੇ ਜਿਹੇ ਪੁਆਇੰਟ ਤੁਹਾਡੇ ਘਟਣੇ ਆ, ਤਾਂ ਐਟ ਦਾ ਮੂਮੈਂਟ ਬੈਸਟ ਆਪਸ਼ਨ ਤਾਂ ਇਹੀ ਲੱਗ ਰਹੀ ਹੈ ਕਿ ਵਿਕਟੋਰੀਆ ਦੇ ਵਿੱਚ ਜਦੋਂ ਆਹ COVID-19 ਦੀ ਸਿਚੁਏਸ਼ਨ ਇੰਪਰੂਵ ਹੁੰਦੀ ਹੈ, ਰੈਸਟੋਰੈਂਟਸ ਓਪਨ ਹੋ ਜਾਂਦੇ ਆ, ਤੁਸੀਂ ਰੀਜਨਲ ਏਰੀਆ ਤੋਂ ਅਗਰ ਕਿਤੇ ਜੋਬ ਲੈ ਕੇ ਰੈਸਟੋਰੈਂਟਸ ਜਿਹੜੀ ਕਿ ਤੁਹਾਨੂੰ ਈਜ਼ੀਲੀ ਮਿਲ ਜਾਊਗੀ ਕਿਉਂਕਿ ਤੁਸੀਂ ਜੋਬ ਰੈਡੀ ਕੀਤਾ ਔਰ ਵਰਕ ਐਕਸਪੀਰੀਅੰਸ ਹੈਗਾ ਹੈ, ਤਾਂ ਤੁਸੀਂ 491 ਦੀ ਆਪਸ਼ਨ ਦੇਖ ਸਕਦੇ ਹੋ
ਜੀ। ਅਗਲਾ ਸਵਾਲ ਮਿਲੀ ਮਿਲੀ ਹੋਰਾਂ ਦਾ ਸ਼ਾਮਲ ਕਰਦੇ ਆ, ਕਹਿੰਦੇ ਸਰ ਆਫਟਰ ਅਪਡੇਟਿੰਗ ਰਿਕੁਐਸਟਡ ਡਾਕੂਮੈਂਟਸ ਆਫ 887, ਹਾਊ ਲੌਂਗ ਵਿਲ ਇਟ ਟੇਕ ਟੂ ਗੈਟ ਗ੍ਰਾਂਟ ਔਰ ਐਨੀ ਚਾਂਸਿਸ ਦੈਟ ਦੇ ਕੈਨ ਆਸਕ ਫਾਰ ਮੋਰ ਡਿਟੇਲਸ ਅਗੇਨ।
ਦੇਖੋ ਜੀ ਮਿਲੀ ਜੀ, 887 ਵੀਜ਼ਾ ਇੱਦਾਂ ਦਾ ਵੀਜ਼ਾ ਐਟ ਦਾ ਮੂਮੈਂਟ ਕਿ ਜਿਹੜੀ ਡਿਪਾਰਟਮੈਂਟ ਦੀ ਪ੍ਰਾਇਓਰਿਟੀ ਲਿਸਟ ਹਲੇ ਬਹੁਤ ਐਂਡ ਵਿੱਚ ਆਉਂਦਾ ਹੈ। ਆਈ ਨੋ ਇਟਸ ਹਾਰਡ ਬਟ ਇਹੀ ਰਿਐਲਿਟੀ ਹੈ। 887 ਵੀਜ਼ਾ ਫੋਰ ਸਮ ਰੀਜ਼ਨਸ ਆਪਾਂ ਪਿੱਛੇ ਕਪਲ ਆਫ ਈਅਰਸ ਤੋਂ ਦੇਖ ਰਹੇ ਹਾਂ ਕਿ ਤੰਗ ਕਰਨ ਵਾਲਾ ਵੀਜ਼ਾ ਬਣਾਇਆ ਹੋਇਆ ਡਿਪਾਰਟਮੈਂਟ ਨੇ। ਇੱਕ ਰਿਕੁਐਸਟ ਆਉਂਦੀ ਹੈ, ਤੁਸੀਂ ਡਾਕੂਮੈਂਟ ਦਿੰਦੇ ਆ, ਫਿਰ ਬਹੁਤ ਟਾਈਮ ਲਗਾ ਦਿੰਦੇ ਆ, ਫਿਰ ਦੂਸਰਾ ਕੇਸ ਆਫਿਸਰ ਆਉਂਦਾ, ਉਹ ਫਿਰ ਹੋਰ ਡਾਕੂਮੈਂਟ ਮੰਗ ਲੈਂਦਾ। ਇਹਦੇ ਵਿੱਚ ਇਹੀ ਆ ਕਿ ਜਸਟ ਵੇਟ ਐਂਡ ਵਾਚ ਆ ਕਿ ਤੁਸੀਂ ਇਹਦੇ ਵਿੱਚ ਜ਼ਿਆਦਾ ਕੁਛ ਨਹੀਂ ਕਰ ਸਕਦੇ। ਹਾਂ, ਅਗਰ ਤੁਹਾਡਾ ਟਾਈਮ ਫਰੇਮ ਜਿਹੜਾ ਆ ਉਹ ਆਲਰੇਡੀ 18 ਜਾਂ 20 ਮਹੀਨੇ ਹੋ ਚੁੱਕਾ ਜਾਂ 2 ਸਾਲ ਦੇ ਲਾਗੇ ਛਾਗੇ ਹੋ ਚੁੱਕਾ, ਫਿਰ ਤੁਹਾਡਾ ਵੀਜ਼ਾ ਆਉਣ ਦੇ ਚਾਂਸਿਸ ਹੈਗੇ ਆ। ਬਟ ਇਹ ਟਾਈਮ ਅਗਰ ਘੱਟ ਹੋਇਆ ਆ ਤਾਂ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਫਰਦਰ ਡਾਕੂਮੈਂਟੇਸ਼ਨ ਰਿਕੁਐਸਟ ਵੀ ਆ ਸਕਦੀ ਹੈ। ਹੁਣ ਇਹਦੇ ਵਿੱਚ ਹੋਰ ਚੀਜ਼ਾਂ ਵੀ ਮੈਟਰ ਕਰਦੀਆਂ ਕਿ ਜਿਹੜਾ ਆਪਾਂ ਵਰਕ ਐਕਸਪੀਰੀਅੰਸ ਦਿੱਤਾ ਆ, ਅਗਰ ਤਾਂ ਉਹ TFN ਵਾਲਾ ਹੋਵੇ ਤਾਂ ਉਹਦੇ ਵਿੱਚ ਜ਼ਿਆਦਾ ਰਿਕੁਐਸਟ ਡਿਪਾਰਟਮੈਂਟ ਵੀ ਨਹੀਂ ਭੇਜਦਾ। ਉਹੀ ਅਗਰ ਵਰਕ ਐਕਸਪੀਰੀਅੰਸ ABN ਤੇ ਸ਼ੋਅ ਕੀਤਾ ਹੋਵੇ, ਜਦਕਿ ਡਿਪਾਰਟਮੈਂਟ ਮਨਾ ਨਹੀਂ ਕਰਦਾ, ਵਰਕ ਐਕਸਪੀਰੀਅੰਸ ਆ, ਚਾਹੇ ਉਹ TFN ਤੇ ਹੋਵੇ ਚਾਹੇ ABN ਤੇ ਹੋਵੇ। ਬਟ ਹਾਂ, TFN ਤੇ ਵਰਕ ਐਕਸਪੀਰੀਅੰਸ ਸ਼ੋਅ ਕਰਨਾ ਥੋੜਾ ਈਜ਼ੀ ਹੋ ਜਾਂਦਾ ਕਿਉਂਕਿ ਉਸ ਡਾਕੂਮੈਂਟੇਸ਼ਨ ਰਿਕੁਆਇਰਮੈਂਟ ਜਿਹੜੀ ਆ ਬਹੁਤ ਸਿੰਪਲ ਹੁੰਦੀ ਹੈ। ABN ਦੇ ਉੱਤੇ ਡਾਕੂਮੈਂਟੇਸ਼ਨ ਜਿਹੜੀ ਆ ਉਹ ਵੈਰੀਫਾਈ ਕਰਨੀ ਪੇਪਰਾਂ ਦੇ ਉੱਤੇ ਥੋੜੀ ਮੁਸ਼ਕਲ ਹੁੰਦੀ ਹੈ, ਤਾਂ ਇਸ ਕਰਕੇ ਡਿਪਾਰਟਮੈਂਟ ਜਿਹੜਾ ਆ ਉਹ ਹੀਪਸ ਐਂਡ ਹੀਪਸ ਆਫ ਡਾਕੂਮੈਂਟ ਜਿਹੜੇ ਉਹ ਰਿਕੁਐਸਟ ਕਰਦਾ ਰਹਿੰਦਾ ਹੈ, ਤਾਂ ਉਹ ਚੀਜ਼ਾਂ ਵੀ ਮੈਟਰ ਕਰਦੀਆਂ ਇਹਦੇ ਵਿੱਚ
ਜੀ। ਰੋਹਿਤ ਜੀ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਅਸੀਂ ਕਹਾਂਗੇ ਕਿ ਤੁਸੀਂ ਬਣੇ ਰਹੋ ਸਾਡੇ ਨਾਲ, 2 ਸਵਾਲ ਹੋਰ ਸ਼ਾਮਲ ਕਰਦੇ ਹਾਂ, ਉਸ ਤੋਂ ਬਾਅਦ ਕਾਲਰ ਜਿਹੜੇ ਉਹਨਾਂ ਦਾ ਵੀ ਸਵਾਲ ਲੈਂਦੇ ਹਾਂ। ਸਾਡੇ ਨਾਲ ਰਿੱਕੀ ਭੋਗਲ ਜੁੜੇ ਨੇ, ਇਹਨਾਂ ਨੇ ਕਿਹਾ ਤੁਸੀਂ ਮੇਰਾ ਕੁਐਸਚਨ ਛੱਡ ਦਿੱਤਾ। ਨਹੀਂ ਜੀ, ਤੁਹਾਡਾ ਜਿਹੜਾ ਸਵਾਲ ਹੈ ਜਿੱਦਾਂ ਜਿੱਦਾਂ ਸਕਰੀਨ ਤੇ ਮੇਰੇ ਕੋਲ ਆ ਰਿਹਾ ਮੈਂ ਉਸੇ ਤਰ੍ਹਾਂ ਕਰ ਰਹੀ ਹਾਂ। ਰਿੱਕੀ ਭੋਗਲ ਪੁੱਛ ਰਹੇ ਨੇ, ਕਹਿੰਦੇ ਸਰ AAT ਤੋਂ ਰਿਮਿਟ ਹੋ ਗਿਆ ਰਿਵਿਊ, ਬਟ ਮੇਰੀ ਐਨਰੋਲਮੈਂਟ ਕੈਂਸਲ ਆ ਕਾਲਜ ਤੋਂ, ਨਾਓ ਆਈ ਹੈਵ ਨਿਊ COE, ਇਜ਼ ਇਟ ਓਕੇ ਜੀ? ਕਹਿੰਦੇ
ਦੇਖੋ ਹੁਣ ਮੈਨੂੰ ਇਹ ਨਹੀਂ ਪਤਾ ਕਿ ਜਿਹੜੀ ਤੁਹਾਡੀ COE ਕੈਂਸਲ ਹੋਈ ਹੈ ਕਿਹੜੀ ਹੈ, ਪੁਰਾਣੀ ਵਾਲੀ ਹੈ ਜਾਂ ਇਹ ਉਹ COE ਹੈ ਕਿ ਜਿਹਦੇ ਬੇਸ ਤੇ AAT ਨੇ ਰਿਮਿਟ ਕੀਤਾ ਹੈ। ਅਗਰ ਤਾਂ AAT ਨੇ ਜਿਸ COE ਦੇ ਬੇਸ ਤੇ ਲਿਮਿਟ ਕੀਤਾ ਸੀ ਅਗਰ ਉਹ ਕੈਂਸਲ ਹੋਈ ਹੈ ਤਾਂ ਇਹਦੇ ਵਿੱਚ ਥੋੜੀ ਪ੍ਰੋਬਲਮ ਆ ਸਕਦੀ ਹੈ ਡਿਪਾਰਟਮੈਂਟ ਵੱਲੋਂ। ਹਾਂ ਅਗਰ ਜਿਹੜੀ ਆ ਉਦੋਂ ਹੁਣ ਇਹ ਵੀ ਡਿਪੈਂਡ ਕਰਦਾ ਹੈ ਕਿ ਜਿਹੜੀ ਅਨਰੋਲਮੈਂਟ ਕੈਂਸਲ ਹੋਈ ਹੈ ਉਹਦਾ ਰੀਜ਼ਨ ਕੀ ਹੈ, ਕਿ ਕਈ ਵਾਰ ਕਾਲਜ ਦੀ ਮਿਸਟੇਕ ਆ ਜਾਂ ਤੁਹਾਡੀ ਮਿਸਟੇਕ ਆ ਜਾਂ ਆਈ ਡੋਂਟ ਨੋ ਕੀ ਰੀਜ਼ਨ ਹੋ ਸਕਦਾ। ਅਗਰ ਹਾਂਜੀ ਕਾਲਜ ਨੇ ਨਵੀਂ COE ਦਿੱਤੀ ਹੈ ਤੁਹਾਨੂੰ ਸੇਮ ਕਾਲਜ ਨੇ ਦਿੱਤੀ ਹੈ ਡਿਫਰੈਂਟ ਕਾਲਜ ਤੋਂ ਦਿੱਤੀ ਹੈ ਤੇ ਕੀ ਅਗਰ ਤੁਸੀਂ ਉਹ ਰੀਜ਼ਨ ਜਿਹੜੇ ਅਸੀਂ ਕੈਂਸਲ ਹੋਣ ਦੇ ਜਸਟੀਫਾਈ ਕਰ ਸਕਦੇ ਹੋ, ਫਿਰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਵੈਸੇ ਇੱਕ ਗੁੱਡ ਨਿਊਜ਼ ਤਾਂ ਚਲੋ ਹੈਗੀ ਹੈ ਤੁਹਾਡੇ ਲਈ ਕਿ ਰਿਮਿਟ ਹੋ ਚੁੱਕੀ ਹੈ ਤਾਂ ਡਿਪਾਰਟਮੈਂਟ ਥੋੜਾ ਲੀਨੀਅੰਟ ਵੀ ਰਹੂਗਾ, ਬਟ ਮੈਂ ਇਹ ਜ਼ਰੂਰ ਕਹੂੰਗਾ ਕਿ ਆਪਣੇ ਕੈਂਸਲੇਸ਼ਨਸ ਦੇ ਰੀਜ਼ਨ ਨੂੰ ਥੋੜਾ ਜਸਟੀਫਾਈਬਲ ਜਿਹੜੇ ਆ ਉਹ ਹੋਣੇ ਚਾਹੀਦੇ ਨੇ।
ਜੀ ਕ੍ਰਾਂਤੀਵੀਰ ਦੁਬਾਰਾ ਜੁੜੇ ਨੇ, ਪੁੱਛ ਰਹੇ ਨੇ ਕਹਿੰਦੇ ਕੈਨ ਯੂ ਐਕਸਪਲੇਨ ਬਿਟ ਅਬਾਊਟ 491's ਮਸਟ ਅਟੈਂਡ ਇੰਟਰਵਿਊ ਕੰਡੀਸ਼ਨ, ਇਜ਼ ਇਟ ਐਪਲੀਕੇਬਲ ਟੂ ਆਲ? ਕਹਿੰਦੇ ਪਿਛਲੇ ਸਵਾਲ ਲਈ ਵੀ ਧੰਨਵਾਦ ਕਰ ਰਹੇ ਨੇ। ਜੀ
ਦੇਖੋ ਇਹ ਜਿਹੜੀ ਕੰਡੀਸ਼ਨ ਜਿਹੜੀਆਂ ਇਹ ਸਾਰਿਆਂ ਨੂੰ ਹੀ ਐਪਲੀਕੇਬਲ ਹੁੰਦੀਆਂ ਆ। ਅਗਰ ਤੁਸੀਂ ਆਪਣੇ ਡਿਟੇਲ ਦੇ ਵਿੱਚ ਇਹਦੇ ਵਿੱਚ ਕੀ ਪੁੱਛਣਾ ਚਾਹੁੰਦੇ ਹੋ ਉਹ ਅਗਰ ਤੁਸੀਂ ਐਕਸਪਲੇਨ ਕਰ ਦੋਗੇ ਤਾਂ ਮੈਂ ਤੁਹਾਨੂੰ ਬੈਟਰ ਜਵਾਬ ਦੇ ਪਾਊਂਗਾ।
ਜੀ ਸੋ ਅਗਲੇ ਕਾਲਰ ਸ਼ਾਮਲ ਕਰਦੇ ਹਾਂ 799 ਤੋਂ ਸਾਡੇ ਨਾਲ ਜੁੜੇ ਹੋਏ ਨੇ ਕਾਫੀ ਦੇਰ ਤੋਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਤੁਹਾਡਾ ਸਵਾਗਤ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ। ਸਤਿ
ਸ੍ਰੀ ਅਕਾਲ ਮੈਡਮ, ਸਤਿ ਸ੍ਰੀ ਅਕਾਲ ਸਰ।
ਜੀ ਕੌਣ ਬੋਲ ਰਹੇ ਹੋ ਜੀ?
ਸਤਿ ਸ੍ਰੀ ਅਕਾਲ ਜੀ,
ਮੈਂ ਗੁਰਵਿੰਦਰ ਸਿੰਘ ਬੋਲ ਰਿਹਾ ਜੀ, ਨਿਊ ਸਾਊ ਇਧਰ ਗੁਰਵਿੰਦਰ ਸਿੰਘ ਬੋਲ ਰਿਹਾ ਜੀ, ਕੁਈਨਸਲੈਂਡ ਰੀਜਨਲ ਏਰੀਆ ਤੋਂ।
ਜੀ
ਹਾਂਜੀ
ਸਰ, ਮੈਂ ਮਾਰਚ 2017 ਦੇ ਵਿੱਚ ਆਪਣੀ ਸ਼ੈਪ ਦੀ ਸਟੱਡੀ ਖਤਮ ਕੀਤੀ ਸੀ, ਸਰਟੀਫਿਕੇਟ ਕੋਰਸ ਕੁੱਕਰੀ ਜੀ 1 ਈਅਰ ਦਾ। ਉਹ ਤੋਂ ਬਾਅਦ RSMS ਲਾਈ ਸੀ ਤੇ RSMS ਦੀ ਰਿਫਿਊਜ਼ਲ ਆ ਗਈ ਤੇ ਸਰ ਹੁਣ AAT ਤੇ ਆਈ ਕੇਸ, ਹੁਣੇ ਫਰਵਰੀ ਚ ਲਾਈ ਸੀ, ਲਾਸਟ ਫੈਬ ਨੂੰ ਲਾਈ ਸੀਗੀ AAT ਤੇ ਸਰ ਮੇਰਾ ਜੋਬ ਰੈਡੀ ਦਾ ਮਤਲਬ ਖਤਮ ਹੋਣ ਵਾਲਾ, ਮਤਲਬ ਟੈਸਟ ਹੋ ਗਿਆ ਉਹਦਾ ਜੋਬ ਰੈਡੀ ਦਾ ਸ਼ੈਫ ਦਾ, ਤੇ ਨੈਕਸਟ ਮੰਥ ਉਹ ਹੋ ਜਾਊਗਾ ਖਤਮ, ਉਹ ਸਰਟੀਫਿਕੇਟ ਮਿਲ ਜੂਗਾ। ਸਰ ਮੈਂ ਤੁਹਾਨੂੰ ਗੱਲ ਕਰਨੀ ਸੀ, ਮੈਂ ਰੀਜਨਲ ਏਰੀਆ ਚ ਰਹਿ ਰਿਹਾ ਕੁਈਨਸਲੈਂਡ ਚ, ਪਰ ਮੇਰਾ ਟਾਰਗੇਟ 190 ਦਾ, ਪਰ ਉਹਨਾਂ ਦਾ ਪਤਾ ਨੀ ਲੱਗਦਾ ਉਹ ਕਦੋਂ ਖੋਲਦੇ ਆ, ਕਿ ਰੀਜਨਲ ਏਰੀਆ ਚ ਮੈਂ 4 ਸਾਲਾਂ ਤੋਂ ਰਹਿ ਰਿਹਾ ਸਰ, ਮੈਨੂੰ ਮੂਵ ਕਰਨਾ ਚਾਹੀਦਾ ਨਿਊ ਸਾਊਥ ਵੇਲ ਕੇ ਜੀ, ਇੱਥੇ ਰਹਿ ਕੇ ਦੁਬਾਰਾ ਇੱਥੇ ਵੇਟ ਕਰਨੀ ਚਾਹੀਦੀ ਜੀ?
ਦੇਖੋ ਜੀ ਮੈਂ ਟੂ ਬੀ ਓਨੈਸਟ ਅਗਰ ਮੈਂ ਤੁਹਾਨੂੰ ਅਡਵਾਈਸ ਕਰੂੰਗਾ, ਮੈਨੂੰ ਪਤਾ ਤੁਹਾਡੀ ਪ੍ਰਾਇਓਰਟੀ ਨਹੀਂ ਹੈਗੀ 491 ਕੁਈਨਸਲੈਂਡ ਦੇ ਵਿੱਚ, ਵੈਸੇ ਵੀ ਜਦੋਂ ਵੀ 190 ਖੁੱਲਦੀ ਆ ਤੁਹਾਨੂੰ ਪਤਾ ਉਹਨਾਂ ਕੋਲ ਨਾ ਜਿਹੜਾ ਕੀ ਆ ਕੋਟਾ ਉਹਨਾਂ ਨੂੰ ਬਹੁਤ ਘੱਟ ਮਿਲਦਾ, ਜਿਸ ਨਿਊ ਸਾਊਥ ਵੇਲਸ ਕੋ ਕੋਟਾ ਹੁੰਦਾ, ਨਿਊ ਸਾਊਥ ਵੇਲਸ 190 ਬਹੁਤ ਦਿੰਦਾ ਆ, ਜਦੋਂ ਵੀ ਖੁੱਲਦੀ ਆ ਬਹੁਤ ਜਲਦੀ ਬੰਦ ਹੁੰਦੀ ਆ, ਪਲੱਸ ਸ਼ੈਫ ਜਿਹੜਾ ਆ ਕੁਈਨਸਲੈਂਡ 190 ਲਈ 3 ਸਾਲ ਦਾ ਤੁਹਾਨੂੰ ਵੀ ਪਤਾ ਹੋਣਾ ਆ ਕਿ ਵਰਕ ਐਕਸਪੀਰੀਅੰਸ ਮੰਗਦਾ ਆ, ਤੇ ਤੁਸੀਂ ਜਿਹੜਾ ਦੱਸਿਆ ਕਿ ਜੋਬ ਤੋਂ ਵੈਸੇ ਐਕਸਪੀਰੀਅੰਸ ਕਿੰਨਾ ਹੋਇਆ ਹੋਇਆ ਉੱਥੇ?
ਸਰ ਮੈਂ August 2017 ਤੋਂ ਫੁੱਲ ਟਾਈਮ ਕੰਮ ਕਰ ਰਿਹਾ, ਪਰ ਹੁਣ ਜਿਹੜਾ ਕੋਰੋਨਾ ਕਰਕੇ 2-3 ਮਹੀਨੇ ਦਾ ਗੈਪ ਪੈ ਗਿਆ, ਨਹੀਂ ਤਾਂ ਅਗਸਤ ਦੇ ਵਿੱਚ ਮੇਰਾ ਪੂਰਾ 3 ਸਾਲ ਦਾ ਐਕਸਪੀਰੀਅੰਸ ਹੋ ਜਾਣਾ ਸੀ ਜੀ।
ਓਕੇ ਦੇਖੋ 3 ਸਾਲ ਦੇ ਵਰਕ ਐਕਸਪੀਰੀਅੰਸ ਤੁਹਾਡੀ ਡਿਪਾਰਟਮੈਂਟ ਆਲਮੋਸਟ ਫੁਲਫਿਲ ਹੁੰਦੀ ਹੈ, ਤੁਸੀਂ 190 ਲਈ ਵੀ ਐਲੀਜੀਬਲ ਹੋ, ਬਟ ਨਿਊ ਸਾਊਥ ਵੇਲਸ ਅਗਰ ਤੁਹਾਨੂੰ ਤੁਸੀਂ ਮੂਵ ਹੋ ਸਕਦੇ ਹਾਂ ਤੇ ਉੱਥੇ ਤੁਹਾਨੂੰ ਜੋਬ ਮਿਲ ਸਕਦੀ ਹੈ ਇਸ ਫੀਲਡ ਦੇ ਵਿੱਚ, ਤਾਂ ਮੈਂ ਰਿਕਮੈਂਡ ਕਰੂੰਗਾ ਕਿ ਮੂਵ ਹੋ ਜਾਓ, ਕਿਉਂਕਿ ਅਗਰ ਤਾਂ ਸਿਰਫ ਤੁਸੀਂ 190 ਦੇ ਬਾਰੇ ਸੋਚ ਰਹੇ ਹੋ, 190 ਦੇ ਬਾਰੇ ਸੋਚ ਰਹੇ ਹੋ, ਦੈਨ ਡੈਫੀਨੇਟਲੀ ਤੁਸੀਂ ਮੂਵ ਹੋ ਸਕਦੇ ਹੋ ਨਿਊ ਸਾਊਥ ਵੇਲਸ ਦੇ ਵਿੱਚ, ਪਰ ਉੱਥੇ ਵੀ ਉਹੀ ਹੈ ਕਿ ਤੁਹਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਨਾਲ ਕੰਮ ਕਰਦਾ, ਤੁਹਾਡੇ ਕਿੰਨੇ ਪੁਆਇੰਟਸ ਨੇ, ਕਿੰਨੀ ਦੇਰ ਵੇਟ ਕਰਨੀ ਪੈ ਸਕਦੀ ਆ, ਨੋ ਵਨ ਨੋਸ। ਅਗਰ ਦੇਖੋ ਉਹਦੇ ਵਿੱਚ ਕੀ ਹੈ ਕਿ ਜਾਂ ਤਾਂ ਤੁਸੀਂ ਉੱਥੇ ਮਤਲਬ ਕਿ ਨਿਊ ਸਾਊਥ ਵੇਲਸ 6 ਮਹੀਨੇ ਰਹਿ ਲਓ, ਜਾਂ ਇਹ ਹੈ ਕਿ ਰਿਜ਼ਾਈਡ ਜਾਂ ਫਿਰ ਰਹਿ ਕੇ ਜਾਂ ਉੱਥੇ ਇੰਪਲੋਇਮੈਂਟ ਜਿਹੜੀ ਆ ਉਹ ਐਟਲੀਸਟ 1 ਮਹੀਨੇ ਦੀ ਸ਼ੋਅ ਕਰ ਦਿਓ, ਜਾਂ ਤਾਂ ਤੁਸੀਂ ਇਹ ਤਾਂ ਤੁਸੀਂ ਇੰਪਲੋਇਮੈਂਟ ਨਹੀਂ ਕਰਨੀ ਉੱਥੇ, ਫਿਰ 6 ਮਹੀਨੇ ਦੀ ਰਿਕੁਆਇਰਮੈਂਟ ਉੱਥੇ ਰਹਿ ਲਓ, ਠੀਕ ਹੈ? ਬਟ ਅਗਰ ਜੋਬ ਮਿਲ ਜਾਂਦੀ ਹੈ ਤਾਂ 1 ਮਹੀਨੇ ਦੀ ਹੈ।
ਜੋਬ ਕਿਸੇ ਵੀ ਫੀਲਡ ਚ ਹੋਵੇ ਕਿ ਸ਼ੈਫ ਦੀ ਲੈਣੀ ਪਊਗੀ?
ਸ਼ੈਫ ਦੀ।
ਓਕੇ ਸਰ, ਥੈਂਕ ਯੂ ਵੈਰੀ ਮਚ ਸਰ,
ਗੁੱਡ ਲੱਕ।
ਨੋ ਪ੍ਰੋਬਲਮ ਸੀ, ਗੁੱਡ ਲੱਕ
ਜੀ। ਰੋਹਿਤ ਜੀ, ਅਗਲਾ ਸਵਾਲ ਲਖਵਿੰਦਰ ਕੌਰ ਪੁੱਛ ਰਹੇ ਨੇ, ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ, 491 ਦੇ ਬਾਰੇ ਇਨਫਾਰਮੇਸ਼ਨ ਲੈਣੀ ਚਾਹੁੰਦੇ ਨੇ। ਕਹਿੰਦੇ, ਆਈ ਹੈਵ ਵਨ ਕੁਐਰੀ ਅਬਾਊਟ 491 ਵੀਜ਼ਾ। ਕਰੰਟਲੀ ਆਈ ਹੈਵ ਸਟੂਡੈਂਟ ਵੀਜ਼ਾ ਐਂਡ TR ਵੀਜ਼ਾ ਇਜ਼ ਐਕਸਪਾਇਰਡ। ਕੈਨ ਵੀ ਅਪਲਾਈ 491 ਵੀਜ਼ਾ ਡਿਊਰਿੰਗ ਸਟੂਡੈਂਟ ਵੀਜ਼ਾ ਔਰ ਨਾਟ? ਡੂ ਵੀ ਨੀਡ ਫੁੱਲ ਵਰਕਿੰਗ ਰਾਈਟ? ਦੈਨ ਵੀ ਕੈਨ ਅਪਲਾਈ ਓਨਲੀ 491 ਵੀਜ਼ਾ।
ਨਹੀਂ ਜੀ, ਦੇਖੋ 491 ਵੀਜ਼ਾ ਦੇ ਲਈ ਤੁਹਾਨੂੰ ਜ਼ਰੂਰੀ ਨਹੀਂ ਆ ਕਿ ਤੁਸੀਂ ਸਟੂਡੈਂਟ ਵੀਜ਼ਾ ਤੇ ਹੋਵੋ ਜਾਂ 485 ਵੀਜ਼ਾ ਤੇ ਹੋਵੋ। ਸਟੂਡੈਂਟ ਵੀਜ਼ਾ ਤੇ ਰਹਿ ਕੇ ਵੀ ਤੁਸੀਂ ਆਪਣਾ 491 ਵੀਜ਼ਾ ਦੀ ਐਲੀਜੀਬਿਲਿਟੀ ਬਣ ਜਾਂਦੀ ਹੈ। ਇਹਦੇ ਵਿੱਚ ਇਹੀ ਹੁੰਦਾ ਹੈ ਕਿ ਆਫਰ ਲੈਟਰ ਜਿਹੜੀ ਮਿਲਦੀ ਹੈ ਉਸ ਜਸਟੀਫਾਈਬਲ ਦੇਣਾ ਪੈਂਦਾ, ਕਿਉਂਕਿ ਜਦੋਂ ਵੀ ਤੁਹਾਨੂੰ ਇੰਪਲੋਇਰ ਕੋਈ ਆਫਰ ਲੈਟਰ ਦਊਗਾ ਉਹ ਇਹੀ ਹੁੰਦੀ ਹੈ ਫੁੱਲ ਟਾਈਮ ਲਈ, ਬਟ ਉਹਦੇ ਵਿੱਚ ਇਹ ਮੈਂਸ਼ਨ ਕੀਤਾ ਜਾ ਸਕਦਾ ਹੈ ਕਿ ਜਦੋਂ ਵੀ ਤੁਹਾਡਾ ਵੀਜ਼ਾ ਆਊਗਾ ਉਦੋਂ ਤੁਹਾਨੂੰ ਫੁੱਲ ਟਾਈਮ ਕਰ ਦਿੱਤਾ ਜਾਊਗਾ। ਸੋ ਸਟੂਡੈਂਟ ਵੀਜ਼ਾ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ 491 ਨਹੀਂ ਲੈ ਸਕਦੇ, ਡੈਫੀਨੇਟਲੀ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ
ਜੀ। ਅਗਲਾ ਸਵਾਲ ਸਮਰ ਬੈਂਸ ਕਰ ਰਹੇ ਨੇ, ਈਮੇਲ ਦੇ ਜ਼ਰੀਏ ਜੁੜੇ ਨੇ। ਆਈ ਹੈਵ ਅਪਲਾਈਡ 489 ਆਲਮੋਸਟ 8 ਮੰਥਸ ਅਗੋ ਐਂਡ ਟੂਡੇ ਆਈ ਹੈਵ ਪੇਡ ਸੈਕਿੰਡ VAC ਪੇਮੈਂਟ ਫਾਰ ਮਾਈ ਸਪਾਊਸ। ਹਾਊ ਮੱਚ ਇਟ ਵਿਲ ਟੇਕ ਟੂ ਗ੍ਰਾਂਟ ਅ ਵੀਜ਼ਾ? ਕਹਿੰਦੇ,
ਦੇਖੋ ਜੀ, ਜਦੋਂ ਇੱਕ ਵਾਰੀ ਸਪਾਊਸ ਦੀ ਸੈਕਿੰਡ ਬੈਕ ਦੀ ਪੇਮੈਂਟ ਹੋ ਜਾਂਦੀ ਹੈ, ਉਸ ਤੋਂ ਬਾਅਦ ਡਿਪਾਰਟਮੈਂਟ ਜਿਹੜਾ ਪ੍ਰੋਸੈਸਿੰਗ ਆ ਉਹ ਬਹੁਤ ਕੁਇਕ ਕਰਦਾ ਹੈ। ਕਈ ਵਾਰੀ ਤਾਂ ਉਹ ਇੱਕ ਇੱਕ ਦਿਨ ਚ ਜਾਂ ਦੋ ਦੋ ਦਿਨ ਦੇ ਵਿੱਚ ਵੀ ਵੀਜ਼ਾ ਆ ਜਾਂਦਾ ਹੈ। ਕੰਸੀਡਰਿੰਗ ਦਿਸ ਸਿਚੁਏਸ਼ਨ, ਮੈਨੂੰ ਲਾ ਨਹੀਂ ਕਿ ਹੋਰ ਜ਼ਿਆਦਾ ਟਾਈਮ ਲੱਗਣਾ ਚਾਹੀਦਾ, ਵੀਜ਼ਾ ਬਹੁਤ ਜਲਦੀ ਤੁਹਾਨੂੰ ਤਾਂ ਆ ਜਾਣਾ ਚਾਹੀਦਾ
ਜੀ। ਜੀ, ਤੇ ਅਗਲਾ ਸਵਾਲ ਲੈਂਦੇ ਹਾਂ ਜੀ ਸਤਿੰਦਰ ਬਾਜਵਾ ਹੋਰਾਂ ਦਾ। ਇਨ੍ਹਾਂ ਨੇ ਪੁੱਛਣਾ ਚਾਹਿਆ ਜੀ, 309 ਰਿਫਿਊਜ਼ਲ AAT ਪ੍ਰੋਸੈਸਿੰਗ ਟਾਈਮ ਕਹਿੰਦੇ ਕੀ ਹੈ ਜੀ?
ਦੇਖੋ, ਪ੍ਰੋਸੈਸਿੰਗ ਟਾਈਮ AAT ਦਾ ਜਨਰਲੀ ਸਾਰਿਆਂ ਲਈ ਸੇਮ ਹੀ ਹੁੰਦਾ ਹੈ, ਬਟ ਐਟ ਦ ਮੂਮੈਂਟ AAT ਜਿਹੜਾ ਹੈ ਉਹ ਪ੍ਰੋਫਾਈਲ ਜਿਹੜੀਆਂ ਬਹੁਤ ਕੁਇਕ ਪ੍ਰੋਸੈਸਿੰਗ ਚ ਚੱਲ ਰਹੀਆਂ ਨੇ। ਜਦੋਂ ਦਾ COVID-19 ਸ਼ੁਰੂ ਹੋਇਆ ਡਿਪਾਰਟਮੈਂਟ ਸਲੋ ਹੋ ਗਿਆ ਤਾਂ AAT ਬਹੁਤ ਫਾਸਟ ਹੋ ਗਿਆ ਹੈ, ਬਟ ਔਨ ਇਨ ਐਵਰੇਜ 10 ਤੋਂ 12 ਮਹੀਨੇ ਦਾ ਟਾਈਮ ਪ੍ਰੋਸੈਸਿੰਗ ਹੁੰਦਾ ਹੈ AAT ਦਾ
ਜੀ। ਸੋ ਰੋਹਿਤ ਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਬਾਰਡਰਸ ਆ ਉਹਨਾਂ ਨੂੰ ਲੈ ਕੇ ਕਾਫੀ ਸਵਾਲ ਆ, ਔਰ ਟੈਂਪਰੇਰੀ ਜਿਹੜੇ ਵੀਜ਼ਾ ਵਾਲੇ ਟੈਂਪਰੇਰੀ ਵੀਜ਼ਾ ਹੋਲਡਰ ਨੇ, ਹਨਾ, ਉਹਨਾਂ ਦੇ ਲਈ ਵੀ ਕਾਫੀ ਇਸ ਤਰ੍ਹਾਂ ਦੀਆਂ ਜਿਹੜੀਆਂ ਚਿੰਤਾਵਾਂ ਆ ਬਣੀਆਂ ਹੋਈਆਂ। ਔਰ ਪਿਛਲੇ ਮਹੀਨਿਆਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਨਿਊਜ਼ੀਲੈਂਡ ਦੇ ਵਿੱਚ ਕਾਫੀ ਸਖਤੀ ਦੇ ਨਾਲ ਇਸ ਫੈਸਲੇ ਨੂੰ ਲਿਆ ਗਿਆ ਕਿ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਆ ਉਹਨਾਂ ਨੂੰ ਸ਼ਾਇਦ ਨਾ ਬੁਲਾਇਆ ਜਾਵੇ ਵਾਪਸ, ਹਨਾ। ਕੀ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਆਸਟ੍ਰੇਲੀਆ ਦੇ ਵਿੱਚ ਵੀ ਲੱਗਦੀ ਹੈ?
ਦੇਖੋ, ਟੈਂਪਰੇਰੀ ਵੀਜ਼ਾ ਲਈ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹਾਲੇ ਕੁਛ ਵੀ ਕਲੈਰਿਟੀ ਨਹੀਂ ਆ। ਡਿਪਾਰਟਮੈਂਟ ਜਿਹੜਾ ਆ ਉਹ ਫੇਸਡ ਮੈਨਰ ਦੇ ਵਿੱਚ ਸ਼ਾਇਦ ਕੰਮ ਕਰੂਗਾ ਜਦੋਂ ਵੀ ਆਪਣੇ ਬਾਰਡਰਸ ਖੋਲੂਗਾ। ਟੈਂਪਰੇਰੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੂਡੈਂਟ ਵੀਜ਼ਾ ਇੱਕ ਐਦਾ ਦਾ ਵੀਜ਼ਾ ਹੈ ਜਿੱਥੇ ਆਸਟ੍ਰੇਲੀਆ ਦੀ ਇਕਾਨਮੀ ਜਿਹੜੀ ਆ ਉਹ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ। ਕੰਸਿਡਰਿੰਗ ਦ ਸਿਚੁਏਸ਼ਨ ਕਿ ਜੋ COVID-19 ਕਰਕੇ ਪੂਰੇ ਵਰਲਡ ਦੇ ਵਿੱਚ ਹੋਈ ਹੋਈ ਆ, ਆਸਟ੍ਰੇਲੀਆ ਵੀ ਸਫ਼ਰ ਕਰ ਰਿਹਾ ਹੈ ਇਕਨੋਮਿਕਲੀ, ਤੇ ਇਹਨਾਂ ਦੀ ਫਸਟ ਪ੍ਰਾਇਓਰਿਟੀ ਜਿਹੜੀ ਆ ਉਹ ਜਿੱਦਾਂ ਹੀ ਸਿਚੁਏਸ਼ਨ ਥੋੜੀ ਇੰਪਰੂਵ ਹੁੰਦੀ ਆ, ਚਾਹੇ ਸਿਚੁਏਸ਼ਨ ਇੰਪਰੂਵਮੈਂਟ ਦੇ ਨਾਲ ਨਾਲ ਇਹਨਾਂ ਦਾ ਪਲਾਨ ਕਿੰਨੀ ਕੁ ਜਲਦੀ ਇਹ ਬਣਾ ਸਕਦੇ ਆ ਕਿ ਇਹਨਾਂ ਨੇ ਕਿੱਦਾਂ ਹੈਂਡਲ ਕਰਨਾ ਹੈ, ਕਿ ਜਦੋਂ ਵੀ ਸਟੂਡੈਂਟ ਜਿਹੜਾ ਹੈ ਜਦੋਂ ਟਰੈਵਲ ਕਰਕੇ ਆਊਗਾ ਉਹ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰ ਸਕਦੇ ਆ ਕਿ COVID-19 ਜਿਹੜਾ ਆਸਟ੍ਰੇਲੀਆ ਚ ਨਾ ਵਧੇ, ਤੇ ਬੱਚੇ ਜਿਹੜੇ ਆ ਜਦੋਂ ਵੀ ਟਰੈਵਲ ਕਰੂਗੇ ਉਦੋਂ ਉਹ ਇਸ ਵਾਇਰਸ ਦਾ ਨੁਕਸਾਨ ਉਹਨਾਂ ਨੂੰ ਨਾ ਹੋਵੇ ਤਾਂ ਆਸਟ੍ਰੇਲੀਆ ਨੂੰ ਵੀ ਨਾ ਹੋਵੇ। ਉਹ ਹੁੰਦਾ ਦਾ ਪਲਾਨ ਕੀ ਬਣਾਓਗੇ ਕਿ ਏਅਰਪੋਰਟ ਤੇ ਕੀ ਚੈੱਕ ਕੀਤੇ ਜਾਊਗੇ ਜਾਂ ਕੁਆਰੰਟਾਈਨ ਕਿੱਦਾਂ ਹੋਊਗਾ, ਉਦੋਂ ਤੱਕ ਪਲਾਨ ਜਦ ਤਾਈ ਉਹ ਪਲਾਨ ਫੁੱਲ ਪਰੂਫ ਨਹੀਂ ਹੁੰਦਾ ਤਦ ਤਾਈ ਤਾਂ ਟੈਂਪਰੇਰੀ ਨਹੀਂ ਖੁੱਲੂਗੇ, ਬਟ ਫਸਟ ਫੇਸ ਜਦੋਂ ਵੀ ਇਹ ਪਲਾਨ ਇਹਨਾਂ ਦਾ ਫੁੱਲ ਪਰੂਫ ਹੁੰਦਾ ਆ ਤਾਂ ਇਹਨਾਂ ਦੀ ਫਸਟ ਪ੍ਰਾਇਓਰਟੀ ਜਿਹੜੀ ਆ ਉਹ ਹੋਊਗੀ ਕਿ ਸਟੂਡੈਂਟ ਵੀਜ਼ਾਜ ਨੂੰ ਇੱਥੇ ਅਲਾਓ ਕਰਨਾ ਟਰੈਵਲ
ਜੀ। ਅਗਲਾ ਸਵਾਲ ਸ਼ਾਮਲ ਕਰਦੇ ਆ, ਕ੍ਰਾਂਤੀਵੀਰ ਹੋਰੀ ਦੁਬਾਰਾ ਪੁੱਛ ਰਹੇ ਨੇ, ਕਹਿੰਦੇ ਇਟਸ 8581 ਕੰਡੀਸ਼ਨ ਔਨ 491 ਸਰ, ਆਨਸ਼ੋਰ ਜਾਂ ਆਫਸ਼ੋਰ ਕਿਸ ਲਈ ਹੈ ਜੀ ਇਹ?
ਦੇਖੋ, 8581 ਜਿਹੜੀ ਹੈ ਨਾ ਕਿ ਉਹ ਇੱਕ ਤੁਹਾਨੂੰ ਜਿਹੜਾ ਮਿਨਿਸਟਰ ਹੈ ਉਹਨਾਂ ਕੋਲ ਪਾਵਰ ਹੁੰਦੀ ਹੈ ਕਿ ਉਹ ਇੰਟਰਵਿਊ ਜਿਹੜੀ ਆ ਉਹ ਤੁਹਾਡੀ ਲੈ ਸਕਦੇ ਆ, ਉਹ ਚਾਹੇ ਉਹ ਫੇਸ ਟੂ ਫੇਸ ਹੋਵੇ ਜਾਂ ਉਹ ਬਾਏ ਵੀਡੀਓ ਕਾਨਫਰੈਂਸਿੰਗ ਹੋਵੇ, ਠੀਕ ਹੈ। ਇਹ ਵਾਲੀ ਕੰਡੀਸ਼ਨ ਜਿਹੜੀ ਆ ਇਹ ਤਾਂ ਲੱਗਦੀ ਹੈ। ਸੋ ਤੋ ਇਹਨਾਂ ਦਾ ਕੰਟੈਕਸਟ ਜਿਹੜਾ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਮੈਨੂੰ ਕੰਟੈਕਸਟ ਨਹੀਂ ਸਮਝ ਆਇਆ ਕਿ ਤੁਹਾਡਾ ਕੰਟੈਕਸਟ ਕੀ ਹੈ ਕਿ ਤੁਸੀਂ ਇਸ ਕੰਡੀਸ਼ਨ ਬਾਰੇ ਕੀ ਜਾਣਨਾ ਚਾਹੁੰਦੇ ਹੋ ਤੁਸੀਂ ਸੋ ਉਹ ਪਲੀਜ਼ ਬਾਕੀ ਇਫ ਯੂ ਆਰ ਆਸਕਿੰਗ ਕਿ ਇਹ ਕੰਡੀਸ਼ਨ ਲੱਗਣੀ ਹੈ ਤਾਂ ਡੈਫੀਨੇਟਲੀ ਇਹ ਕੰਡੀਸ਼ਨ ਡੈਫੀਨੇਟਲੀ ਜਿਹੜੀ ਹੈ ਉਹ ਵੀਜ਼ਾ ਦੇ ਨਾਲ ਆਊਗੀ ਆਊਗੀ
ਜੀ ਸੋ ਕ੍ਰਾਂਤੀਵੀਰ ਜੀ ਮੈਨੂੰ ਲੱਗਦਾ ਕਿ ਤੁਸੀਂ ਕਾਫੀ ਸਵਾਲ ਜਿਹੜੇ ਟੁੱਟਵੇਂ ਰੂਪ ਦੇ ਵਿੱਚ ਕੀਤੇ ਆ ਜੇਕਰ ਤੁਸੀਂ ਡਿਟੇਲ ਦੇ ਵਿੱਚ ਆਪਣਾ ਜਿਹੜਾ ਪਰਸਨਲ ਕੇਸ ਜਿਹੜਾ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰੋਹਿਤ ਜੀ ਨੂੰ ਉਹਨਾਂ ਦੇ ਕੰਟੈਕਟ ਨੰਬਰ ਦੇ ਉੱਤੇ ਵੀ ਪਹੁੰਚ ਕਰ ਸਕਦੇ ਹੋ ਕਿਉਂਕਿ ਪ੍ਰੋਗਰਾਮ ਦੌਰਾਨ ਸਾਰੀ ਜਿਹੜੀ ਇਨਕੁਆਇਰੀ ਆ ਉਹ ਮੈਨੂੰ ਲੱਗਦਾ ਵੀ ਕਈ ਵਾਰ ਲੈਣੀ ਵੀ ਮੁਸ਼ਕਲ ਹੁੰਦੀ ਹੈ ਥੋੜੇ ਜਿਹੇ ਸਮੇਂ ਦੇ ਵਿੱਚ ਤੁਸੀਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਵੀਡੀਓ ਦੇ ਵਿੱਚ ਦਿੱਤਾ ਹੋਇਆ ਨੰਬਰ ਜਿਹੜਾ ਨੋਟ ਕਰਿਓ ਰੋਹਿਤ ਜੀ ਦਾ ਔਰ ਤੁਸੀਂ ਪਰਸਨਲੀ ਜਿਹੜਾ ਆਪਣਾ ਇੱਕ ਕੇਸ ਆ ਡਿਸਕਸ ਕਰ ਸਕਦੇ ਹੋ ਸਾਡੇ ਨਾਲ ਅਗਲੇ ਫੇਸਬੁੱਕ ਵਿਵਰ ਜੁੜੇ ਨੇ ਉਹਨਾਂ ਨੇ ਪੁੱਛਿਆ ਜੀ ਰਘਵੀਰ ਸਿੰਘ ਨੇ ਪੁੱਛ ਰਹੇ ਨੇ ਆਰ ਐਸ ਐਮ ਐਸ ਏ ਟੀ ਦਾ ਪ੍ਰੋਸੈਸਿੰਗ ਟਾਈਮ ਵੀ ਕਹਿੰਦੇ ਫਾਸਟ ਹੋਇਆ ਆ ਜਾਂ ਨਹੀਂ
ਦੇਖੋ ਐਟ ਦਾ ਮੂਮੈਂਟ ਜੋ ਸਭ ਤੋਂ ਜ਼ਿਆਦਾ ਦੇਖਣ ਨੂੰ ਆ ਰਿਹਾ ਹੈ ਉਸ ਸਟੂਡੈਂਟ ਵੀਜ਼ਾ ਟੀ ਆਰ ਟੀ ਸਕੀਮ ਦੇ ਵਿੱਚ ਜਿੰਨੀਆਂ ਵੀ ਰਿਫਿਊਜ਼ਲ ਹੋਈਆਂ ਸੀ 186 ਦੀਆਂ ਜਾਂ 187 ਦੀਆਂ ਸਾਰੀਆਂ ਫਾਈਲਾਂ ਜਿਹੜੀਆਂ ਫਾਸਟ ਪ੍ਰੋਸੈਸਿੰਗ ਹੋ ਰਹੀਆਂ ਬਾਕੀ ਤੁਹਾਡੀ ਫਾਈਲ ਜਿਹੜੀ ਉਹ ਡਿਪੈਂਡ ਕਰਦਾ ਕਿ ਕਿੰਨਾ ਕੁ ਟਾਈਮ ਹੋ ਚੁੱਕਾ ਲੌਂਚ ਕਿਤੇ ਨੂੰ ਹਾਂਜੀ ਅਗਰ ਸਿਰਫ 4 ਮਹੀਨੇ ਹੋਇਆ ਤਾਂ ਦੈਨ ਇਟਸ ਹਾਰਡ ਕਿ ਨਹੀਂ ਓਪਨ ਹੋਊਗੀ ਬਟ ਅਗਰ ਤੁਹਾਡੀ ਜਿਹੜੀ ਫਾਈਲ ਨੂੰ ਟਾਈਮ ਹੋ ਚੁੱਕਾ ਹੈ ਤੇ ਹਾਈ ਚਾਂਸਿਸ ਆ ਕਿ ਉਹ ਜਲਦੀ ਹੀ ਓਪਨ ਹੋ ਜਾਊਗੀ
ਜੀ ਅਗਲਾ ਸਵਾਲ ਪ੍ਰਭ ਕੌਰ ਹੋਰਾਂ ਦਾ ਸ਼ਾਮਲ ਕਰਦੇ ਆ ਕਹਿੰਦੇ ਸਰ ਆਈ ਡਿਡ ਐਮ ਪੀ ਏ ਐਂਡ ਆਈ ਐਮ ਔਨ ਟੀ ਆਰ ਇਟਸ ਗੋਇੰਗ ਟੂ ਐਕਸਪਾਇਰ ਇਨ ਅਕਤੂਬਰ ਦਿਸ ਈਅਰ ਇਫ ਆਈ ਵਿਲ ਗੋ ਡਿਪਲੋਮਾ ਆਫ ਨਰਸਿੰਗ ਐਮ ਆਈ ਐਲੀਜੀਬਲ ਫਾਰ ਪੀ ਆਰ ਇਨ ਵਿਕਟੋਰੀਆ ਪਲੀਜ਼ ਕਹਿੰਦੇ ਦੱਸਿਓ
ਦੇਖੋ ਪ੍ਰਭ ਜੀ ਜਦੋਂ ਆਪਾਂ ਡਿਪਲੋਮੇ ਦੀ ਗੱਲ ਕਰਦੇ ਨਰਸਿੰਗ ਦੀ ਇਹ ਤੁਹਾਨੂੰ ਜਿਹੜਾ ਆ ਇਨਰੋਲ ਨਰਸ ਬਣਾਉਂਦਾ ਤੇ ਇਨਰੋਲ ਨਰਸ ਜਿਹੜਾ ਆ ਉਹ ਮੇਨ ਲਿਸਟ ਦੇ ਵਿੱਚ ਨਹੀਂ ਹੈਗਾ ਠੀਕ ਹੈ ਤੇ ਉਹਦੇ ਲਈ ਪੀ ਆਰ ਦੀ ਐਲੀਜੀਬਿਲਿਟੀ ਨਹੀਂ ਬਣੂਗੀ ਡਾਇਰੈਕਟ ਦੀ ਹਾਂਜੀ ਇਹ ਡੈਫੀਨੇਟਲੀ ਆ ਕਿ ਅਗਰ ਤੁਸੀਂ ਬੈਚਲਰ ਕਰਦੇ ਹੋ ਤਾਂ ਵਿਕਟੋਰੀਆ ਜਿਹੜਾ ਆ ਉਹ ਪ੍ਰੈਫਰੈਂਸ ਦਿੰਦਾ ਹੈ ਰਜਿਸਟਰਡ ਨਰਸਿਸ ਨੂੰ ਅਗਰ ਬੈਚਲਰ ਆਫ ਨਰਸਿੰਗ ਜਿਹੜੀ ਆ ਆਸਟ੍ਰੇਲੀਆ ਦੇ ਵਿੱਚ ਕੀਤੀ ਹੋਵੇ ਤਾਂ ਡਾਇਰੈਕਟ ਜਿਹੜੀ ਆ ਉਹਦੇ ਵਿੱਚ ਫਿਰ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਫਾਈਲ ਪਾਉਣ ਦੀ ਲੋੜ ਨਹੀਂ ਹੁੰਦੀ ਉਹਦੇ ਵਿੱਚ ਡਾਇਰੈਕਟ ਐਲੀਜੀਬਿਲਿਟੀ ਪੀ ਆਰ ਦੀ ਬਣ ਜਾਂਦੀ ਆ ਬਟ ਰਜਿਸਟਰਡ ਨਰਸ ਦੀ
ਜੀ ਪ੍ਰਭ ਕੌਰ ਜੀ ਮੈਨੂੰ ਲੱਗਦਾ ਕਿ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਮਿਲ ਗਿਆ ਹੋਣਾ ਅਗਲਾ ਸਵਾਲ ਰਘਵੀਰ ਸਿੰਘ ਹੋਰਾਂ ਦਾ ਦੁਬਾਰਾ ਸ਼ਾਮਲ ਕਰਦੇ ਆ ਕਹਿੰਦੇ ਐਂਡ ਆਰ ਐਸ ਐਮ ਐਸ ਏ ਟੀ ਦੇ ਡਾਕੂਮੈਂਟ ਐਵਰੀ 3 ਮੰਥਸ ਬਾਅਦ ਅਪਡੇਟ ਕਰਨੇ ਚਾਹੀਦੇ ਆ ਜੀ
ਦੇਖੋ ਜੀ ਇਹ ਤਾਂ ਹਾਈਲੀ ਰਿਕਮੈਂਡਡ ਹੁੰਦਾ ਹੈ ਬਹੁਤ ਘੱਟ ਐਪਲੀਕੈਂਟਸ ਹੁੰਦੇ ਆ ਕਿ ਜਿਹੜੇ ਇੰਨੀ ਜਲਦੀ ਜਿਹੜੇ ਆ ਉਹ ਆਪਣੇ ਡਾਕੂਮੈਂਟਸ ਅਪਡੇਟ ਕਰਦੇ ਆ ਬਟ ਆਪਣੇ ਕਿਉਂਕਿ ਨੋਮੀਨੇਸ਼ਨ ਦੀ ਫਾਈਲ ਦੀ ਵੀ ਅਗਰ ਆਪਾਂ ਗੱਲ ਕਰੀਏ ਅਗਰ ਨਾ ਉਹਦੇ ਕਰਕੇ ਰਿਫਿਊਜ਼ਲ ਹੋਈ ਹੈ ਡੈਫੀਨੇਟਲੀ ਐਵਰੀ ਕੁਆਰਟਰਲੀ ਇੰਪਲੋਇਰਸ ਦੇ ਨਵੀਆਂ ਪੈਸੇਜ ਨਵੇਂ ਡਾਕੂਮੈਂਟਸ ਅਪਡੇਟ ਜਿਹੜਾ ਹੈ ਉਹ ਏ ਟੀ ਨੂੰ ਕਰਦੇ ਰਹਿਣਾ ਚਾਹੀਦਾ ਹੈ ਇਹ ਤਾਂ ਵੈਸੇ ਵੀ ਇੱਕ ਜਨਰਲ ਰੂਲ ਆ ਚਾਹੇ ਉਹ ਡਿਪਾਰਟਮੈਂਟ ਦੀ ਗੱਲ ਕਰੀਏ ਚਾਹੇ ਏ ਟੀ ਦੀ ਗੱਲ ਕਰੀਏ ਜਿੰਨੀਆਂ ਵੀ ਫਾਈਲਾਂ ਚਾਹੇ ਉਹ ਵੀਜ਼ਾ ਐਪਲੀਕੇਸ਼ਨ ਦੀਆਂ ਜਾਂ ਜਿੰਨੀਆਂ ਵੀ ਰਿਵਿਊ ਐਪਲੀਕੇਸ਼ਨ ਆ ਜਦੋਂ ਵੀ ਟਾਈਮ ਫਰੇਮਸ ਜ਼ਿਆਦਾ ਹੁੰਦੇ ਕਿਸੇ ਐਪਲੀਕੇਸ਼ਨ ਦੇ ਆਲਵੇਜ਼ ਰਿਕਮੈਂਡਡ ਹੁੰਦਾ ਕਿ ਆਪਣੀ ਫਾਈਲ ਡਿਸੀਜ਼ਨ ਰੈਡੀ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ
ਜੀ ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਸੀ ਉਹ ਸਕਰੀਨ ਤੇ ਜ਼ਰੂਰ ਆਇਆ ਸੀ ਮੈਨੂੰ ਲੱਗਦਾ ਕਿ ਸਕਰੀਨ ਤੋਂ ਉਹ ਸਵਾਲ ਚਲਾ ਗਿਆ ਆ ਜਦੋਂ ਵੀ ਮੇਰੇ ਕੋਲ ਸਕਰੀਨ ਤੇ ਅਗਲਾ ਸਵਾਲ ਆਉਂਦਾ ਤੇ ਮੈਂ ਜ਼ਰੂਰ ਸ਼ਾਮਲ ਕਰਦੀ ਹਾਂ ਪ੍ਰਭ ਕੌਰ ਹੋਰੀ ਦੁਬਾਰਾ ਪੁੱਛ ਰਹੇ ਨੇ ਕਹਿੰਦੇ ਸਰ ਮੈਨੂੰ ਦੱਸ ਸਕਦੇ ਹੋ ਕਿ ਕੀ ਕਰੀਏ ਸਟੱਡੀ ਆਫਟਰ ਟੀ ਆਰ ਅਕਾਊਂਟਿੰਗ ਕੀਤੀ ਹੈ ਸਰ ਮਾਸਟਰਸ ਕਹਿੰਦੇ ਕੀਤੀ ਹੋਈ ਆ
ਦੇਖੋ ਪ੍ਰਭ ਜੀ ਅਕਾਊਂਟਿੰਗ ਦੇ ਵਿੱਚ ਤਾਂ ਚਲੋ ਸਾਰਿਆਂ ਨੂੰ ਪਤਾ ਹੈ ਕਿ ਪੀ ਆਰ ਦੇ ਚਾਂਸਿਸ ਹੁਣ ਨਹੀਂ ਹੈ ਇਸ ਕਰਕੇ ਸਾਰੇ ਅਲਟਰਨੇਟਿਵ ਆਪਸ਼ਨ ਦੇਖਦੇ ਆ ਹੁਣ ਅਲਟਰਨੇਟਿਵਲੀ ਕੀ ਕਰਨਾ ਆ ਹੁਣ ਇੱਕ ਕੋਰਸ ਨਹੀਂ ਹੈ ਕਿ ਜਿਹੜਾ ਮੈਂ ਤੁਹਾਨੂੰ ਦੱਸ ਸਕਦਾ ਨਰਸਿੰਗ ਡੈਫੀਨੇਟਲੀ ਵਨ ਆਫ ਦਾ ਬੈਸਟ ਕੋਰਸਿਸ ਆ ਪਰ ਉਹ ਬੈਚਲਰ ਹਾਈਲੀ ਰਿਕਮੈਂਡਡ ਹੁੰਦਾ ਬਾਕੀ ਵੀ ਕਈ ਕੋਰਸਿਸ ਹੈਗੇ ਆ ਸਾਰਿਆਂ ਦੀ ਰਿਕੁਆਇਰਮੈਂਟ ਅਲੱਗ ਆ ਕਿਹੜੀ ਸਟੇਟਸ ਆ ਕਿੱਥੇ ਕਰਨਾ ਚਾਹੁੰਦੇ ਹੋ ਹੁਣ ਇਹਦੇ ਲਈ ਅਗਰ ਤੁਸੀਂ ਪਲੀਜ਼ ਡਿਟੇਲ ਡਿਸਕਸ਼ਨ ਕਰਨਾ ਚਾਹੁੰਦੇ ਹੋ ਤਾਂ ਮੈਂ ਇੱਥੇ ਮੈਂ ਜੇ ਮੈਂ ਕਰਨ ਲੱਗਾ ਤਾਂ ਹਾਫ ਐਨ ਆਵਰ ਲੱਗ ਜਾਊਗਾ ਉਹਦੇ ਲਈ ਤੁਸੀਂ ਪਲੀਜ਼ ਮੈਨੂੰ ਪਰਸਨਲੀ ਇੱਕ ਵਾਰ ਫੋਨ ਕਰ ਲਈਓ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਐਕਸਪਲੇਨ ਕਰ ਦੂੰਗਾ ਤੁਹਾਡੀ ਰਿਕੁਆਇਰਮੈਂਟਸ ਦੇ ਬੇਸ ਤੇ
ਜੀ ਸੋ ਪ੍ਰਭ ਕੌਰ ਜੀ ਕਾਫੀ ਜ਼ਿਆਦਾ ਸਵਾਲ ਜਿਹੜੇ ਟੁੱਟਵੇਂ ਰੂਪ ਚ ਆ ਰਹੇ ਨੇ ਸੋ ਜ਼ਰੂਰ ਤੁਸੀਂ ਕਾਲ ਕਰਕੇ ਰੋਹਿਤ ਜੀ ਦੇ ਨਾਲ ਜਿਹੜਾ ਆਪਣਾ ਸਵਾਲ ਆ ਉਹ ਡਿਸਕਸ ਕਰਿਓ ਔਰ ਡਿਟੇਲ ਦੇ ਵਿੱਚ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਮਿਲ ਸਕੇਗੀ ਪ੍ਰੋਗਰਾਮ ਦੌਰਾਨ ਕਈ ਵਾਰ ਕੀ ਹੁੰਦਾ ਕਿ ਕਾਫੀ ਜ਼ਿਆਦਾ ਡਿਟੇਲ ਡਿਸਕਸ਼ਨ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਕਿਉਂਕਿ ਬਾਕੀ ਦੋਸਤਾਂ ਦੇ ਜਿਹੜੇ ਸਵਾਲ ਹੈ ਉਹ ਵੀ ਸਾਨੂੰ ਸ਼ਾਮਲ ਕਰਨੇ ਪੈਂਦੇ ਆ। ਤੇ ਇਸ ਵੇਲੇ ਸੁਖਪ੍ਰੀਤ ਸਾਡੇ ਨਾਲ ਦੁਬਾਰਾ ਜੁੜੇ ਨੇ ਜੀ ਟੈਲੀਗ੍ਰਾਮ ਦੇ ਜ਼ਰੀਏ। ਇਹਨਾਂ ਨੇ ਧੰਨਵਾਦ ਕੀਤਾ ਜੀ ਆਪਣੇ ਸਵਾਲ ਦੇ ਲਈ। ਇਹਨਾਂ ਨੇ ਸਾਡੇ ਕੋਲੋਂ ਜਿਹੜਾ ਸਵਾਲ ਸੀ ਉਹ ਪੁੱਛਿਆ ਸੀ 75 ਪੁਆਇੰਟਸ ਤੇ ਸਟੇਟ ਪੁਆਇੰਟਸ ਤੇ ਦੱਸ ਕੇ, ਔਰ ਇਹਨਾਂ ਦੀਆਂ ਐਲੀਜੀਬਿਲਿਟੀਜ਼ ਜਿਹੜੀਆਂ ਕਾਫੀ ਪੋਜ਼ਿਟਿਵਲੀ ਬਣ ਰਹੀਆਂ ਸੀਗੀਆਂ। ਅੱਗੇ ਜੀ ਸਾਨੂੰ ਸਤਨਾ ਸਤਿੰਦਰ ਬਾਜਵਾ ਦੁਆਰਾ ਕਰ ਰਹੇ ਨੇ ਕੋਂਟੈਕਟ। ਇਹਨਾਂ ਨੇ ਪੁੱਛਿਆ 309 ਰਿਫਿਊਜ਼ਲ ਵੇਟ ਫਰੋਮ ਲਾਸਟ 24 ਮੰਥਸ ਜੀ।
ਦੇਖੋ ਜੀ ਬਹੁਤ ਜ਼ਿਆਦਾ ਵੇਟ ਕਰ ਚੁੱਕੇ ਨੇ, ਇਹਦੇ ਲਈ ਤਾਂ ਇਹ ਤੋਂ ਵਧੀਆ ਤਾਂ ਇਹੀ ਸੀਗਾ ਕਿ ਤੁਸੀਂ ਅਲਟਰਨੇਟਿਵਲੀ 309 ਦੀ ਫਾਈਲ ਜਿਹੜੀ ਆ ਦੁਬਾਰਾ ਤੋਂ ਲਾਂਚ ਕਰ ਦਿੰਦੇ, ਬਟ ਟਾਈਮ ਫਰੇਮ ਕਿਉਂਕਿ ਬਹੁਤ ਜ਼ਿਆਦਾ ਹੋ ਚੁੱਕਾ ਹੈ। ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਇੱਕ ਵਾਰੀ AAT ਨਾਲ ਤੁਸੀਂ ਫਾਲੋ ਅਪ ਜ਼ਰੂਰ ਕਰੋ ਕਿ ਫਾਈਲ ਜਿਹੜੀ ਆ ਓਪਨ ਕੀਤੀ ਜਾਵੇ
ਜੀ। ਅਗਲਾ ਸਵਾਲ ਬੌਬੀ ਬਰਾੜ ਕਰ ਰਹੇ ਨੇ, ਕਹਿੰਦੇ ਸਰ ਆਈ ਵਾਂਟ ਟੂ ਨੋ ਇਜ਼ ਟੋਰੈਂਸ ਯੂਨੀਵਰਸਿਟੀ ਸਿਡਨੀ ਲੈਵਲ 1 ਯੂਨੀਵਰਸਿਟੀ ਹੈ ਜੀ।
ਦੇਖੋ ਮੈਨੂੰ ਏਦਾਂ, ਮੈਂ ਤੁਹਾਨੂੰ ਟੋਪ ਆਫ ਮਾਈਂਡ ਮੈਨੂੰ ਨਹੀਂ ਪਤਾ ਕਿ ਲੈਵਲ 1 ਹੈਗੀ ਹੈ ਜਾਂ ਨਹੀਂ ਹੈਗੀ, ਕਰੰਟ ਉਹਨਾਂ ਦਾ ਕੀ ਆ, ਬਟ ਡੈਫੀਨੇਟਲੀ ਅਗਰ ਤੁਸੀਂ 5 ਮਿੰਟ ਵੇਟ ਕਰਦਾ ਮੈਂ ਤੁਹਾਨੂੰ ਅਪਡੇਟ ਕਰ ਦਿੰਦਾ ਇਹਦੇ ਬਾਰੇ
ਜੀ। ਸੋ ਬਿਲਕੁਲ ਜੀ ਤੁਸੀਂ ਸਾਡੇ ਨਾਲ ਬਣੇ ਰਹੋ ਬੌਬੀ ਜੀ, ਔਰ ਜਿੱਦਾਂ ਜਿੱਦਾਂ ਸਾਡੇ ਕੋਲ ਬਾਕੀ ਸਵਾਲ ਆਉਂਦੇ ਅਸੀਂ ਉਹ ਵੀ ਸ਼ਾਮਲ ਕਰਦੇ ਹਾਂ, ਪਰ ਰੋਹਿਤ ਜੀ ਤੋਂ ਜਿਹੜੀ ਇਹ ਜਾਣਕਾਰੀ ਹੈ ਜ਼ਰੂਰ ਤੁਹਾਨੂੰ ਲੈ ਕੇ ਦੇਵਾਂਗੇ। ਔਰ ਅੱਗੇ ਸਾਡੇ ਨਾਲ ਇੱਕ ਕਾਲਰ ਬਣ ਰਹੇ ਨੇ ਜੀ, ਕਾਲਰ ਨੂੰ ਸ਼ਾਮਲ ਕਰਦੇ ਹਾਂ। ਸਤਿੰਦਰ ਬਾਜਵਾ ਹੋਰੀ ਦੁਬਾਰਾ ਪੁੱਛ ਰਹੇ ਨੇ, ਕਹਿੰਦੇ ਡਾਕੂਮੈਂਟ ਸੈਂਡ ਕੀਤੇ ਸੀ ਜੀ ਲਾਸਟ ਮੰਥ। ਸੋ ਤੁਹਾਡਾ ਵੀ ਜਿਹੜਾ ਸਵਾਲ ਹੈ ਸਤਿੰਦਰ ਜੀ ਕਾਫੀ ਟੁੱਟਵੇਂ ਰੂਪ ਦੇ ਵਿੱਚ ਸਾਡੇ ਕੋਲ ਪਹੁੰਚ ਰਿਹਾ, ਔਰ ਅਸੀਂ ਇਹ ਵੀ ਤੁਹਾਨੂੰ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਜੇਕਰ ਜ਼ਿਆਦਾ ਡਿਟੇਲ ਦੇ ਵਿੱਚ ਡਿਸਕਸ਼ਨ ਜਿਹੜੀ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਰੋਹਿਤ ਜੀ ਨੂੰ ਪਰਸਨਲੀ ਕੰਟੈਕਟ ਕਰ ਸਕਦੇ ਹੋ। ਇਸ ਵੇਲੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ 862 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਹਾਂਜੀ ਜੀ, ਮੈਂ ਵੈਸ ਬੋਲ ਰਿਹਾ ਡੱਬੋ ਰੀਜਨ ਤੋਂ, ਅਰਾਣਾ ਤੋਂ, ਤੇ ਮੈਂ ਕੋਈ 489 ਨਵੰਬਰ 2018 ਚ ਲਾਂਚ ਕੀਤਾ ਸੀ, ਤੇ ਮੇਰੇ ਕੋਲ ਰਿਕੁਐਸਟ ਆਈ ਸੀ ਫਰਵਰੀ ਚ ਜਿਹੜੀ ਮੈਂ ਅਪਲੋਡ ਕਰਤੇ ਸੀ ਡਾਕੂਮੈਂਟ ਐਕਸਪੀਰੀਅੰਸ ਰਿਲੇਟਡ, ਲੇਕਿਨ ਹੁਣ ਮੈਨੂੰ ਉਹਨਾਂ ਨੇ 15 ਮੰਥਸ ਬਾਅਦ ਪੋਲੀਓ ਵੈਕਸੀਨੇਸ਼ਨ ਮਿਸਿਸ ਦੀ ਮੰਗੀ ਤੇ ਮੇਰੇ ਕੋਲੋਂ AFP ਚੈੱਕ ਮੰਗਿਆ, ਜਿਸ ਤਰ੍ਹਾਂ 2 ਡਾਕੂਮੈਂਟਸ ਮੰਗੇ ਨੇ 12 ਮਈ ਨੂੰ, ਤੇ ਕੀ ਚਾਂਸਿਸ ਨੇ ਕਿ ਉਹ ਫਿਰ ਦੁਬਾਰਾ ਕੋਈ ਡਾਕੂਮੈਂਟਸ ਮੰਗਣਗੇ ਜਾਂ ਮੈਨੂੰ ਏਜੰਟ ਕਰ ਲੈਣਾ ਚਾਹੀਦਾ ਹੈ ਕਿ ਕੀ ਕਰਨਾ ਚਾਹੀਦਾ ਹੈ? ਆਲਮੋਸਟ 18 ਮੰਥਸ ਹੋ ਚੁੱਕੇ ਨੇ।
ਦੇਖੋ ਇਹਦੇ ਵਿੱਚ ਦੇਖੋ ਪਤਾ ਕੀ ਹੁੰਦਾ, ਕਿਉਂਕਿ 18 ਦਾ ਜਦੋਂ ਵੀ ਆਪਣੀ ਫਾਈਲ ਪ੍ਰੋਸੈਸਿੰਗ ਦਾ ਟਾਈਮ, ਜਿੱਦਾਂ ਮੈਂ ਪਿੱਛੇ ਵੀ ਗੱਲ ਕੀਤੀ ਸੀ, ਜਿਨ੍ਹਾਂ ਦੀ ਫਾਈਲ ਪ੍ਰੋਸੈਸਿੰਗ ਟਾਈਮ ਫਰੇਮ ਜ਼ਿਆਦਾ ਹੁੰਦੇ ਨਾ, ਉਹਦੇ ਵਿੱਚ ਟਾਈਮ ਟੂ ਟਾਈਮ ਆਪਣੀ ਜਿਹੜੀ ਫਾਈਲ ਆ ਉਹ ਜ਼ਰੂਰ ਅਪਡੇਟ ਕਰਦੇ ਰਹਿਣਾ ਚਾਹੀਦਾ। ਹੁਣ ਆਸਟ੍ਰੇਲੀਅਨ ਫੈਡਰਲ ਪੁਲਿਸ ਚੈੱਕ ਹੋ ਗਿਆ ਜਾਂ ਜਿੱਦਾਂ ਮੈਡੀਕਲ ਸੀ ਜਾਂ ਪੋਲੀਓ ਦਾ ਸੀ, ਇਹ ਕੰਪਲਸਰੀ ਚੀਜ਼ਾਂ ਹੁੰਦੀਆਂ। ਇਹ ਅਗਰ ਤੁਸੀਂ ਪਹਿਲਾਂ ਪ੍ਰੋਵਾਈਡ ਕੀਤੀਆਂ ਵੀ ਆ, ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਆਸਟ੍ਰੇਲੀਆ ਫੈਡਰਲ ਪੁਲਿਸ ਚੈੱਕ ਜਾਂ ਆਪਣੇ ਮੈਡੀਕਲ ਦਿੱਤੇ ਹੋਣ, ਬਟ ਅਗਰ ਉਹ 12 ਮਹੀਨੇ ਤੋਂ ਜ਼ਿਆਦਾ ਹੋ ਗਏ ਹੋਣ ਤਾਂ ਉਹ ਐਕਸਪਾਇਰ ਹੋ ਜਾਂਦੇ ਆ, ਫਿਰ ਡਿਪਾਰਟਮੈਂਟ ਜਿਹੜਾ ਉਹਨਾਂ ਨੂੰ ਦੁਬਾਰਾ ਤੋਂ ਮੰਗਦਾ ਆ। ਤੁਸੀਂ ਸਿਰਫ ਇੱਕ ਕੰਮ ਕਰਨਾ ਹੈ ਕਿ ਇੱਕ ਵਾਰੀ ਆਪਣੀ ਪੂਰੀ ਫਾਈਲ ਚੈੱਕ ਕਰ ਲਓ ਕਿ ਜਿਹਨਾਂ ਜਿਹਨਾਂ ਚੀਜ਼ਾਂ ਦੀ ਵੀ ਵੈਲਿਡਿਟੀ ਹੁੰਦੀ ਆ, ਜਿੱਦਾਂ ਪੁਲਿਸ ਕਲੀਅਰੈਂਸਿਸ ਹੋ ਗਈਆਂ ਜਾਂ ਮੈਡੀਕਲਸ ਹੋ ਗਏ, ਅਗਰ ਉਹ ਐਕਸਪਾਇਰ ਨਹੀਂ ਹੋਏ ਹੈਗੇ ਤਾਂ ਫਿਰ ਤੁਹਾਨੂੰ ਕੋਈ ਏਦਾਂ ਦੀ ਟੈਨਸ਼ਨ ਦੀ ਲੋੜ ਨਹੀਂ ਆ, ਫਿਰ ਡਿਪਾਰਟਮੈਂਟ ਵੀਜ਼ਾ ਗ੍ਰਾਂਟ ਕਰ ਦੂਗਾ। ਬਾਕੀ ਹਾਂਜੀ, ਡਿਪਾਰਟਮੈਂਟ ਕੋਲ ਫੁੱਲ ਪਾਵਰ ਆ, ਉਹ ਕਿਸੇ ਟਾਈਮ ਵੀ ਕੋਈ ਵੀ ਚੀਜ਼ ਜਿਹੜੀ ਆ ਉਹ ਨਵੀਂ ਮੰਗ ਸਕਦੇ ਆ। ਉਹਦਾ ਰੀਜ਼ਨ ਇਹ ਹੁੰਦਾ ਹੈ ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਇੱਕ ਹੀ ਕੇਸ ਆਫੀਸਰ ਐਲੋਕੇਟ ਹੁੰਦਾ ਸੀ, ਉਹੀ ਤੁਹਾਡੀ ਫਾਈਲ ਓਪਨ ਕਰਦਾ ਸੀਗਾ, ਉਹੀ ਡਾਕੂਮੈਂਟ ਰਿਕੁਐਸਟ ਕਰਦਾ ਸੀ ਤੇ ਬਾਹਰੋਂ ਡਿਸੀਜਨ ਵੀ ਉਹੀ ਦਿੰਦਾ ਸੀ। ਅੱਜ ਕੱਲ ਕੀ ਹੋ ਗਿਆ, ਡਿਪਾਰਟਮੈਂਟ ਕੋਲ ਫਾਈਲ ਓਪਨ ਕਿਸੇ ਕੋਲ ਹੁੰਦੀ ਆ, ਰਿਕੁਐਸਟ ਉਹ ਭੇਜ ਦਿੰਦਾ, ਬਾਅਦ ਚ ਤੁਸੀਂ ਫਸਟ ਟਾਈਮ ਡਾਕੂਮੈਂਟ ਭੇਜਦੇ ਆ, ਉਹ ਡਾਕੂਮੈਂਟ ਜਾਂਦੇ ਆ ਕੋਈ ਹੋਰ ਕੇਸ ਆਫੀਸਰ, ਫਿਰ ਤੁਹਾਡੀ ਫਾਈਲ ਦੇਖਦਾ, ਉਹਨੂੰ ਲੱਗਦਾ ਕਿ ਹਲੇ ਕੁਛ ਹੋਰ ਐਕਸਪਾਇਰ ਹੋ ਗਿਆ ਜਾਂ ਮੈਨੂੰ ਹੋਰ ਕੁਛ ਮੰਗਾਉਣਾ ਚਾਹੀਦਾ, ਉਹ ਮੰਗਦਾ, ਤੁਸੀਂ ਫੇਰ ਭੇਜਦੇ ਆ ਨਾ, ਫੇਰ ਦੁਬਾਰਾ ਤੋਂ ਜਿਹੜੀ ਫਾਈਲ ਆ ਉਹ ਕੋਈ ਤੀਸਰਾ ਕੇਸ ਆਫੀਸਰ ਦੇਖਦਾ ਹੈ ਫਿਰ। ਤਾਂ ਇਸ ਕਰਕੇ ਮੇਕ ਸ਼ੋਰ ਕਰਿਓ ਕਿ ਜਿੰਨੇ ਵੀ ਤੁਹਾਡੇ ਡਾਕੂਮੈਂਟ ਅਟੈਚਡ ਹੈਗੇ ਆ ਉਹ ਫੁੱਲ ਅਪ ਟੂ ਡੇਟ ਹੈਗੇ ਆ, ਜਿਹੜੀ ਓਰੀਜਨਲ ਚੈੱਕਲਿਸਟ ਦੇ ਹਿਸਾਬ ਨਾਲ, ਕੋਈ ਏਦਾਂ ਤਾਂ ਨਹੀਂ ਸੀਗਾ ਕਿ ਕੋਈ ਡਾਕੂਮੈਂਟ ਤੁਹਾਡਾ ਰਹਿ ਗਿਆ ਹੋਵੇ, ਉਹ ਜਿਹੜਾ ਕਿ ਕੇਸ ਆਫੀਸਰ ਦੇਖੂਗਾ ਉਹਦੀ ਨਿਗਾਹ ਚਾਰਜ ਵੀ ਤੁਹਾਡੇ ਕੋਲ ਦੁਬਾਰਾ ਮੰਗ ਲਵੇ।
ਲੇਕਿਨ ਇਹ ਜਿਹੜੇ ਡਾਕੂਮੈਂਟ AFP ਚੈੱਕ ਹੋ ਗਿਆ ਜਾਂ ਪੋਲੀ ਵੈਕਸੀਨੇਸ਼ਨ ਹੋ ਗਿਆ, ਬਿਲਕੁਲ ਗ੍ਰਾਂਟ ਦੇ ਕੋਲ ਹੀ ਮੰਗਦਾ ਨਾ ਆਫ ਕੇਸ ਆਫੀਸਰ, ਮੋਸਟ ਪ੍ਰੋਬੇਬਲੀ ਇਹੀ ਦੇਖਿਆ।
ਨਹੀਂ ਦੇਖੋ, ਅਗਰ ਤੁਸੀਂ ਨਹੀਂ ਦੋਗੇ ਤਾਂ ਮੰਗੋਗੇ, ਠੀਕ ਹੈ ਨਾ, ਜੇ ਤੁਸੀਂ ਪਹਿਲੇ ਅਟੈਚ ਕਰ ਦੋਗੇ ਤਾਂ ਉਹਨੂੰ ਮੰਗਣ ਦਾ ਮੌਕਾ ਹੀ ਨਹੀਂ ਮਿਲਦਾ ਨਾ, ਇਸ ਕਰਕੇ ਕਿਉਂਕਿ ਸਾਰੇ ਇਸ ਕਰਕੇ ਕਹਿੰਦੇ ਕਿ ਗ੍ਰਾਂਟ ਦੇ ਕੋਲ ਜਾਈਏ ਕਿਉਂਕਿ ਟਾਈਮ ਪ੍ਰੋਸੈਸ ਟਾਈਮ ਫਰੇਮ ਜ਼ਿਆਦਾ ਹੁੰਦੇ ਆ ਬਟ ਅਗਰ ਆਪਾਂ ਡਿਸੀਜ਼ਨ ਜਿਹੜਾ ਹੈ ਆਪਣੇ ਪ੍ਰੋਸੈਸਿੰਗ ਟਾਈਮ ਡਿਪਾਰਟਮੈਂਟ ਤੋਂ ਘਟਾਉਣਾ ਚਾਹੁੰਦੇ ਹਾਂ ਤੇ ਆਪਾਂ ਇਹ ਚਾਹੁੰਦੇ ਹਾਂ ਕਿ ਜਦੋਂ ਵੀ ਕੇਸ ਆਫਿਸਰ ਫਾਈਲ ਖੋਲੇ ਉਹ ਕੋਲ ਸਾਰੇ ਡਾਕੂਮੈਂਟ ਪਏ ਹੋਣ ਉਹ ਤੁਹਾਨੂੰ ਰਿਕੁਐਸਟ ਨਾ ਭੇਜੇ ਹਮੇਸ਼ਾ ਪਰਪਸ ਇਹੀ ਰੱਖਣਾ ਚਾਹੀਦਾ ਕਿ ਅੱਜ ਦੀ ਡੇਟ ਦੇ ਵਿੱਚ ਅਗਰ ਕੋਈ ਕੇਸ ਆਫਿਸਰ ਤੁਹਾਡੀ ਫਾਈਲ ਖੋਲੇ ਉਹ ਉਹਨੂੰ ਕੋਈ ਮੌਕਾ ਨਾ ਹੋਵੇ ਕਿ ਤੁਹਾਡੇ ਕੋਲ ਕੋਈ ਡਾਕੂਮੈਂਟ ਮੰਗੇ ਉਹਨੂੰ ਦਿਖੇ ਕਿ ਹਾਂਜੀ ਆ ਏ ਟੂ ਜ਼ੀ ਜੋ ਵੀ ਡਾਕੂਮੈਂਟ ਆ ਉਹ ਸਾਰੇ ਅਟੈਚ ਨੇ ਤੁਹਾਨੂੰ ਗ੍ਰਾਂਟ ਕਰੇ ਉਹਦੇ ਲਈ ਵੀ ਬਹੁਤ ਵਧੀਆ ਹੁੰਦਾ ਇਨਫੈਕਟ ਜਿਹੜੇ ਕੇਸ ਆਫਿਸਰ ਹੁੰਦੇ ਨਾ ਉਹ ਵੀ ਇਹੀ ਪਸੰਦ ਕਰਦੇ ਆ ਕਿ ਜੇ 10 ਡਾਕੂਮੈਂਟ ਫਾਈਲਾਂ ਚਾਹੀਦੇ ਤੇ 10 ਦੇ 10 ਆਲਰੇਡੀ ਹੋਣ ਕਿ ਆਪਾਂ ਵੀਜ਼ਾ ਗ੍ਰਾਂਟ ਕਰੀਏ ਕਿਉਂਕਿ ਉਹ ਵੀ ਨੀ ਚਾਹੁੰਦੇ ਕਿ ਆਪਾਂ 10 ਚੋਂ ਪਹਿਲਾਂ ਦੇਖੀਏ ਕਿਹੜਾ ਅਟੈਚਡ ਆ ਕਿਹੜਾ ਨਹੀਂ ਹੈਗਾ ਤੇ ਆਪਾਂ ਉਹਨਾਂ ਨੂੰ ਇੱਕ ਪੇਪਰ ਤੇ ਲਿਖ ਕੇ ਫਿਰ ਤੁਹਾਨੂੰ ਉਹ ਈਮੇਲ ਬਣਾ ਕੇ ਭੇਜਣ ਪੂਰੀ
ਓਕੇ ਓਕੇ ਚਲੋ ਜੀ ਬਹੁਤ ਥੈਂਕ ਯੂ
ਗੁੱਡ ਲੱਕ
ਨੋ ਪ੍ਰੋਬਲਮ ਜੀ ਗੁੱਡ ਲੱਕ ਜੀ ਤੁਹਾਡਾ ਵੀਜ਼ਾ ਜਲਦੀ ਆਵੇ
ਰੋਹਿਤ ਜੀ ਅਗਲਾ ਸਵਾਲ ਕਮਲ ਬੋਪਾ ਰਾਏ ਕਰ ਰਹੇ ਨੇ ਕਹਿੰਦੇ ਸਰ ਸਟੂਡੈਂਟ ਵੀਜ਼ਾ ਦੀ ਫੈਡਰਲ ਸਰਕਟ ਕੋਰਟ ਤੋਂ ਰਿਫਿਊਜ਼ਲ ਤੋਂ ਬਾਅਦ ਰੀਐਂਟਰੀ ਬੈਨ ਲੱਗਦਾ ਹੈ ਜਾਂ ਨਹੀਂ ਜੇ ਲੱਗਦਾ ਹੈ ਤਾਂ ਕਿੰਨਾ ਟਾਈਮ ਹੁੰਦਾ ਜੀ ਉਹ
ਸੌਰੀ ਤੁਸੀਂ ਦੁਬਾਰਾ ਤੋਂ ਰਿਪੀਟ ਕਰੋਗੇ ਪਲੀਜ਼
ਜੀ ਕਮਲ ਬੋਪਾ ਰਾਏ ਪੁੱਛ ਰਹੇ ਨੇ ਕਹਿੰਦੇ ਸਰ ਸਟੂਡੈਂਟ ਵੀਜ਼ਾ ਦੀ ਫੈਡਰਲ ਸਰਕਟ ਕੋਰਟ ਤੋਂ ਰਿਫਿਊਜ਼ਲ ਤੋਂ ਬਾਅਦ ਰੀਐਂਟਰੀ ਬੈਨ ਲੱਗਦਾ ਹੈ ਜਾਂ ਨਹੀਂ ਜੇ ਲੱਗਦਾ ਹੈ ਤਾਂ ਕਿੰਨਾ ਟਾਈਮ ਕਹਿੰਦੇ
ਦੇਖੋ ਜਦੋਂ ਫੈਡਰਲ ਸਰਕਟ ਕੋਰਟ ਤੋਂ ਰਿਫਿਊਜ਼ਲ ਹੁੰਦੀ ਹੈ ਤੁਹਾਡੀ ਰੀ ਐਂਟਰੀ ਬੈਨ ਆਸਟ੍ਰੇਲੀਆ ਦਾ ਵੈਸੇ ਵੀ ਤੁਹਾਨੂੰ ਪਹਿਲਾਂ ਹੀ ਲੱਗ ਚੁੱਕਾ ਹੁੰਦਾ ਹੈ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਜਦੋਂ ਤੁਹਾਡੀ ਵੀਜ਼ਾ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈ ਸੈਕਸ਼ਨ 48 ਤੁਹਾਨੂੰ ਉਦੋਂ ਹੀ ਐਪਲੀਕੇਬਲ ਹੋ ਜਾਂਦਾ ਹੈ ਤਾਂ ਫੈਡਰਲ ਸਰਕਟ ਕੋਰਟ ਦੀ ਰਿਫਿਊਜ਼ਲ ਤੋਂ ਬਾਅਦ ਰੀ ਐਂਟਰੀ ਬੈਨ ਤਾਂ ਲੱਗਣਾ ਹੀ ਲੱਗਣਾ ਮੈਨੂੰ ਜ਼ਿਆਦਾ ਜਾਂ ਤੁਸੀਂ ਕੁਝ ਹੋਰ ਪੁੱਛਣਾ ਚਾਹ ਰਿਹਾ ਮੈਨੂੰ ਲੱਗ ਰਿਹਾ ਅਗਰ ਤੁਸੀਂ ਪਲੀਜ਼ ਇਹਨੂੰ ਡਿਟੇਲ ਦੇ ਵਿੱਚ ਐਕਸਪਲੇਨ ਕਰ ਦੋਗੇ ਮੈਂ ਤੁਹਾਨੂੰ ਡੈਫੀਨੇਟਲੀ ਆਨਸਰ ਜ਼ਿਆਦਾ ਡਿਟੇਲ ਦੇ ਵਿੱਚ ਦੇ ਸਕਦਾ ਜੇ ਰੀ ਐਂਟਰੀ ਬੈਨ ਤਾਂ ਤੁਹਾਨੂੰ ਰਿਫਿਊਜ਼ਲ ਤੋਂ ਬਾਅਦ ਹੀ ਹੋ ਜਾਂਦਾ ਹੈ ਸੋ ਫੈਡਰਲ ਸਰਕਟ ਕੋਰਟ ਤੋਂ ਬਾਅਦ ਕੋਈ ਸਪੈਸ਼ਲ ਰੀ ਐਂਟਰੀ ਬੈਨ ਇੱਦਾਂ ਦਾ ਨਹੀਂ ਹੁੰਦਾ ਇਫ ਤੁਹਾਨੂੰ ਤੁਸੀਂ ਕੁਝ ਹੋਰ ਪੁੱਛਣਾ ਚਾਹੁੰਦੇ ਤੁਸੀਂ ਪਲੀਜ਼ ਐਕਸਪਲੇਨ ਕਰ ਦਿਓ
ਜੀ ਰਜਿੰਦਰ ਬੁੱਟਰ ਅਗਲਾ ਸਵਾਲ ਪੁੱਛ ਰਹੇ ਨੇ ਕਹਿੰਦੇ ਸਰ ਵਾਈਫ ਡੂਇੰਗ ਸਟੱਡੀ ਮਾਸਟਰ ਫਸਟ ਸਮੈਸਟਰ ਆਨਲਾਈਨ ਕਲਾਸਿਸ ਵਿਲ ਬੀ ਫਿਨਿਸ਼ਡ ਇਨ ਮਈ ਐਂਡ ਸਮੈਸਟਰ ਵਿਲ ਫਿਨਿਸ਼ਡ ਇਨ ਜੂਨ ਬਟ ਫਰੋਮ ਫਸਟ ਜੂਨ ਬ੍ਰਿਜਿੰਗ ਪ੍ਰੋਗਰਾਮ ਸੀਟ ਮਿਲ ਰਹੀ ਹੈ ਸੋ ਕਹਿੰਦੇ ਕੀ ਕਰ ਸਕਦੇ ਹਾਂ ਜੀ ਇਸ ਸਿਚੁਏਸ਼ਨ ਚ ਅਸੀਂ ਡੈਫਮੈਂਟ ਲੈਣ ਲਈ ਐਲੀਜੀਬਲ ਆ ਪੁੱਛ ਰਹੇ ਨੇ ਜੀ ਸਵਾਲ ਕਰ ਰਹੇ ਨੇ ਬ੍ਰਿਜਿੰਗ ਥਿਊਰੀ ਆਲਸੋ ਆਨਲਾਈਨ ਕੋਈ ਸੋਲਿਊਸ਼ਨ ਬ੍ਰਿਜਿੰਗ ਕਰਨਾ ਮੈਨੂੰ ਸਵਾਲ ਥੋੜਾ ਸਮਝ ਨਹੀਂ ਆ ਰਿਹਾ ਤੁਸੀਂ ਸ਼ਾਇਦ ਸਮਝ ਗਏ ਹੋਵੋਗੇ
ਨਹੀਂ ਮੈਨੂੰ ਵੀ ਥੋੜਾ ਸਮਝ ਨਹੀਂ ਆਇਆ ਕਿਉਂਕਿ ਜਿੱਥੇ ਆਨਲਾਈਨ ਦੀ ਗੱਲ ਕਰ ਰਹੇ ਆ ਸ਼ਾਇਦ ਆਫਸ਼ੋਰ ਤੋਂ ਹੋ ਸਕਦੇ ਆ ਆਨਸ਼ੋਰ ਵੀ ਹੋ ਸਕਦੇ ਆ ਬਟ ਟੂ ਬੀ ਓਨੈਸਟ ਮੈਨੂੰ ਕੁਸ਼ਚਨ ਮੈਨੂੰ ਵੀ ਥੋੜਾ ਬਹੁਤ ਸਮਝ ਆਇਆ ਹੈ ਹਾਂਜੀ ਸਿੰਪਲ ਆ ਜੀ ਦੇਖੋ ਅਗਰ ਤੁਸੀਂ ਆਨਲਾਈਨ ਕਰ ਰਹੇ ਹੋ ਜਾਂ ਤੁਸੀਂ ਕਿਸੇ ਇਸ ਕੋਵਿਡ-19 ਕਰਕੇ ਤੁਸੀਂ ਡੈਫਰਮੈਂਟ ਲੈਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਕਾਲਜ ਤੇ ਯੂਨੀਵਰਸਿਟੀ ਜਿਹੜੀਆਂ ਆ ਉਹ ਹਰ ਐਪਲੀਕੈਂਟ ਨਾਲ ਕੀ ਕਹਿੰਦੇ ਆ ਪੂਰਾ ਪੂਰਾ ਸਹਿਯੋਗ ਦਿੰਦੇ ਪਏ ਆ ਉਹ ਅਗਰ ਤੁਸੀਂ ਹੋ ਸਕਦਾ ਆਪਣੀ ਯੂਨੀਵਰਸਿਟੀ ਨਾਲ ਗੱਲ ਕਰਕੇ ਡੈਫੀਨੇਟਲੀ ਤੁਹਾਨੂੰ ਸੋਲੂਸ਼ਨ ਜਿਹੜਾ ਇਹਦਾ ਮਿਲ ਜਾਊਗਾ ਚਾਹੇ ਤੁਸੀਂ ਆਫਸ਼ੋਰ ਬੈਠੇ ਹੋ ਚਾਹੇ ਤੁਸੀਂ ਆਨਸ਼ੋਰ ਬੈਠੇ ਹੋ
ਜੀ ਅੰਮ੍ਰਿਤ ਅਗਲਾ ਸਵਾਲ ਪੁੱਛ ਰਹੇ ਨੇ 491 ਵੀਜ਼ਾ ਦਾ ਕਹਿੰਦੇ ਹੁਣ ਮੈਡੀਕਲ ਮੰਗਿਆ ਬਾਈ ਜੀ ਕਹਿੰਦੇ ਕਿੰਨਾ ਕੁ ਟਾਈਮ ਲੱਗ ਸਕਦਾ ਵੀਜ਼ਾ ਆਉਣ ਨੂੰ
ਐਸ ਸੂਨ ਐਸ ਤੁਹਾਡਾ ਮੈਡੀਕਲ ਤੁਸੀਂ ਦੇ ਦੇਵੋਗੇ ਡਿਪਾਰਟਮੈਂਟ ਨੂੰ ਅਗਰ ਤਾਂ ਤੁਸੀਂ ਆਨਸ਼ੋਰ ਹੈਗੇ ਆ ਤਾਂ ਵੀਜ਼ਾ ਜਿਹੜਾ ਹੈ ਉਹ ਬਹੁਤ ਜਲਦੀ ਗ੍ਰਾਂਟ ਹੋ ਜਾਊਗਾ ਕਿਉਂਕਿ ਆਨਸ਼ੋਰ ਫਾਈਲਾਂ ਜਿਹੜੀਆਂ ਡਿਪਾਰਟਮੈਂਟ ਉਹ ਕੁਇਕਲੀ ਪ੍ਰੋਸੈਸ ਕਰ ਰਿਹਾ ਹੈ ਸਪੈਸ਼ਲੀ 491 189 190 ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਸਪੈਸ਼ਲੀ ਅਗਰ ਉਹ ਰਜਿਸਟਰਡ ਨਰਸ ਦੀ ਆਕੂਪੇਸ਼ਨ ਨਹੀਂ ਆ ਅਗਰ ਤਾਂ ਹੈਲਥ ਕੇਅਰ ਵਰਕਰ ਦੀ ਆਕੂਪੇਸ਼ਨ ਦੇ ਵਿੱਚ 189 190 ਹੈਗਾ ਬਹੁਤ ਜਲਦੀ ਓਪਨ ਹੋ ਰਿਹਾ 491 ਜਿਹੜਾ ਆ ਉਹ ਵੀ ਅਗਰ ਸਪੈਸ਼ਲੀ ਆਹ ਵਾਲਾ ਹੈਗਾ ਤਾਂ ਬਹੁਤ ਹੀ ਜਲਦੀ ਹੈ ਬਾਕੀ ਹੋਰ ਵੀ ਕਿਸੇ ਕੈਟਾਗਰੀਜ਼ ਦਾ ਆ ਕੋਈ ਪ੍ਰੋਬਲਮ ਨਹੀਂ ਆ ਐਸ ਲੌਂਗ ਐਸ ਆਨਸ਼ੋਰ ਹੈਗੇ ਆ ਵੀਜ਼ਾ ਬਹੁਤ ਜਲਦੀ ਗ੍ਰਾਂਟ ਹੋ ਰਹੇ ਨੇ ਸੋ ਤਾਂ ਓਨਲੀ ਪ੍ਰੋਬਲਮ ਜਿਹੜੀ ਹੋਣੀ ਹੈ ਕਿ ਮੈਡੀਕਲ ਮੰਗਿਆ ਤੁਸੀਂ ਕਿੰਨੀ ਕੁ ਜਲਦੀ ਬੁੱਕ ਕਰਾ ਸਕਦੇ ਹੋ ਕਿਉਂਕਿ ਮੈਡੀਕਲਸ ਲਈ ਟਾਈਮ ਦੀ ਵੇਟਿੰਗ ਜਿਹੜੀ ਆ ਉਹ ਕਾਫੀ ਜ਼ਿਆਦਾ ਹੈ ਜਲਦੀ ਜਲਦੀ ਇਹਨੂੰ ਆਪਣਾ ਬੁੱਕ ਕਰਾਓ ਤੇ ਮੈਡੀਕਲਸ ਕਰਾਓ ਤੁਹਾਡਾ ਵੀਜ਼ਾ ਆ ਜਾਊਗਾ ਜਲਦੀ
ਜੀ ਸਮਾਂ ਜਿਹੜਾ ਪ੍ਰੋਗਰਾਮ ਦੇ ਵਿੱਚ ਬਚਿਆ ਨਹੀਂ ਹੈ ਸਿਰਫ ਇੱਕ ਮਿੰਟ ਹੈ ਸਾਡੇ ਕੋਲ ਕਹਿੰਦੇ ਗੁਰਮੇਲ ਬਰਾੜ ਪੁੱਛ ਰਹੇ ਨੇ ਕਹਿੰਦੇ ਸਰ Can you please tell, does hairdresser going to remove from 491 occupation list?
ਦੇਖੋ ਜੀ, ਅਸੀਂ ਗੱਲ ਕੀਤੀ ਸੀ ਕਿ ਹੇਅਰ ਡਰੈਸਿੰਗ ਜਿਹੜੀ ਆ, ਜਿਹੜੀ ਰਿਕਮੈਂਡੇਸ਼ਨ ਆ, ਹਲੇ ਕੋਈ ਵੀ ਏਦਾਂ ਦਾ ਨਹੀਂ ਹੈ ਕਿ ਰਿਮੂਵ ਕਰਤਾ ਹੋਇਆ ਆ। ਰਿਕਮੈਂਡੇਸ਼ਨ ਇਹ ਆ ਕਿ ਹੇਅਰ ਡਰੈਸਿੰਗ ਨੂੰ ਸਾਰੀਆਂ ਹੀ ਲਿਸਟਾਂ ਦੇ ਵਿੱਚੋਂ ਰਿਮੂਵ ਕਰ ਦਿੱਤਾ ਜਾਵੇ, ਤੇ ਉਹਦਾ ਇੰਪੈਕਟ ਇਹ ਆ ਕਿ ਉਹ ਚਾਹੇ ਫਿਰ 189 ਆ, ਚਾਹੇ ਉਹ 190 ਆ, ਚਾਹੇ ਉਹ 491 ਆ, ਉਹ ਸਾਰੇ ਪਾਸਿਓਂ ਰਿਮੂਵ ਹੋ ਜਾਊਗਾ। ਉਹ ਇਹ ਥੋੜਾ ਜਿਹਾ ਬਿਟ ਅਨਫੋਰਚੁਨੇਟ ਆ ਅਗਰ ਇਹ ਗਵਰਨਮੈਂਟ ਨੇ ਐਕਸੈਪਟ ਕੀਤਾ।
ਜੀ, ਜਾਂਦੇ ਜਾਂਦੇ ਸਿਮਰਨ ਬਰਾੜ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ। ਸਟੂਡੈਂਟ ਡਿਪੈਂਡੈਂਟ ਵੀਜ਼ਾ ਪ੍ਰੋਸੈਸਿੰਗ ਟਾਈਮ ਕਹਿੰਦੇ ਕਿੰਨਾ ਹੁੰਦਾ ਹੈ ਜੀ, ਜਾਂ ਫਿਰ ਵਿਜ਼ਟਰ ਅਪਲਾਈ ਕਰ ਸਕਦੇ ਆ?
ਦੇਖੋ ਜੀ, ਸਟੂਡੈਂਟ ਡਿਪੈਂਡੈਂਟ ਵੀਜ਼ਾ ਪਾਉਣ ਵਾਲੋ ਤਾਂ ਵਧੀਆ ਹੈ ਕਿ ਨਾ ਹੀ ਪਾਇਆ ਜਾਵੇ, ਨਾ ਹੀ ਪੈਸੇ ਖਰਚ ਕਰੋ, ਕਹਿਣਾ ਨਹੀਂ ਚਾਹੀਦਾ ਵੈਸੇ ਏਦਾਂ, ਕਿਉਂਕਿ ਡਿਪਾਰਟਮੈਂਟ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਸਟੂਡੈਂਟ ਡਿਪੈਂਡੈਂਟ ਦਾ ਉਹ 12 ਤੋਂ 14 ਮਹੀਨੇ ਦਾ ਆ। ਹਾਂਜੀ, ਇਹਦੇ ਨਾਲ ਨਾਲ ਤੁਸੀਂ ਵਿਜ਼ਟਰ ਵੀਜ਼ਾ ਦਾ ਜਿਹੜਾ ਆ ਉਹ ਡੈਫੀਨੇਟਲੀ ਫਾਈਲ ਪਾ ਸਕਦੇ ਹੋ, ਪਰ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਤੁਹਾਨੂੰ ਅੱਛੀ ਇੱਕ ਸਬਮਿਸ਼ਨ ਦੇਣੀ ਪੈਣੀ ਹੈ ਕਿ ਉਹ ਵਿਜ਼ਟਰ ਵੀਜ਼ਾ ਕਿਉਂ ਗ੍ਰਾਂਟ ਕੀਤਾ ਜਾਵੇ, ਕਿਉਂਕਿ ਇਨਸੈਂਟਿਵ ਟੂ ਰਿਟਰਨ ਉਹਨਾਂ ਕੇਸਿਸ ਦੇ ਵਿੱਚ ਬਹੁਤ ਘੱਟ ਹੁੰਦਾ ਹੈ ਜਿਨ੍ਹਾਂ ਦੇ ਪਾਰਟਨਰ ਜਿਹੜੇ ਆ ਉਹ ਆਲਰੇਡੀ ਆਫਸ਼ੋਰ ਹੁੰਦੇ ਆ।
ਜੀ ਸਰ ਰੋਹਿਤ ਜੀ, ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਹੁਣ ਬਿਲਕੁਲ ਸਮਾਪਤ ਹੈ, ਅਸੀਂ ਹੋਰ ਸਵਾਲ ਨਹੀਂ ਲੈ ਪਾਵਾਂਗੇ, ਪਰ ਜਿਹੜੇ ਕੁਛ ਸਰੋਤੇ ਤੁਹਾਡੇ ਨਾਲ ਜਿਹੜਾ ਸਿੱਧਾ ਕੰਟੈਕਟ ਕਰਨਾ ਚਾਹੁੰਦੇ ਉਹਨਾਂ ਨੇ ਤੁਹਾਡਾ ਨੰਬਰ ਮੰਗਿਆ, ਔਰ ਅਸੀਂ ਦੋਸਤਾਂ ਨੂੰ ਜ਼ਰੂਰ ਦੱਸਦੇ ਜਾਈਏ ਕਿ ਜਦੋਂ ਵੀ ਅਸੀਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀਡੀਓ ਦੇ ਰਾਹੀਂ ਜਿਹੜਾ ਉਹ ਨੰਬਰ ਹੈ ਉਹ ਸਾਂਝਾ ਕੀਤਾ ਜਾਂਦਾ, ਔਰ ਪ੍ਰੋਗਰਾਮ ਦੀ ਸਮਾਪਤੀ ਤੇ ਵੀ ਜਿਹੜੀ ਵੀਡੀਓ ਖਤਮ ਹੁੰਦੀ ਹੈ ਉਦੋਂ ਵੀ ਅਸੀਂ ਜਿਹੜਾ ਨੰਬਰ ਹੈ ਉਹ ਡਿਸਪਲੇ ਕਰਦੇ ਹਾਂ ਵੀਡੀਓ ਤੇ, ਤੁਸੀਂ ਜ਼ਰੂਰ ਦੇਖਿਓ। ਔਰ ਫੇਰ ਵੀ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਰੋਹਿਤ ਜੀ ਜਾਂਦੇ ਜਾਂਦੇ ਤੁਸੀਂ ਆਪਣੇ ਵੱਲੋਂ ਇੱਕ ਵਾਰ ਨੰਬਰ ਜ਼ਰੂਰ ਦੱਸ ਦਿਓ, ਔਰ ਇਹ ਵੀ ਦੱਸ ਦਿਓ ਕਿ ਉਹ ਕਦੋਂ ਤੁਹਾਨੂੰ ਕਾਲ ਕਰ ਸਕਦੇ ਆ।
ਦੇਖੋ ਜੀ, ਮੇਰਾ ਨੰਬਰ ਜਿਹੜਾ ਹੈ ਉਹ 0433-737-306 0433-737-306 ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਪ੍ਰੈਫਰੇਬਲੀ ਇਹੀ ਹੁੰਦਾ ਹੈ ਕਿ ਆਸਟ੍ਰੇਲੀਅਨ ਸਟੈਂਡਰਡ ਟਾਈਮ ਦੇ ਹਿਸਾਬ ਨਾਲ ਫੋਨ ਕਰੋ, ਕਿਉਂਕਿ ਇੰਡੀਆ ਤੇ ਆਸਟ੍ਰੇਲੀਆ ਦਾ ਜਿਹੜਾ ਟਾਈਮ ਫਰੇਮ ਆ ਉਹਦੇ ਵਿੱਚ ਡਿਫਰੈਂਸ ਹੁੰਦਾ ਹੈ। ਬਾਕੀ ਹਾਂਜੀ, ਇਨ ਕੇਸ ਅਗਰ ਕਿਸੇ ਕਾਰਨ ਕਰਕੇ ਫੋਨ ਨਹੀਂ ਚੱਕਿਆ ਜਾਂਦਾ ਤਾਂ ਤੁਸੀਂ ਇੱਕ ਮੈਸੇਜ ਜ਼ਰੂਰ ਆਪਣਾ ਜਿਹੜਾ ਉਹ ਲਿਖ ਕੇ ਭੇਜ ਸਕਦੇ ਹੋ ਤੇ ਉਹਦਾ ਰਿਪਲਾਈ ਤੁਹਾਨੂੰ ਡੈਫੀਨੇਟਲੀ ਮਿਲੂਗਾ।
ਜੀ ਸਰ ਰੋਹਿਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣੇ ਰੁਝੇਵਿਆਂ ਵਿਚੋਂ ਸਾਡੇ ਸਰੋਤਿਆਂ ਦੇ ਨਾਲ ਰਾਬਤਾ ਬਣਾਉਣ ਲਈ ਔਰ ਇਹ ਕੀਮਤੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਦੇ ਲਈ।
ਮੋਸਟ ਵੈਲਕਮ ਅਮਨਦੀਪ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
ਜੀ ਸੋ ਦੋਸਤੋ, ਲੈਣੇ ਆ ਇਜਾਜ਼ਤ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੀ ਖਿਦਮਤ ਚ। ਫਿਲਹਾਲ ਸਾਡੇ ਦੋਵਾਂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।